And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਅੱਜ ਦੇ ਦਿਨ 32 ਸਾਲ ਪਹਿਲਾਂ ਦ ਵੈਰੀ ਫਸਟ ਟੈਕਸਟ ਮੈਸੇਜ ਵਾਸ ਸੈਂਟ। ਸੋ ਯੂਕੇ ਦੇ ਵਿੱਚ ਇਸ ਗੱਲ ਦੀ ਸ਼ੁਰੂਆਤ ਹੋਈ ਸੀ। ਤੁਸੀਂ ਵੈਸੇ ਜ਼ਿਆਦਾ ਟੈਕਸਟ ਮੈਸੇਜ 'ਤੇ ਰਿਲਾਇ ਕਰਦੇ ਹੋ ਜਾਂ ਤੁਸੀਂ ਟੈਲੀਫੋਨ ਕਾਲ ਕਰਦੇ ਹੋ? ਵੋਇਸ ਨੋਟ ਤਾਂ ਨਹੀਂ ਤੁਸੀਂ ਭੇਜਦੇ ਹੋ, ਚੰਗੀ ਗੱਲ ਆ ਉਹ। ਨੋਟ ਟੂ ਸੇ ਕਿ ਜਿਹੜੇ ਭੇਜਦੇ ਨੇ ਉਹ ਮਾੜੀ ਗੱਲ ਆ, ਪਰ ਕਈ ਵਾਰੀ ਨਾ ਫੋਨ ਆਉਂਦਾ ਬੰਦੇ ਦਾ, ਫੋਨ ਤੁਸੀਂ ਚੱਕ ਨਹੀਂ ਸਕਦੇ, ਅਗਲਾ ਵੋਇਸ ਨੋਟ ਭੇਜ ਦਿੰਦਾ, ਫਿਰ ਉਹ ਕਹਿੰਦਾ ਵੀ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਮੈਂ ਕਿਹਾ ਯਾਰ, ਜੇ ਮੈਂ ਤੁਹਾਡਾ ਫੋਨ ਨਹੀਂ ਚੱਕ ਸਕਿਆ ਤਾਂ ਮੈਂ ਤੁਹਾਡਾ ਵੋਇਸ ਨੋਟ ਵੀ ਨਹੀਂ ਸੁਣ ਪਾ ਰਿਹਾ ਉੱਥੇ ਬੈਠਾ ਹੋਇਆ। ਅਤੇ ਕਈ ਵਾਰੀ ਜਦੋਂ ਮੈਸੇਜ ਆਉਂਦਾ, ਇਹ ਵੀ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਮੈਸੇਜ ਦਾ ਵੀ ਰਾਈਟ ਵੇ ਜਵਾਬ ਦੇ ਸਕੋ, ਪਰ ਵੈਸੇ ਤੁਸੀਂ ਕੀ ਤਰਜੀਹ ਦਿੰਦੇ ਹੋ?
ਨੋਟ ਮੈਨੀ ਪੀਪਲ ਅਰਾਊਂਡ ਮੀ ਲਾਈਕ ਇਟ, ਬਟ ਆਈ ਐਮ ਐਨ SMS ਗਾਏ। ਸੋ ਟੈਕਸਟ ਮੈਨੂੰ ਜ਼ਿਆਦਾ ਵਧੀਆ ਲੱਗਦੇ ਨੇ,
ਨੋਨ ਇੰਟਰੂਸਿਵ
ਐਂਡ ਉਹਦੇ ਨਾਲ ਤੁਸੀਂ ਦੂਸਰੇ ਵਿਅਕਤੀ ਨੂੰ ਪੂਰਾ ਸਮਾਂ ਦੇ ਰਹੇ ਹੋ ਕਿ ਉਹ ਐਟ ਦੇਅਰ ਕਨਵੀਨੀਅੰਸ ਤੁਹਾਨੂੰ ਰਿਪਲਾਈ ਕਰ ਸਕਦੇ ਨੇ। ਜਿਹੜਾ ਇੱਕ ਉਹ ਸੈਂਸ ਆਫ ਇੰਟਾਈਟਲਮੈਂਟ ਸਾਡੇ ਸਾਰਿਆਂ 'ਚ ਆ ਚੁੱਕਿਆ ਕਿ ਵੀ ਮੈਂ ਤੈਨੂੰ ਫੋਨ ਕੀਤਾ, ਤੂੰ ਫੋਨ ਨਹੀਂ ਚੁੱਕਿਆ। ਉਹਨੇ ਫੋਨ ਤੁਹਾਡੇ ਲਈ ਤਾਂ ਨਹੀਂ ਖਰੀਦਿਆ ਸੀ, ਉਹਨੇ ਆਪਣੇ ਕਨਵੀਨੀਅੰਸ ਲਈ ਖਰੀਦਿਆ ਫੋਨ।
ਬਿਲਕੁਲ।
ਸੋ ਜਾਂ ਤੁਸੀਂ ਉਹਨੂੰ ਫੋਨ ਲੈ ਕੇ ਦਿੱਤਾ ਹੋਵੇ। ਸੋ ਉਹ ਮੈਨੂੰ ਥੋੜ੍ਹੀ ਜਿਹੀ ਗੱਲ ਅੱਖਰਦੀ ਆ। ਅਤੇ ਕਈ ਕਹਿੰਦੇ ਨੇ ਵੀ ਯਾਰ ਨਹੀਂ, ਇਹ ਗਲਤ ਆ ਵੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇੱਦਾਂ ਨਹੀਂ ਹੁੰਦਾ ਕਿ ਫੋਨ ਜੇ ਕੋਈ ਕਰੇ ਤਾਂ ਚੁੱਕਣਾ ਹੀ ਚਾਹੀਦਾ, ਅਤੇ ਫੋਨ ਤੁਹਾਨੂੰ ਜੇ ਤੁਸੀਂ ਨਹੀਂ ਚੁੱਕ ਸਕੇ ਤਾਂ ਵਿਦਇਨ ਅ ਫਿਊ ਮਿੰਟਸ ਤੁਹਾਨੂੰ ਰਿਪਲਾਈ ਕਰਨਾ ਹੀ ਚਾਹੀਦਾ। ਅਨਲੈਸ ਐਂਡ ਅੰਟਿਲ ਤੁਸੀਂ ਕਿਤੇ ਬਾਹਰ ਹੋ, ਤੁਹਾਡੇ ਪਰਿਵਾਰ ਵਾਲੇ ਤੁਹਾਡੀ ਸੇਫਟੀ ਨੂੰ ਲੈ ਕੇ ਚਿੰਤਿਤ ਨੇ, ਉਹ ਵੱਖਰੀ ਗੱਲ
ਹੈ।
ਪਰ ਡੇ ਟੂ ਡੇ ਸਿਨੈਰੀਓ ਦੇ ਵਿੱਚ ਤੁਹਾਨੂੰ ਕੋਈ ਵੀ ਵਿਅਕਤੀ ਫੋਨ ਕਰ ਰਿਹਾ, ਤੁਹਾਡੇ ਪਰਿਵਾਰ ਵਾਲੇ ਹੋਣ, ਤੁਹਾਡੇ ਦੋਸਤ ਹੋਣ ਜਾਂ ਕੋਈ ਅਕਵੈਂਟੈਂਸ ਵੀ ਹੋਵੇ, ਮੈਨੂੰ ਇੱਦਾਂ ਪਰਸਨਲੀ ਲੱਗਦਾ, ਵਿਚ ਇਜ਼ ਨੋਟ ਅ ਵੈਰੀ ਪਾਪੂਲਰ ਓਪੀਨੀਅਨ, ਕਿ ਦੂਸਰੇ ਵਿਅਕਤੀ ਦੀ ਐਂਟਾਈਟਲਮੈਂਟ ਨਹੀਂ ਬਣ ਜਾਂਦੀ ਕਿ ਤੁਸੀਂ ਫੋਨ ਚੁੱਕੋ ਹੀ ਚੁੱਕੋ ਅਤੇ ਰਿਪਲਾਈ ਕਰੋ ਹੀ ਕਰੋ।
ਵਾਸੂ ਜੀ, ਕਈ ਵਾਰੀ ਨਾ ਹੁੰਦਾ ਕੀ ਆ ਕਿ ਤੁਸੀਂ ਸਾਰਾ ਦਿਨ ਜਦੋਂ ਕੰਮ ਕਾਜ ਕਰਕੇ ਗਏ, ਅੱਛਾ ਹੁਣ ਇਨ ਆਰ ਲਾਈਨ ਆਫ ਵਰਕ, ਤੁਸੀਂ ਸ਼ਾਮ ਨੂੰ ਬੈਠੇ, ਤੁਸੀਂ ਤਾਂ ਸ਼ਾਮ ਨੂੰ ਆਨੇਅਰ ਹੁੰਦੇ ਹੋ, ਜਾਂ ਤੁਸੀਂ ਸ਼ਾਮ ਨੂੰ ਬੈਠੇ ਤਿਆਰੀ ਕਰ ਰਹੇ ਹੋ ਅਗਲੇ ਦਿਨ ਵਾਸਤੇ, ਪੜ੍ਹਾਈ ਕਰ ਰਹੇ ਹੋ, ਫੋਨ ਆ ਗਿਆ, ਇੱਕ ਫੋਨ ਆਇਆ, ਦੂਜਾ ਫੋਨ ਆਇਆ, ਤੀਜਾ ਫੋਨ ਆਇਆ, ਆਲ ਆਫ ਅ ਸਡਨ ਇੱਕ ਘੰਟਾ ਡੇਢ ਘੰਟਾ ਉਹਦੇ ਵਿੱਚ ਗੁਜ਼ਰ ਗਿਆ। ਫਿਰ ਤੁਹਾਨੂੰ ਨਜ਼ਰ ਆਉਂਦਾ ਵੀ ਉਹ ਹੁਣ ਤਾਂ ਦਿਨ ਖਤਮ ਹੋ ਚੱਲਿਆ, ਹਾਲੇ ਤਾਂ ਪੜ੍ਹਾਈ ਵੀ ਕਰਨੀ ਆ। ਸੋ ਐਂਡ ਇਸ ਤਰ੍ਹਾਂ ਦੀਆਂ ਕੰਪਲਸ਼ਨਸ, ਵੱਖੋ ਵੱਖਰੀਆਂ ਜੋਬਸ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਨੇ, ਅਲੱਗ ਅਲੱਗ ਤਰ੍ਹਾਂ ਦੀਆਂ ਕੰਪਲਸ਼ਨਸ ਨੇ ਲੋਕਾਂ ਦੀਆਂ। ਕਈ ਵਾਰੀ ਅਗਲਾ ਤੁਹਾਡਾ ਫੋਨ ਨਹੀਂ ਚੁੱਕ ਸਕਦਾ, ਜਾਂ ਕਈ ਵਾਰੀ ਤੁਹਾਡੇ ਨਾਲ ਉਸ ਉਨੀ ਜ਼ਿਆਦਾ ਗੱਲਬਾਤ ਨਹੀਂ ਕਰ ਸਕਦਾ ਲੇਜਰਲੀ, ਜਿਸ ਲੇਜਰ ਮੂਡ ਦੇ ਵਿੱਚ ਤੁਸੀਂ। ਇੱਕ ਹੋਰ ਬੜੀ ਪ੍ਰਵਿਰਤੀ ਹੁੰਦੀ ਕਈ ਵਾਰੀ ਕਿ ਮੈਂ ਗੱਡੀ 'ਚ ਬਹਿ ਗਿਆ, ਮੇਰੀ 15 ਮਿੰਟ ਦੀ ਡਰਾਈਵ ਆ, ਮੈਂ ਵਾਸੂ ਜੀ ਨੂੰ ਫੋਨ ਲਾ ਲਿਆ, ਫਿਰ ਮੈਂ ਵਾਸੂ ਜੀ ਨਾਲ ਗੱਲ ਕਰੀ ਜਾਂਦਾ, ਅਤੇ ਵਾਸੂ ਜੀ ਵੀ ਸ਼ਿਸ਼ਟਾਚਾਰ ਦੇ ਮਾਰੇ ਕਹਿੰਦੇ ਵੀ ਚਲੋ ਕੋਈ ਨਹੀਂ, ਹੈ ਨਾ, ਉਹ ਫੋਨ ਰੱਖਦੇ ਨਹੀਂ। ਅਤੇ ਫਿਰ ਜਦੋਂ ਮੈਂ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਗਿਆ,
ਫਿਰ ਫੋਨ,
ਫਿਰ ਭਾਵੇਂ ਵਾਸੂ ਜੀ ਕੋਈ ਜ਼ਰੂਰੀ ਗੱਲ ਕਰ ਰਹੇ ਹੋਣ, ਹੈ ਨਾ, ਫਿਰ ਮੈਂ ਕਹਿੰਦਾ ਅੱਛਾ ਹੁਣ ਮੈਂ ਕਰਦਾ ਤੈਨੂੰ ਬਾਅਦ 'ਚ ਫੋਨ ਕਰੂੰਗਾ।
ਯਾ, ਸੋ
ਇੱਦਾਂ ਵੀ ਹੁੰਦਾ,
ਨੋਟ ਵਿਦ ਯੂ, ਪਰ ਇੱਦਾਂ ਹੁੰਦਾ। ਯੈਸ
ਜੀ,
ਕਿ ਸਾਡੇ ਬਹੁਤ ਸਾਰੇ,
ਤੁਹਾਡੇ ਨਾਲ ਐ ਨਹੀਂ ਕਰਦਾ,
ਹਾਂ ਤੁਸੀਂ ਨਹੀਂ ਇੱਦਾਂ ਕਰਦੇ, ਸਾਡੇ ਸਰਕਲ ਦੇ ਵਿੱਚ ਬਹੁਤ ਸਾਰੇ ਸਾਡੇ ਫਰੈਂਡਸ ਨੇ, ਸਾਡੇ ਇਵਨ ਫੈਮਿਲੀ ਮੈਂਬਰਸ ਨੇ, ਅਕਵੈਂਟੈਂਸਿਸ ਨੇ, ਜਿਹੜੇ ਟਰੱਕ ਡਰਾਈਵਰਸ ਨੇ
ਜੀ,
ਤੇ ਉਹਨਾਂ ਦੇ ਕੋਲ ਸਮਾਂ ਬੜਾ ਹੁੰਦਾ ਸਾਡੇ ਭਰਾਵਾਂ ਦੇ, ਤੇ ਉਹ ਤਾਂ ਟਰੱਕ ਤੇ ਨੇ, ਤੇ ਉਹਨਾਂ ਨੇ ਆਪਣੇ ਕੰਨਾਂ ਨੂੰ ਲਾਇਆ ਹੁੰਦਾ ਜਿਹੜਾ ਉਹ ਵਾਇਰਲੈਸ ਜਿਹਾ, ਤੇ ਉਹ ਫਿਰ ਫੋਨ ਲਾ ਕੇ ਉਹਨਾਂ ਨੂੰ ਲੱਗਦਾ ਵੀ ਸਾਰੇ ਫੁਰਸਤ ਵਿੱਚ ਨੇ। ਸੋ ਯਾ, ਐਂਡ ਨੋਟ ਜਸਟ ਵਿਦ ਟਰੱਕ ਡਰਾਈਵਰਸ, ਤੇ ਇਹ ਵੀ ਨਹੀਂ ਕਿ ਤੁਸੀਂ ਬਿਜ਼ੀ ਹੋ ਤਾਂ ਤੁਸੀਂ ਫੋਨ ਨਹੀਂ ਚੁੱਕਿਆ। ਯਾਰ ਮੇਰਾ ਮੂਡ ਨਹੀਂ,
ਮੇਰਾ ਮੂਡ ਨਹੀਂ, ਕਈ ਵਾਰ
ਮੈਂ ਆਪਣੇ ਮਤਲਬ ਆਈ ਵਾਂਟ ਸਮ ਮੀ ਟਾਈਮ, ਮੈਂ ਨਹੀਂ ਫੋਨ ਚੁੱਕਣਾ ਚਾਹੁੰਦਾ, ਮੇਰਾ ਮਨ ਨਹੀਂ। ਸੋ ਮੈਂ ਨਹੀਂ ਕਹਿੰਦਾ, ਆਈ ਐਮ ਨੋਟ ਜਸਟੀਫਾਇੰਗ ਇਟ,
ਤੁਹਾਡਾ
ਤੁਸੀਂ ਯੂ ਸ਼ੁਡ ਬੀ ਸੋਸ਼ਲ, ਪਰ ਇਟ ਡਜ਼ ਨੋਟ ਐਂਟਾਈਟਲ ਯੂ ਕਿ ਤੁਸੀਂ ਮੈਨੂੰ ਬਾਅਦ ਲਾਂਭਾ ਦਿਓ, ਯਾਰ ਤੂੰ ਮੈਂ ਫੋਨ ਕੀਤਾ ਫੋਨ
ਨਹੀਂ ਚੁੱਕਿਆ,
ਇਟ ਡਜ਼ਨਟ ਵਰਕ ਲਾਈਕ ਦੈਟ।
ਅੱਛਾ, ਕਈ ਵਾਰੀ ਨਾ ਦੇਖੋ ਜਿਹੜੇ ਯਾਰ ਵਾਸੂ, ਕਈ ਬੰਦੇ ਕਾਲ ਸੈਂਟਰ 'ਚ ਕੰਮ ਕਰਦੇ ਨੇ, ਜਾਂ ਜਿਹਨਾਂ ਦਾ ਕੰਮ ਸਾਰਾ ਦਿਨ ਗੱਲੀਬਾਤੀ ਕਰਨ ਦਾ, ਬੋਲਣ ਦਾ ਕੰਮ ਆ, ਜਾਂ ਸਾਡਾ ਕੰਮ ਆ, ਜਿਵੇਂ ਸ਼ੋਅ ਕਰਨ ਤੋਂ ਬਾਅਦ ਕਈ ਵਾਰੀ ਰਾਈਟ ਵੇ ਫੋਨ ਆ ਜਾਂਦਾ, ਨਹੀਂ ਜੀ ਕਰਦਾ ਉਦੋਂ ਬੋਲਣ ਦਾ। ਕਈ ਵਾਰੀ ਇਨਫੈਕਟ ਨਾ ਘਰੇ ਕਈ ਵਾਰੀ ਗੱਲ ਚੱਲਦੀ ਹੁੰਦੀ ਆ, ਤੇ ਘਰਦਿਆਂ ਨੇ ਕਹਿਣਾ ਯਾਰ ਆ ਫਲਾਨੀ ਗੱਲ ਹੋਈ, ਇਹਦੀ ਕੀ ਅਪਡੇਟ ਆ, ਤੇ ਮੈਂ ਨਾ ਘਰਦਿਆਂ ਨੂੰ ਹੱਸ ਕੇ ਕਹਿੰਦਾ, ਮੈਂ ਕਿਹਾ ਬਹੁਤ ਜ਼ਿਆਦਾ ਬੋਲਣਾ ਪੈਣਾ, ਕੱਲ ਸਵੇਰੇ ਮੈਂ ਇਹਦੇ ਬਾਰੇ ਗੱਲ ਕਰਨੀ ਆ, ਉਦੋਂ ਸੁਣ ਲਿਓ, ਹੁਣ ਆਪਾਂ ਕੋਈ ਹੋਰ ਗੱਲ ਕਰ ਲੈਂਦੇ ਆ।
ਨਹੀਂ ਮੈਂ ਅੱਛਾ, ਫਿਰ ਦੇਖੋ ਘਰਦਿਆਂ ਦੀ ਤਾਂ ਇੰਟਾਈਟਲਮੈਂਟ ਥੋੜੀ ਜਿਹੀ ਬਣਦੀ ਆ
ਜੀ ਜੀ ਜੀ,
ਤੇ ਬਾਕੀ ਓਵਰਆਲ ਮਤਲਬ ਫਿਰ ਵੀ ਕਿਸੇ ਨੂੰ ਲਾਂਭਾ ਨਾ ਦਿਆ ਕਰੋ, ਜੇ ਕੋਈ ਫੋਨ ਤੁਹਾਡਾ ਨਹੀਂ ਚੁੱਕਿਆ ਜਾਂ ਅਨਲੈਸ ਐਂਡ ਅੰਟਿਲ ਤੁਸੀਂ ਉਹਨੂੰ ਫੋਨ ਲੈ ਕੇ ਦਿੱਤਾ
ਜੀ, ਜਾਂ ਕੋਈ ਜ਼ਰੂਰੀ ਗੱਲ ਆ, ਅਗਲੇ ਨੇ ਜੇ ਫੋਨ ਨਹੀਂ ਚੁੱਕ ਸਕਿਆ, ਯੂ ਸੈਂਡ ਦਮ ਅ ਮੈਸੇਜ ਇਫ ਇਟ ਇਜ਼ ਸਮਥਿੰਗ ਰੀਅਲੀ ਅਰਜੈਂਟ, ਐਂਡ ਇੱਦਾਂ ਨਹੀਂ ਹੁੰਦਾ ਵੀ ਕੋਈ ਤੁਹਾਨੂੰ ਪੂਰੀ ਇਸ ਤਰ੍ਹਾਂ ਇਗਨੋਰ ਹੀ ਕਰੇਗਾ, ਪਰ ਯਾ ਮਤਲਬ ਅਗਲੇ ਦੀਆਂ ਵੀ ਕੁਝ ਹੋਰ ਕੰਪਲਸ਼ਨਸ ਵੱਖਰੀਆਂ ਹੋ ਸਕਦੀਆਂ,
ਐਂਡ ਮੋਸਟ ਆਫ ਦਾ ਟਾਈਮਸ ਵਿਜੇ ਜੀ 99% ਆਫ ਦਾ ਟਾਈਮਸ ਗੱਲ ਕੋਈ ਅਰਜੈਂਟ ਹੁੰਦੀ ਵੀ ਨਹੀਂ, ਅਸੀਂ ਕਿਹੜਾ ਪ੍ਰਧਾਨ ਮੰਤਰੀ ਲੱਗੇ ਹਾਂ, ਇਹ ਸੈਗਵੇ ਆ,
ਹਾਂ ਪ੍ਰਧਾਨ ਮੰਤਰੀ, ਅੱਛਾ ਇਸ ਤੋਂ ਪਹਿਲਾਂ ਯਾਰ ਸੈਗਵੇ ਦਾ ਵਧੀਆ,
ਨਹੀਂ ਸੋ ਮੈਂ ਕੋਈ ਕਹਿਣਾ ਵੀ ਤੁਸੀਂ ਪਲੱਗ ਕਰ ਦਿਓ,
ਆਪਾਂ ਆਪਾਂ ਐਂ ਕਰਦੇ ਹਾਂ
ਪਲੱਗ ਕਰ ਦਿਓ ਤੇ ਫਿਰ ਅਨਾਊਂਸਮੈਂਟ ਪੜ੍ਹ ਦਿਓ,
ਹੁਣ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਦੁਪਹਿਰੇ ਈਸਟਰਨ ਸਮੇਂ ਮੁਤਾਬਕ 1 ਵਜੇ ਆਪੋਜੀਸ਼ਨ ਲੀਡਰਸ ਦੇ ਨਾਲ ਮੀਟਿੰਗ ਕਰਨੀ, ਸੋ ਸਾਡੇ ਸਮੇਂ ਮੁਤਾਬਕ ਦੈਟ ਵਿਲ ਬੀ 10 o'clock, ਉਹ ਫੋਨ ਨਹੀਂ ਕਰ ਰਹੇ, ਮੀਟਿੰਗ ਕਰ ਰਹੇ ਨੇ, ਤੇ ਮੀਟਿੰਗ ਦੇ ਵਿੱਚ ਵਾਸੂ ਜੀ ਉਹਨਾਂ ਨੇ ਗੱਲ ਕੀ ਕਰਨੀ ਆ,
ਸੋ ਉਹਨਾਂ ਨੇ ਅਪਡੇਟ ਦੇਣੀ ਆ ਕਿ ਜਿਹੜੀ ਉਹ ਮੀਟਿੰਗ ਕਰਕੇ ਆਏ ਨੇ ਡੋਨਲਡ ਟਰੰਪ ਨਾਲ,
ਹਾਂਜੀ
ਉਹਦੇ ਚ ਕੀ ਹੋਇਆ ਉਹਦੇ ਬਾਰੇ ਗੱਲ ਕਰਨਗੇ, ਉਸ ਤੋਂ ਪਹਿਲਾਂ ਵਿਜੇ ਜੀ ਅਨਾਊਂਸਮੈਂਟ ਪੜ੍ਹਨਾ,
ਹਾਂ ਤੇ ਉਸੇ ਮੀਟਿੰਗ ਦੇ ਵਿੱਚੋਂ ਕੁਝ ਹੋਰ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ,
ਮੈਸੇਜ ਆਇਆ ਇੱਕ ਸਾਡਾ ਕਹਿੰਦੇ ਕਿ ਜੀ ਟਰੱਕ ਇਹ ਨਾਮ ਨਹੀਂ ਮੇਰੇ ਕੋਲ ਪਹੁੰਚਿਆ, ਸੋ ਕਹਿ ਰਹੇ ਨੇ ਕਹਿੰਦੇ ਟਰੱਕਾਂ ਵਾਲਿਆਂ ਨੂੰ ਕਹਿੰਦੇ ਘਰ ਵਾਲੀਆਂ ਵੀ ਵਿਹਲਾ ਵਿਹਲਾ ਕਹਿੰਦੀਆਂ ਨੇ, ਕਹਿੰਦੇ ਅੱਜ ਤੁਸੀਂ ਵੀ ਕਹਿਤਾ, ਮੈਂ ਤਾਂ ਕਲੀਅਰ ਕਰ ਦਵਾਂ ਵੀ ਟਰੱਕ ਵਾਲੇ ਤਾਂ ਬਹੁਤ ਮਿਹਨਤ ਕਸ਼ ਲੋਕ ਨੇ, ਟਰੱਕ ਚਲਾਉਣਾ ਕਿਤੇ ਸੌਖਾ,
ਐਂਡ ਯੂ ਸੈਡ ਕਿ ਨਾਟ ਜਸਟ ਟਰੱਕਰਸ, ਆਈ ਥਿੰਕ
ਇਹਨਾਂ ਮਜ਼ਾਕ ਚ ਉਹਨਾਂ ਨੇ,
ਹਾਂ
ਮਜ਼ਾਕ ਜੀ ਕਿਹਾ ਉਹਨਾਂ ਨੇ, ਐਡੀ ਸੀਰੀਅਸ ਗੱਲ ਨਹੀਂ,
ਐਡੀ ਸੀਰੀਅਸ ਗੱਲ ਹੈ,
ਸੋ ਉਹਦੇ ਮਜ਼ਾਕ ਚ ਹੀ ਕਰ ਰਹੇ ਹਾਂ, ਸਾਡੇ ਤਾਂ ਆਪਣੇ ਬੜੇ ਫੈਮਿਲੀ ਮੈਂਬਰਸ, ਬੜੇ ਫਰੈਂਡਸ, ਬਹੁਤ ਸਾਰੇ ਰਿਸ਼ਤੇਦਾਰ ਨੇ,
ਹਾਂ ਕਲੋਸ ਸਰਕਲ ਦੇ ਕਈ,
ਬੜਾ ਬਹੁਤ ਮਿਹਨਤ ਵਾਲਾ ਕੰਮ ਹੈ, ਮੈਂ ਨਹੀਂ ਚਲਾ ਸਕਦਾ ਟਰੱਕ,
ਓ ਵਾਸੂ
ਜੀ, ਥੋੜਾ ਜਿਹਾ ਵੀ ਡਿਸਟੈਂਸ ਤੇ ਡਰਾਈਵ ਕਰਨਾ ਹੁੰਦਾ ਨਾ, ਤੇ ਕਈ ਵਾਰ ਇਦਾਂ ਲੱਗਦਾ ਕਿ ਇੰਨੀ ਦੇਰ ਲਗਾਤਾਰ ਸੜਕ ਦੇ ਉੱਤੇ ਕਨਸੈਂਟ੍ਰੇਸ਼ਨ ਬਣਾ ਕੇ ਰੱਖਣੀ ਉਹ ਬਹੁਤ ਔਖਾ ਕੰਮ ਹੈ,
ਮੇਰਾ ਪਿੱਠ ਰਹਿ ਜਾਂਦੀ ਬੈਠੇ ਬੈਠਿਆਂ ਦੀ, ਮਤਲਬ ਜਿਹੜਾ ਉਹ ਬੈਕ ਦੇ ਉੱਪਰ, ਅਸੀਂ ਨਾ ਅਕਸਰ ਬੈਕ ਬ੍ਰੇਕਿੰਗ ਵਰਕ ਜਿਹੜੀ ਇੱਕ ਕਹਾਵਤ ਚੱਲਦੀ ਆ ਉਹ ਭਾਰੇ ਕੰਮ ਨੂੰ ਕਹਿ ਦਿੱਤਾ ਜਾਂਦਾ ਵੀ ਇਹ ਬੈਕ ਬ੍ਰੇਕਿੰਗ ਵਰਕ ਹੈ, ਨੋ ਡਾਊਟ ਉਹ ਹੈਗਾ ਭਾਰਾ ਕੰਮ ਕਰਨਾ ਔਖਾ, ਪਰ ਜਿਹੜਾ ਵਾਸੂ ਜੀ ਆਹ ਸਾਰੇ ਦਿਨ ਭਾਵੇਂ ਉਹ ਟੈਕਸੀ ਦਾ ਕੰਮ ਹੈ, ਰਾਈਡ ਹੇਲਿੰਗ ਵਾਲਿਆਂ ਦਾ ਕੰਮ ਹੈ, ਟਰੱਕਰਸ ਦਾ ਕੰਮ ਹੈ, ਬੱਸ ਡਰਾਈਵਰਸ ਦਾ ਕੰਮ ਹੈ, ਉਹ ਸਾਰੇ ਦਿਨ ਬੈਠਿਆਂ ਬੈਠਿਆਂ ਰਹਿਣ ਦਾ, ਦੈਟਸ ਨਾਟ ਈਜ਼ੀ ਈਦਰ, ਦੇਖੋ ਹਰ ਕਿਸੇ ਜੋਬ ਦੀਆਂ ਨਾ ਆਪੋ ਆਪਣੇ ਕੁਝ ਚੈਲੇਂਜਸ ਨੇ, ਜਿਹੜੇ ਪਾਰਸਲ ਡਿਲੀਵਰੀ ਵਾਲੇ ਨੇ ਜਾਂ ਜਿਹੜੇ ਹੁਣ ਕੈਨੇਡਾ ਪੋਸਟ ਦੇ ਵਰਕਰਸ ਨੇ, ਚਲੋ ਅੱਜ ਕੱਲ੍ਹ ਹੜਤਾਲ 'ਤੇ ਨੇ, ਜਦੋਂ ਵਾਸੂ ਜੀ ਚਿੱਠੀਆਂ ਵੰਡਦੇ ਨੇ 20-20 ਕਿਲੋਮੀਟਰ ਕਈ ਸਾਰਾ ਸਾਰਾ ਦਿਨ ਦੇ ਵਿੱਚ ਪੈਦਲ ਤੁਰਦੇ ਨੇ, ਦੈਟਸ ਨਾਟ ਈਜ਼ੀ, ਸੋ ਯਾ ਬੋਲਣਾ ਵੀ ਸੌਖਾ ਨਹੀਂ ਹੈਗਾ, ਜਦੋਂ ਇੱਕ ਇੱਕ ਵਰਡ ਦੀ ਪਛਾਣ ਹੋ ਰਹੀ ਆ, ਸੋ ਹਰ 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 ਕੰਮ ਦੇ ਵਿੱਚ ਕੋਈ ਨਾ ਕੋਈ ਚੁਣੌਤੀ, ਕੋਈ ਨਾ ਕੋਈ ਚੈਲੰਜ ਆ, ਤੇ ਉਹ ਚੈਲੰਜ ਹੀ ਉਸ ਕੰਮ ਦੇ ਵਿੱਚ ਤੁਹਾਨੂੰ ਸੈਂਸ ਆਫ ਅਕੰਪਲਿਸ਼ਮੈਂਟ ਦਿੰਦਾ, ਇਹ ਗੱਲ ਵੀ ਹੈਗੀ ਆ,
ਬਿਲਕੁਲ
ਯਾ। ਤੇ ਵਾਸੂ ਜੀ ਇੱਕ ਯਾਰ ਹੋਰ ਗੱਲ ਦਿਮਾਗ 'ਚ ਆਈ ਸੀ, ਚਲੋ ਕੋਈ ਨਹੀਂ ਜ਼ਰੂਰੀ ਗੱਲ ਹੋਊਗੀ, ਆ ਜੂਗੀ ਦੁਬਾਰਾ ਵਾਪਸ ਯਾਦ।
ਸੋ ਜਸਟਿਨ ਟਰੂਡੋ ਦੀ ਗੱਲ ਕਰਦੇ ਹਾਂ ਹੁਣ,
ਹਾਂ ਸੋ ਜਸਟਿਨ ਟਰੂਡੋ ਨੇ ਅੱਜ ਆਪੋਜੀਸ਼ਨ ਲੀਡਰਸ ਦੇ ਨਾਲ ਤੇ ਸਵੇਰੇ 10 ਵਜੇ ਗੱਲ ਕਰਨੀ ਆ, ਕਿ ਸ਼ੁੱਕਰਵਾਰ ਜਦੋਂ ਮਾਰਲਾਗੋ ਦੇ ਵਿੱਚ ਡੋਨਲਡ ਟਰੰਪ ਦੇ ਫਲੋਰੀਡਾ ਵਾਲੇ ਰੈਜ਼ੀਡੈਂਸ ਦੇ ਵਿੱਚ ਐਸਟੇਟ ਦੇ ਵਿੱਚ ਜਾ ਕੇ ਉਹਨਾਂ ਨੂੰ ਮਿਲੇ, ਉੱਥੇ ਗੱਲਬਾਤ ਕੀ ਹੋਈ, ਸੋ ਅੱਜ ਉਹ ਖੁਦ ਆਪੋਜੀਸ਼ਨ ਲੀਡਰਸ ਨੂੰ ਇਸ ਚੀਜ਼ ਬਾਰੇ ਅਪਡੇਟ ਦੇਣਗੇ। ਪਰ ਵਾਸੂ ਜੀ ਜਿਹੜੀਆਂ ਗੱਲਾਂ ਉਸ ਮੀਟਿੰਗ ਤੋਂ ਬਾਅਦ ਤੋਂ ਸਾਡੇ ਕੋਲ ਆ ਚੁੱਕੀਆਂ ਨੇ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝੀਆਂ ਕੀਤੀਆਂ ਸੀਗੀਆਂ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹੁਣ ਜੀ ਕੈਨੇਡਾ ਵੱਲੋਂ ਬਾਰਡਰ ਦੇ ਉੱਪਰ ਸਿਕਿਉਰਿਟੀ ਨੂੰ ਯਕੀਨੀ ਬਣਾਉਣ ਦੇ ਲਈ ਕੈਨੇਡਾ ਵੱਲੋਂ ਹੁਣ ਇਨਵੈਸਟਮੈਂਟਸ ਵਗੈਰਾ ਕੀਤੀਆਂ ਜਾਣਗੀਆਂ, ਸੋ ਡਿਟੇਲ ਆਪਾਂ ਕੱਲ੍ਹ ਡਿਸਕਸ ਕਰ ਚੁੱਕੇ ਹਾਂ। ਪਰ ਇੱਕ ਖਬਰ ਜਿਹੜੀ ਫੋਕਸ ਨਿਊਜ਼ ਵਾਲਿਆਂ ਨੇ, ਅਮਰੀਕਨ ਨੈਟਵਰਕ ਨੇ ਸੂਤਰਾਂ ਦੇ ਹਵਾਲੇ ਤੋਂ ਵਾਸੂ ਜੀ ਨਸ਼ਰ ਕੀਤੀ, ਉਹਦਾ ਵੀ ਸੋਸ਼ਲ ਮੀਡੀਆ 'ਤੇ ਬੜਾ ਚਰਚਾ ਹੋ ਰਿਹਾ, ਕਿ ਜਦੋਂ ਡੋਨਲਡ ਟਰੰਪ ਨੂੰ ਟਰੂਡੋ ਜਾ ਕੇ ਮਿਲੇ ਤਾਂ ਟਰੰਪ ਨੇ ਮਜ਼ਾਕ ਦੇ ਵਿੱਚ ਜਸਟਿਨ ਟਰੂਡੋ ਨੂੰ ਕਿਹਾ ਵੀ ਐਂ ਕਰੋ ਫਿਰ, ਜੇ ਤੁਹਾਡਾ ਅਮਰੀਕਾ ਤੋਂ ਬਗੈਰ ਨਹੀਂ ਸਰਦਾ ਤਾਂ ਤੁਸੀਂ ਅਮਰੀਕਾ ਦੀ 51st ਸਟੇਟ ਹੀ ਬਣ ਜਾਓ
ਤੇ ਤੁਸੀਂ ਉਹਦੇ ਗਵਰਨਰ ਬਣ ਜਾਓ,
ਟਰੂਡੋ ਨੂੰ ਕਿਹਾ,
ਵਿਜੇ ਜੀ ਨੂੰ ਨਹੀਂ, ਸਪਸ਼ਟ ਕਰ ਦਈਏ। ਸੋ ਉਹਨਾਂ ਨੇ ਕਿਹਾ ਵੀ ਟ੍ਰੇਡ ਡੈਫਿਸਿਟ ਦਾ ਕਹਿੰਦੇ ਬੜਾ ਜ਼ਿਕਰ ਕਰਦੇ ਰਹੇ ਡੋਨਲਡ ਟਰੰਪ ਉਸ ਮੀਟਿੰਗ ਦੌਰਾਨ, ਤੇ ਬਾਰ ਬਾਰ ਕਹਿੰਦੇ ਰਹੇ ਵੀ ਸਾਨੂੰ $100 billion ਦਾ ਕਹਿੰਦੇ ਘਾਟਾ ਪੈਂਦਾ ਤੁਹਾਡੇ ਨਾਲ ਟ੍ਰੇਡ ਕਰਕੇ, ਕਿ ਜਿਹੜਾ ਅਮਰੀਕਾ ਦਾ ਟ੍ਰੇਡ ਡੈਫਿਸਿਟ ਵਿਦ ਕੈਨੇਡਾ ਹੈ ਉਹ ਅਕੋਰਡਿੰਗ ਟੂ ਡੋਨਲਡ ਟਰੰਪ $100 billion ਦਾ, ਤੇ ਕਹਿੰਦੇ ਜੇ ਤੁਸੀਂ ਸਾਨੂੰ $100 billion ਦਾ ਚੂਨਾ ਹੀ ਲਾਣਾ ਹੁੰਦਾ ਹਰ ਵਾਰ, ਤੇ ਫਿਰ ਉਸ ਤੋਂ ਬਿਹਤਰ ਹੈ ਕਿ ਤੁਸੀਂ ਸਾਡੀ 51st ਸਟੇਟ ਬਣ ਜਾਓ ਤੇ ਤੁਸੀਂ ਉਹਦੇ ਗਵਰਨਰ ਬਣ ਜਾਓ, ਤੇ ਕਹਿੰਦੇ ਪ੍ਰਾਈਮ ਮਿਨਿਸਟਰ ਨੇ ਉਸ ਗੱਲ ਨੂੰ ਹੱਸ ਕੇ ਟਾਲ ਦਿੱਤਾ। ਸੋ ਇਹ ਗੱਲ ਫੋਕਸ ਨਿਊਜ਼ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਨਸ਼ਰ ਕੀਤੀ ਗਈ ਆ, ਤੇ ਹੋਰ ਇਹ ਕੋਈ ਗੱਲ ਨਹੀਂ ਕਰ ਰਿਹਾ, ਸਿਰਫ ਫੋਕਸ ਨਿਊਜ਼ ਵਾਲੇ
ਕਰ ਰਹੇ ਨੇ।
ਇੱਧਰ ਸਾਡੇ ਕੈਨੇਡੀਅਨ ਸਾਈਡ ਤੇ ਜਿਹੜੀ ਅਧਿਕਾਰਤ ਤੌਰ ਤੇ ਕੋਈ ਗੱਲਬਾਤ ਹੋਈ ਹੈ ਉਹ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੈਬਲੌਂਕ ਵੱਲੋਂ ਕੀਤੀ ਗਈ ਹੈ, ਤੇ ਉਹਨਾਂ ਨੇ ਉਹ ਜ਼ਿਕਰ ਕੀਤਾ ਕਿ ਅਸੀਂ ਹੈਲੀਕਾਪਟਰ, ਡਰੋਨਸ ਤੇ ਯੇ ਵੋ ਹੋਰ ਅਸੀਂ ਜਿਹੜੀਆਂ ਡਿਪਲੋਇਮੈਂਟ ਕਰਾਂਗੇ ਬਾਰਡਰ ਦੇ ਉੱਤੇ,
CBSA ਨੂੰ ਕਹਿੰਦੇ ਅਸੀਂ ਕੁਝ ਜ਼ਿਆਦਾ ਤਾਕਤਾਂ ਦੇ ਦਿੰਨੇ ਆ ਕਿ
ਉਹ ਸਾਰੀਆਂ ਗੱਲਾਂ
ਬਾਰਡਰ ਪੈਟਰੋਲਿੰਗ ਕਰ ਲੈਣ ਤੇ RCMP ਨੂੰ ਕੁਝ ਇਖਤਿਆਰ ਦੇਣਗੇ,
ਸੋ ਬਾਰਡਰ ਨੂੰ ਹੋਰ ਸਿਕਿਉਰ ਕਰਨਾ ਕਹਿੰਦੇ। ਸੋ ਇਹ ਗੱਲ ਪਬਲਿਕ ਸੇਫਟੀ ਮਿਨਿਸਟਰ ਨੇ ਕਹੀ ਆ, ਤੇ ਦੂਸਰੀ ਕੋਈ ਗੱਲ ਜਿਹੜੀ ਕੋਈ ਪੁਖਤਾ ਤੌਰ ਤੇ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਹੋਵੇ ਜਿਹੜੇ ਉਸ ਮੀਟਿੰਗ ਵਿੱਚ ਮੌਜੂਦ ਸਨ, ਉਹ ਡੋਨਲਡ ਟਰੰਪ ਕੇ ਬੜੀ ਪ੍ਰੋਡਕਟਿਵ ਮੀਟਿੰਗ ਸੀ,
ਵੈਰੀ ਪ੍ਰੋਡਕਟਿਵ ਮੀਟਿੰਗ,
ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਦੁਬਾਰਾ ਸਮਝਾਈ ਗੱਲ ਕਿ ਹੁਣ ਇਸ ਤਰ੍ਹਾਂ ਜਿਹੜੇ ਆ ਡਰੱਗਸ ਤੇ ਡਰੱਗ ਕਾਰਟਲ ਤੇ ਇਹਨਾਂ ਨੂੰ ਇਹਨਾਂ ਖਿਲਾਫ ਐਕਸ਼ਨ ਲਈ ਬਿਨਾਂ ਕੰਮ ਨਹੀਂ ਚੱਲਣਾ, ਟ੍ਰੇਡ ਡੈਫਿਸਿਟ ਬਾਰੇ ਵੀ ਕਹਿੰਦੇ ਮੈਂ ਬਾਰ ਬਾਰ ਗੱਲ ਕੀਤੀ, ਤੇ ਉਹ ਸੋਰੀ ਇਹ ਜਿਹੜੀਆਂ ਓਫੀਸ਼ੀਅਲ ਗੱਲਾਂ ਨੇ, ਬਾਕੀ ਸੂਤਰਾਂ ਦੇ ਹਵਾਲੇ ਤੋਂ ਬਹੁਤ ਕੁਝ ਲਿਖਿਆ ਜਾ ਰਿਹਾ ਮੀਡੀਆ ਦੇ ਵਿੱਚ, ਸੂਤਰਾਂ ਦੇ ਹਵਾਲੇ ਤੋਂ ਗਲੋਬਲ ਮੇਲ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਕਹਿੰਦੇ ਉਸ ਮੀਟਿੰਗ ਦੇ ਵਿੱਚ ਮਾਹੌਲ ਇੰਨਾ ਖੁਸ਼ਗਵਾਰ ਸੀ, ਡੋਨਲਡ ਟਰੰਪ ਆਪਣੇ ਆਈਪੈਡ ਤੋਂ ਗਾਣੇ ਚਲਾ ਚਲਾ ਕੇ ਸੁਣਾ ਰਹੇ ਸੀ,
ਰਿਕੁਐਸਟ ਮੰਗਦੇ ਸੀ ਕਹਿੰਦੇ ਕਿਹੜਾ ਗੀਤ ਸੁਣਾ ਲਾਓ,
ਸਪੀਕਿੰਗ ਡੀਜੇ ਕਹਿੰਦੇ, ਤੇ ਕਹਿੰਦੇ ਪੈਟੀਓ ਸਪੀਕਰਸ ਦੇ ਉੱਤੇ ਏਅਰਪਲੇ ਦੇ ਨਾਲ ਗਾਣੇ ਚਲਾਉਂਦੇ ਸੀ ਆਪਣੇ ਆਈਪੈਡ ਤੋਂ,
ਡੀਜੇ ਟਰੰਪ,
ਹਾਂ ਸੋ ਕਹਿੰਦੇ ਚਿਕ ਚਿਕ ਕਹਿੰਦੇ ਉੱਥੇ ਕਹਿੰਦੇ ਮਾਹੌਲ ਕਹਿੰਦੇ ਬੜਾ ਖੁਸ਼ਗਵਾਰ ਸੀਗਾ, ਕਹਿੰਦੇ ਇੱਕ ਉਹਦਾ ਸੰਕੇਤ ਆ,
ਜਦੋਂ ਕਿ ਵਾਸੂ ਜੀ ਉਸੇ ਟੇਬਲ ਤੇ ਮਾਈਕ ਵਾਲਟਸ ਵੀ ਬੈਠੇ ਸੀ, ਮਾਈਕ ਵਾਲਟਸ ਜਿਨ੍ਹਾਂ ਨੇ ਕਿ ਬੀਤੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਤੇ ਪੀਅਰ ਪੋਲੀਐਫ ਦੀ ਇੱਕ ਪੋਸਟ ਨੂੰ ਟੈਗ ਕਰਕੇ ਟਵੀਟ ਕਰਕੇ ਲਿਖਿਆ ਸੀ ਕਿ ਇਹ ਬੰਦੇ ਨੇ ਟਰੂਡੋ ਨੂੰ ਅਗਲੇ ਇਲੈਕਸ਼ਨ ਚ ਹਰਾ ਦੇਣਾ,
ਸੋ
ਉਹ ਵੀ ਬੈਠੇ ਸੀ, ਉਹਨਾਂ ਦੇ ਵਾਈਫ ਜਿਹੜੇ ਕਿ ਟੀ ਸੀ ਐਨਰਜੀ ਦੇ ਉਹ ਵਾਈਸ ਪ੍ਰੈਜੀਡੈਂਟ ਨੇ, ਜਿਹੜੀ ਕੈਲਗਰੀ ਬੇਸਡ ਫਰਮ ਆ ਜਿਹਨੇ ਕੀਸਟੋਨ ਐਕਸਲ ਪਾਈਪਲਾਈਨ ਵਿਛਾਉਣੀ ਆ, ਸੋ ਉਹਨਾਂ ਦੇ ਵਾਈਫ ਕੈਲਗਰੀ ਦੀ ਉਸ ਫਰਮ ਦੇ ਵਾਈਸ ਪ੍ਰੈਜੀਡੈਂਟ, ਉਹ ਵੀ ਉੱਥੇ
ਮੌਜੂਦ ਸਨ। ਤੇ ਇਸ ਮੀਟਿੰਗ ਬਾਰੇ ਹੁਣ ਇਹ ਗੱਲ ਆਪਾਂ ਸਮਝੀਏ ਕਿ ਜਿਹੜੀਆਂ ਖਬਰਾਂ ਕੋਈ ਆ ਰਹੀਆਂ ਨੇ, ਜੋ ਤਾਂ ਆਫੀਸ਼ੀਅਲਸ ਗੱਲ ਕਰ ਰਹੇ ਨੇ ਉਹਨੂੰ ਹੋਰ ਤਰੀਕੇ ਨਾਲ ਟ੍ਰੀਟ ਕਰਨਾ ਚਾਹੀਦਾ, ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਗੱਲਾਂ ਹੋ ਰਹੀਆਂ ਨਾ,
ਕਰੈਕਟ,
ਇਹ ਆਪਾਂ ਸਮਝੀਏ ਕਿ ਜਿਹੜੇ ਸੂਤਰ ਨੇ ਇਹ ਵੀ ਸਰਕਾਰੀ ਸੂਤਰ ਨੇ,
ਜੀ ਜੀ,
ਤੇ ਇਦਾਂ ਲੱਗਦਾ ਹੁੰਦਾ ਕਿ ਮੀਡੀਆ ਨੇ ਉਹ ਖਬਰ ਹਾਸਲ ਕਰ ਲਈ, ਕਈ ਵਾਰੀ ਮੀਡੀਆ ਨੂੰ ਖਬਰ ਉਹ ਮੁਹੱਈਆ ਕਰਵਾਈ ਜਾਂਦੀ
ਕਰਵਾਈ ਜਾਂਦੀ ਹੈ,
ਸੋ ਜਿਹੜੇ ਸੂਤਰ ਨੇ ਉਹ ਆਪ ਕਈ ਵਾਰੀ ਪਲੇਸ ਕੀਤੇ ਜਾਂਦੇ ਆ,
ਜੀ ਜੀ ਜੀ,
ਤੇ ਇਹਦੇ ਵਿੱਚ ਜਿਵੇਂ ਦੱਸਿਆ ਗਿਆ ਕਹਿੰਦੇ ਜਿਹੜੀ ਉਹ ਡਿਨਰ ਹੋਇਆ ਉੱਥੇ ਕਹਿੰਦੇ ਜਸਟਿਨ ਟਰੂਡੋ ਤੇ ਡੋਮਿਨਿਕ ਲੈਬਲਾਂਕ ਦੋਨਾਂ ਨੇ ਸਟੇਕ ਤੇ ਮੈਸ਼ ਪੋਟੇਟੋਜ਼ ਆਰਡਰ ਕੀਤੇ, ਤੇ ਕਹਿੰਦੇ ਕੋਈ ਸੈੱਟ ਮੈਨਿਊ ਨਹੀਂ ਸੀ, ਉਹਨਾਂ ਨੂੰ ਆਪਸ਼ਨ ਦਿੱਤਾ ਗਿਆ ਕਿ ਤੁਸੀਂ ਟਰੰਪ ਕਲੱਬ ਦੇ ਮੈਨਿਊ ਦੇ ਵਿੱਚੋਂ ਆਰਡਰ ਕਰ ਸਕਦੇ ਹੋ, ਤੇ ਜਸਟਿਨ ਟਰੂਡੋ ਤੇ ਡੋਮਿਨਿਕ ਲੈਬਲਾਂਕ ਨੇ ਸਟੇਕ ਤੇ ਮੈਸ਼ ਪੋਟੇਟੋਜ਼ ਆਰਡਰ ਕੀਤੇ। ਹੁਣ ਤੁਸੀਂ ਆਪੇ ਸਮਝੋ ਕਿ ਇਹ ਗੱਲ ਤਾਂ ਉਹਨੂੰ ਵੀ ਪਤਾ ਹੋਏਗੀ ਜਿਹੜਾ ਉਸ ਡਿਨਰ ਟੇਬਲ ਦੇ ਆਲੇ ਦੁਆਲੇ ਕਿਤੇ ਹੋਏਗਾ, ਤੇ ਉਸ ਸਰਕਲ ਦੇ ਵਿੱਚ ਉਹੀ ਲੋਕ ਹੋਣਗੇ ਜਿਹੜੇ ਜਸਟਿਨ ਟਰੂਡੋ ਦੇ ਜਾਂ ਡੋਨਲਡ ਟਰੰਪ ਦੇ ਕਰੀਬੀ ਸਰਕਲ ਦੇ ਵਿੱਚ ਨੇ, ਸਰਕਾਰੀ ਲੋਕ ਹੀ ਹੋਣਗੇ।
ਈਵਨ ਵਾਸੂ ਜੀ ਜਿਹੜੇ ਕੈਨੇਡਾ ਦੇ ਅੰਬੈਸਡਰ ਹੈਗੇ ਨੇ ਟੂ ਦਾ US, ਉਹ ਵੀ ਮਾਰਾ-ਏ-ਲਾਗੋ ਤਾਂ ਗਏ ਸੀ ਪਰ ਉਹ ਡਿਨਰ ਟੇਬਲ ਤੇ ਨਹੀਂ ਸਨ ਬੈਠੇ,
ਸੋ ਉੱਥੇ ਬਹੁਤ ਹੀ ਜ਼ਿਆਦਾ ਜਿਹੜੇ ਖਾਸਮ ਖਾਸ
ਸੀਗੇ, ਬਹੁਤ ਸਿਲੈਕਟਡ ਗਰੁੱਪ ਸੀ,
ਕੋ ਕਲੋਜ਼ ਨੈਟ ਸਰਕਲ ਹੋਏਗਾ, ਤੇ ਉਹਨਾਂ ਦੇ ਉਸ ਜੋ ਤੁਹਾਡੇ ਸੋਰਸ ਨੇ ਤੇ ਉਹ ਤੁਹਾਨੂੰ ਖਬਰ ਦੱਸ ਰਹੇ ਨੇ, ਉਹ ਤੁਹਾਨੂੰ ਤੁਹਾਨੂੰ ਜ਼ਿਆਦਾ ਤੁਹਾਡੀ ਜ਼ਿਆਦਾ ਲੋੜ ਹੈ ਉਹਨਾਂ ਨੂੰ ਕਿ ਪ੍ਰਧਾਨ ਮੰਤਰੀ ਦੀ, ਪ੍ਰਧਾਨ ਮੰਤਰੀ ਦੀ ਨੌਲੇਜ ਤੋਂ ਬਿਨਾਂ ਉਹ ਇੱਡੀ ਵੱਡੀ ਖਬਰ ਉੱਥੇ ਲੀਕ ਕਰ ਦੇਣ, ਇੰਨੀਆਂ ਗੱਲਾਂ ਉਹ ਪੋਸੀਬਲ ਨਹੀਂ। ਸੋ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜੇ ਸੋਰਸਿਸ ਆਪਾਂ ਕਰਦੇ ਹਾਂ ਉਹ ਕਈ ਵਾਰੀ ਆਪ ਵੀ ਪਲੇਸ ਕੀਤੇ ਹੁੰਦੇ ਆ, ਇੱਧਰੋਂ ਕੈਨੇਡੀਅਨ ਸਰਕਾਰ ਵੱਲੋਂ ਇੱਧਰ ਕੈਨੇਡੀਅਨ ਸਾਈਡ ਵੱਲੋਂ ਮਾਹੌਲ ਇੱਦਾਂ ਦਾ ਸਿਰਜਿਆ ਜਾ ਰਿਹਾ ਕਿ ਜੀ ਉਹ ਮੀਟਿੰਗ ਤਾਂ ਕਮਾਲ ਹੀ ਸੀ, ਯਾਰੀ ਦੋਸਤੀ ਹੋ ਗਈ, ਹੁਣ ਡੋਨਲਡ ਟਰੰਪ ਨਾਲ ਚਿੰਤਾ ਨਹੀਂ ਕਰਨੀ। ਇਹ ਵੀ ਲਿਖਿਆ ਗਿਆ ਉਸ ਰਿਪੋਰਟ ਦੇ ਵਿੱਚ ਗਲੋਬਲ ਮੇਲ ਦੀ, ਕਹਿੰਦੇ ਹੁਣ ਤਾਂ ਬਾਕੀ ਮੁਲਕਾਂ ਤੋਂ ਫੋਨ ਆ ਰਹੇ ਨੇ ਕਿ ਜਸਟਿਨ ਟਰੂਡੋ ਜੀ ਸਾਨੂੰ ਦੱਸੋ ਕਿ ਡੋਨਲਡ ਟਰੰਪ ਕਿਹੋ ਜਿਹੇ ਮੂਡ ਦੇ ਵਿੱਚ ਨੇ, ਉਹਨਾਂ ਨਾਲ ਕਿਵੇਂ ਡੀਲ ਕਰੀਏ। ਸੋ ਮਾਹੌਲ ਇਹ ਰਿਹਾ। ਦੂਜੇ ਪਾਸੇ ਅਮਰੀਕਾ ਦੇ ਵਿੱਚ ਫੋਕਸ ਨਿਊਜ਼ ਵਰਗੇ ਜਿਹੜੇ ਨੈਟਵਰਕਸ ਨੇ ਉਹ ਕਹਿ ਰਹੇ ਨੇ ਕਿ ਡੋਨਲਡ ਟਰੰਪ ਨੇ ਤਾਂ ਜੀ ਖੋਲੀ ਖੋਟੀ ਸੁਣਾਤੀ, ਝਟਕਾ ਮਾਰਤੀਆਂ। ਸੋ ਆਪਣਾ ਆਪਣਾ ਜਿਹੜਾ ਇੱਕ ਨੈਰੇਟਿਵ, ਇੱਕ ਪ੍ਰੋਪਾਗੈਂਡਾ ਵੀ ਸੈੱਟ ਕੀਤਾ
ਜਾ ਰਿਹਾ। ਅੱਛਾ, ਪਰ ਵਾਸੂ ਜੀ ਦੇਖੋ, ਡੋਨਲਡ ਟਰੰਪ ਨੇ ਜਿਸ ਤਰ੍ਹਾਂ ਦੀਆਂ ਹੁਣ ਇਹ ਟੈਰਿਫ ਦੀਆਂ ਗੱਲਾਂ ਕਰਕੇ ਇੱਕ ਵਾਰ ਤੇ ਸਾਰਿਆਂ ਨੂੰ ਇਹ ਕਹਿ ਲਓ ਨਾ ਕਿ 6-5 ਦੇ ਵਿੱਚ ਤੇ ਪਾ ਦਿੱਤਾ, ਇੱਥੇ ਵੀ ਭੱਜੇ ਭੱਜੇ ਜਾਣਾ ਪਿਆ ਨਾ ਮੁਲਾਕਾਤ ਕਰਨ ਦੇ ਵਾਸਤੇ। ਹੁਣ ਬ੍ਰਿਕਸ ਨੇਸ਼ਨ ਦੇ ਜਿਹੜੇ ਮੁਲਕ ਨੇ ਉਹਨਾਂ ਨੂੰ ਵੀ ਪਰਸੋਂ ਡੋਨਲਡ ਟਰੰਪ ਨੇ ਕਹਿ ਤਾ ਵੀ 100% ਟੈਰਿਫ ਲਾ ਦੇਣਾ। ਤੇ ਇਹ ਵਾਸੂ ਜੀ ਦੇਖੋ, ਟਰੰਪ ਦੀ ਇੱਕ ਸਟ੍ਰੈਟਜੀ ਇਸ ਹਿਸਾਬ ਦੀ ਵੀ ਹੈਗੀ ਆ ਕਿ ਜਿਹੜਾ ਮੋਮੈਂਟਮ ਇਸ ਵੇਲੇ ਬਣਿਆ ਹੋਇਆ ਨਾ, ਕਿ ਇਹ ਮੋਮੈਂਟਮ ਨੂੰ ਜਿੰਨਾ ਜ਼ਿਆਦਾ ਕੈਪੀਟਲਾਈਜ਼ ਕਰਕੇ ਜਿਹੜੇ ਕੰਮ ਕੀਤੇ ਜਾ ਸਕਣ। ਦੇਖੋ, ਟਰੰਪ ਵੀ ਪਿਛਲੀ ਵਾਰ ਦੇ ਤਜਰਬੇ ਦੇ ਨਾਲ ਹੁਣ ਆ ਰਹੇ ਨੇ ਬੈਕ ਇਨ ਟੂ ਦੀ ਆਫਿਸ, ਤੇ ਉਹਨਾਂ ਨੂੰ ਪਤਾ ਕਿ ਜਿਹੜਾ ਪਹਿਲਾ ਸਾਲ ਹੈ ਬੜਾ ਕਰੂਸ਼ੀਅਲ ਹੋਣਾ। ਬਹੁਤ ਸਾਰੇ ਜਿਹੜੇ ਕੰਮ ਉਹ ਇੰਪਲੀਮੈਂਟ ਕਰਨਾ ਚਾਹੁੰਦੇ ਨੇ, ਜੇ ਵਿਦ ਇਨ ਦਾ ਫਸਟ ਈਅਰ ਕਰ ਲੈਂਦੇ ਨੇ ਤਾਂ ਫਿਰ ਉਹ ਤਾਂ ਪ੍ਰੋਗਰੈਸ ਹੋ ਜਾਣੀ ਆ। ਉਹ ਤੋਂ ਬਾਅਦ ਫਿਰ ਜਿਹੜਾ ਇਹ ਇਸ ਵੇਲੇ ਕੰਮਕਾਜ ਕਰਨ ਵਾਲਾ ਮੋਮੈਂਟਮ ਹੈ, ਇਹ ਫਿਰ ਵਾਸੂ ਜੀ ਪੋਲੀਟੀਕਲ ਅੜਫਸ ਦੇ ਵਿੱਚ ਛੇਤੀ ਬਦਲ ਜਾਣਾ, ਕਿਉਂਕਿ 2 ਸਾਲਾਂ ਬਾਅਦ ਤਾਂ ਮਿਡ ਟਰਮ ਇਲੈਕਸ਼ਨ ਉੱਥੇ ਹੋਣਾ। ਜਦੋਂ ਹਾਊਸ ਆਫ ਰਿਪ੍ਰੈਜੈਂਟੇਟਿਵ ਦੀਆਂ ਚੋਣਾਂ ਆ ਗਈਆਂ, 1/3 ਆਫ ਦਾ ਸੈਨੇਟ ਵੁੱਡ ਬੀ ਅਪ ਫੋਰ ਰੀ ਇਲੈਕਸ਼ਨ, ਤਾਂ ਇਹ ਲਗਾ ਲਓ ਵੀ ਹੁਣ ਤੋਂ ਸਾਲ ਕੁ ਬਾਅਦ, 1.5 ਸਾਲ ਬਾਅਦ ਅਮਰੀਕਾ ਦੇ ਵਿੱਚ ਦੁਬਾਰਾ ਤੋਂ ਚੋਣਾਂ ਵਾਲਾ ਮਾਹੌਲ ਬਣ ਜਾਣਾ। ਜਦੋਂ ਚੋਣਾਂ ਵਾਲਾ ਮਾਹੌਲ ਬਣਦਾ ਉਦੋਂ ਫਿਰ ਬਹੁਤ ਸਾਰੀਆਂ ਚੀਜ਼ਾਂ, ਉਦੋਂ ਕੰਮ ਪਿੱਛੇ ਪੈ ਜਾਂਦਾ, ਉਦੋਂ ਫਿਰ ਜੁਮਲੇਬਾਜ਼ੀ ਅਤੇ ਜਿਹੜਾ ਪੋਸਚਰਿੰਗ ਹੈਗੀ ਆ ਉਹਦੇ ਵਿੱਚ ਵਾਧਾ ਹੋ ਜਾਂਦਾ। ਸੋ ਇਹ ਟਰੰਪ ਵੱਲੋਂ ਆਪਣਾ ਓਫੀਸ਼ਲੀ ਐਜ਼ ਪ੍ਰੈਜ਼ੀਡੈਂਟ ਵਾਗਡੋਰ ਸੰਭਾਲਣ ਤੋਂ ਪਹਿਲਾਂ ਇਹ ਜੋ ਕੁਝ ਕੀਤਾ ਜਾ ਰਿਹਾ, ਇਹ ਇੱਕ ਮੋਮੈਂਟਮ ਨੂੰ ਕੈਪੀਟਲਾਈਜ਼ ਕਰਨ ਦੀ ਅਤੇ ਉਸ ਮੋਮੈਂਟਮ ਦੇ ਜ਼ੋਰ 'ਤੇ ਕੁਝ ਕੰਮ ਕਢਵਾਉਣ ਦੀ ਜਿਹੜੀ ਕਵਾਇਦ ਆ ਉਹ ਕੀਤੀ ਜਾ ਰਹੀ ਆ।
ਬਿਲਕੁਲ। ਸੋ ਉਹਨਾਂ ਨੇ ਪਹਿਲਾਂ ਕੈਨੇਡਾ, ਚਾਈਨਾ ਅਤੇ ਮੈਕਸੀਕੋ ਨੂੰ ਝਿੜਕਾਂ ਮਾਰੀਆਂ, 25% ਟੈਰਿਫ ਦੀ ਧਮਕੀ ਦਿੱਤੀ। ਹੁਣ ਉਹਨਾਂ ਨੇ ਰੀਸੈਂਟਲੀ ਇੱਕ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਆ, ਕਹਿੰਦੇ ਕਿ ਮੇਰੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ 20 ਜਨਵਰੀ ਤੋਂ ਪਹਿਲਾਂ ਜੇਕਰ ਸਾਰੇ ਹੋਸਟੇਜਸ ਹਮਾਸ ਵੱਲੋਂ, ਹਮਾਸ ਦਾ ਜ਼ਿਕਰ ਨਹੀਂ ਕੀਤਾ, ਕਹਿੰਦੇ ਜਿਹੜੇ ਵੀ ਲੋਕ ਰਿਸਪੋਂਸੀਬਲ ਨੇ ਜੇ ਉਹਨਾਂ ਵੱਲੋਂ ਸਾਰੇ ਹੋਸਟੇਜਸ ਕਹਿੰਦੇ ਰਿਲੀਜ਼ ਨਾ ਕੀਤੇ ਗਏ ਤੇ ਕਹਿੰਦੇ ਫਿਰ ਦੇਖਿਓ ਕਹਿੰਦੇ ਬਹੁਤ ਵੱਡੀ ਕੀਮਤ ਅਦਾ ਕਰਨੀ ਪਏਗੀ, ਦੇ ਵਿਲ ਬੀ ਹੈਲ ਟੂ ਪੇ, ਇਸ ਤਰ੍ਹਾਂ ਉਹਨਾਂ ਲਿਖਿਆ। ਤੇ ਦੂਸਰੇ ਪਾਸੇ ਜਿਹੜਾ ਉਹਨਾਂ ਨੇ ਬ੍ਰਿਕਸ ਵਾਲਿਆਂ ਨੂੰ ਇੱਕ ਕਿਹਾ ਹੈਗਾ ਕਿ ਜੇ ਤੁਸੀਂ ਡੀ ਡੋਲਰਾਈਜੇਸ਼ਨ ਦੀ ਗੱਲ ਦੁਬਾਰਾ ਕੀਤੀ ਤੇ ਕਹਿੰਦੇ 100% ਟੈਰਿਫ ਲਗਾਵਾਂਗਾ। ਸੋ ਰਸ਼ੀਆ, ਚਾਈਨਾ, ਇੰਡੀਆ, ਸਾਊਥ ਅਫਰੀਕਾ, ਸੋ ਇਹਨਾਂ ਮੁਲਕਾਂ, ਬ੍ਰਾਜ਼ੀਲ, ਸੋ ਇਹਨਾਂ ਮੁਲਕਾਂ ਦੇ ਉੱਤੇ 100% ਟੈਰਿਫ ਲਗਾਉਣ ਦੀ ਉਹਨਾਂ ਨੇ ਗੱਲ ਕੀਤੀ ਆ। ਸੋ ਇਸ ਵੇਲੇ ਉਹ ਵਿਜੇ ਜੀ ਦੇਖੋ ਸਮਝ, ਉਹਨਾਂ ਦਾ ਮਾਈਂਡਸੈਟ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ, ਸਮਝ ਨਹੀਂ ਸਕਦੇ ਵੈਸੇ, ਕੋਈ ਕੋਈ ਵੀ ਨਹੀਂ ਸਮਝ ਸਕਦਾ, ਪਰ ਫਿਰ ਵੀ ਚਲੋ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹ ਰਾਸ਼ਟਰਪਤੀ ਬਣ ਚੁੱਕੇ ਨੇ, ਸੋ ਪ੍ਰੈਜੀਡੈਂਟ ਇਲੈਕਟ ਨੇ, ਅਹੁਦਾ ਸੰਭਾਲਣਾ ਉਹਨਾਂ ਨੇ 20 ਤਰੀਕ ਨੂੰ, 20 ਜਨਵਰੀ ਨੂੰ। ਉਸ ਤੋਂ ਪਹਿਲਾਂ ਹੁਣ ਉਹ ਬਿਲਕੁਲ ਕਹਿ ਲਓ ਕਿ ਚਾਂਬਲੇ ਹੋਏ ਨੇ ਇਸ ਵੇਲੇ, ਬਿਲਕੁਲ ਹੁਣ ਆਪਣੇ ਪਾਰਟੀ ਮੋਡ 'ਚ ਬੈਠੇ ਨੇ। ਥੈਂਕਸ ਗਿਵਿੰਗ ਲੌਂਗ ਵੀਕਐਂਡ ਸੀਗਾ ਤੇ ਉੱਥੇ ਪਾਰਟੀਆਂ ਸ਼ਾਰਟੀਆਂ ਕਰ ਰਹੇ ਨੇ ਮਾਰਾ ਲਾਗੋ, ਤੇ ਹੁਣ ਉਹ ਬੜਕਾ ਮਾਰ ਰਹੇ ਨੇ,
ਬੜਕਾ ਮਾਰ ਰਹੇ,
ਤੇ ਉਹ ਸਾਰਿਆਂ ਨੂੰ ਡਰਾ ਰਹੇ ਨੇ, ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਮੈਂ ਆਈ ਐਮ ਦ ਨਾ ਮੈਂ ਆਈ ਐਮ ਬੈਕ, ਡੋਨਲਡ ਟਰੰਪ ਇਜ਼ ਬੈਕ, ਮੈਂ ਰਾਸ਼ਟਰਪਤੀ ਹਾਂ ਤੇ ਅਮਰੀਕਾ ਦਾ, ਸੋ ਇੱਦਾਂ ਦਾ ਚੱਲੇਗਾ ਮੇਰੇ ਮੁਤਾਬਕ,
ਮੇਰੇ ਮੁਤਾਬਕ ਚੱਲੇਗਾ। ਤੇ ਹਲੇ ਤੱਕ ਤੇ ਵਾਸੂ ਜੀ ਲੋਟ ਆਫ ਥਿੰਗਸ ਦੈਟ ਹੀ ਇਜ਼ ਡੂਇੰਗ, ਬਾਕੀ ਜਿਹੜੇ ਮੁਲਕ ਨੇ ਉਹਨਾਂ ਨੂੰ ਨੋਟਿਸ ਲੈਣਾ ਪੈ ਰਿਹਾ, ਕਿਉਂਕਿ ਜਿਹੜੀ ਇਕਨੋਮਿਕ ਕੰਡੀਸ਼ਨਸ ਵੀ ਹੈਗੀਆਂ ਨੇ ਇਨ ਅਦਰ ਪਾਰਟਸ ਆਫ ਦ ਵਰਲਡ, ਰੈਸਟ ਆਫ ਦ ਵਰਲਡ, ਉਹ ਵੀ ਕੋਈ ਇਸ ਮੁਤਾਬਕ ਸਾਜ਼ਗਾਰ ਨਹੀਂ ਹੈਗੀਆਂ। ਚਾਈਨਾ ਸਰਟਨਲੀ ਇਸ ਵੇਲੇ ਅਜਿਹੀ ਸਥਿਤੀ ਦੇ ਵਿੱਚ ਨਹੀਂ ਆ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਵੀ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਟ੍ਰੇਡ ਵਾਰ ਆ ਉਹਦੇ ਵਿੱਚ ਉਹ ਕੋਈ ਸ਼ਮੂਲੀਅਤ ਕਰ ਸਕੇ। ਹਾਲਾਂਕਿ ਚਾਈਨਾ ਵੱਲੋਂ ਅੱਜ ਇਹ ਗੱਲ ਕਹਿ ਦਿੱਤੀ ਗਈ ਆ, ਬੀਜਿੰਗ ਨੇ ਕਿਹਾ ਕਿ ਜਿਹੜੀਆਂ ਅਮਰੀਕਾ ਤੋਂ ਆਹ ਕੰਪਿਊਟਰ ਚਿਪਸ ਆਉਂਦੀਆਂ ਨੇ, ਕਹਿੰਦੇ ਕੰਪਿਊਟਰ ਚਿਪਸ ਅਮਰੀਕਾ ਤੋਂ ਲੈਣਾ ਹੁਣ ਚਾਈਨਾ ਵਾਸਤੇ ਵੀ ਸਿਕਿਉਰਿਟੀ ਕੰਸਰਨ ਆ, ਅੱਜ ਸਵੇਰ ਸਾਰ ਉਹਨਾਂ ਨੇ ਉਸ ਉੱਪਰ ਵੀ ਕੋਈ ਪਾਬੰਦੀ ਲਗਾਈ ਹੈ। ਸੋ ਹੁਣ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਹਲਚਲ ਹੋਣੀ ਸ਼ੁਰੂ ਹੋਈ ਆ, ਹਾਲੇ ਗਰਦ ਉੱਡਦੀ ਪਈ ਆ, ਇਹ ਗਰਦ ਜਦੋਂ ਤੱਕ ਸੈਟਲ ਹੁੰਦੀ ਆ ਉਹਦੇ ਵਿੱਚ ਕਿਹੜੀ ਚੀਜ਼ ਕਿੱਥੇ ਕਿਸ ਹਿਸਾਬ ਦੇ ਨਾਲ ਰੁਕਦੀ ਆ ਕੇ ਉਹ ਵੇਖਣਾ ਹੋਏਗਾ। ਪਰ 20 ਜਨਵਰੀ ਨੂੰ ਡੋਨਲਡ ਟਰੰਪ ਨੇ ਬਤੌਰ ਰਾਸ਼ਟਰਪਤੀ ਉਹਨਾਂ ਨੇ ਜਿਹੜਾ ਕਾਰਜਕਾਲ ਆ ਮੁੜ ਤੋਂ ਸ਼ੁਰੂ ਕਰਨਾ ਹੈ।
ਅਜੇ ਹੋਰ ਉੜੇਗੀ,
ਅਜੇ ਹੋਰ ਉੜੇਗੀ,
20 ਜਨਵਰੀ ਤੋਂ ਬਾਅਦ ਹਜੇ ਹੋਰ ਖਲੇਰਾ ਪਏਗਾ, ਹੌਲੀ 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 ਫਿਰ ਸੈਟਲ ਡਾਊਨ ਹੋਏਗੀ। ਐਂਡ ਰਾਈਟਲੀ ਪੁਆਇੰਟਡ ਆਊਟ, ਜਿਹੜੇ ਮਿਡ ਟਰਮਸ ਹੋਣੇ ਨੇ ਉਹਦੇ ਵਿੱਚ ਜਾ ਕੇ ਜੇਕਰ ਹਾਊਸ ਜਾਂ ਫਿਰ ਸੈਨੇਟ ਦਾ ਕੰਟਰੋਲ ਰਿਪਬਲਿਕਨਸ ਕੋਲੋਂ ਖੁੱਸਦਾ ਤਾਂ ਫਿਰ ਜਿਹੜੀ ਲੇਮ ਡਕ ਗਵਰਨਮੈਂਟ ਹੋਏਗੀ ਉਸ ਤੋਂ ਪਹਿਲਾਂ ਪਹਿਲਾਂ ਕਾਫੀ ਮਿੱਟੀ ਤੇ ਧੂੰਆਂ ਦੋਨੋਂ ਹੀ
ਉਡਾਉਣਗੇ। ਵਾਸੂ ਜੀ, ਐਂਗਸ ਰੀਡ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਕਿ ਕੈਨੇਡੀਅਨਸ ਇੰਡੀਆ ਨੂੰ ਹੁਣ ਕਿਵੇਂ ਵੇਖਦੇ ਨੇ, ਖਾਸ ਤੌਰ 'ਤੇ ਪਿਛਲੇ ਸਾਲਾਂ ਦੇ ਵਿੱਚ ਜੋ ਸਾਨੂੰ ਪਤਾ ਡਿਪਲੋਮੈਟਿਕ ਟੈਂਸ਼ਨ ਇੱਕ ਪਾਸੇ ਰਹੀ, ਜਿਸ ਤਰ੍ਹਾਂ ਦੇ ਹੁਣ ਦੋਸ਼ ਭਾਰਤ 'ਤੇ ਲੱਗੇ ਨੇ ਇੱਥੇ ਸਿਆਸੀ ਦਖਲਅੰਦਾਜ਼ੀ ਦੇ, ਸਮਾਜਿਕ ਦਖਲਅੰਦਾਜ਼ੀ ਤੱਕ ਦੇ, ਕਿ ਉਸ ਸਭ ਦਾ ਇੰਪੈਕਟ ਓਵਰਆਲ ਇੱਕ ਕੈਨੇਡੀਅਨਸ ਦੇ ਨੁਕਤਾ ਨਿਗਾਹ ਦੇ ਉੱਪਰ ਕੀ ਪੈ ਰਿਹਾ। ਸੋ ਇਹਦੇ ਵਿੱਚ ਵਾਸੂ ਜੀ ਇਹ ਦੱਸਿਆ ਗਿਆ ਐਂਗਸ ਰੀਡ ਦੇ ਸਰਵੇਖਣ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਕਿ 1 out of 3 ਕੈਨੇਡੀਅਨਸ, ਉਹਨਾਂ ਦਾ ਇਹ ਮੰਨਣਾ ਹੈ ਕਿ ਭਾਰਤ ਇੱਕ ਥ੍ਰੈਟ ਹੈ ਕੈਨੇਡਾ ਵਾਸਤੇ, ਪਰ 64% ਇਹ ਵੀ ਚਾਹੁੰਦੇ ਨੇ ਕਿ ਖਾਸ ਤੌਰ 'ਤੇ ਹੁਣ ਜਿਹੋ ਜਿਹੀ ਧਮਕੀ ਟੈਰਿਫ ਦੀ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਹੈ ਕੈਨੇਡਾ ਨੂੰ, ਕਿ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡਾ ਲਈ ਇਹ ਜ਼ਰੂਰੀ ਆ ਕਿ ਤੁਸੀਂ ਬਹੁਤ ਹੀ ਨਪੇ ਤੁਲੇ ਤਰੀਕੇ ਦੇ ਨਾਲ ਟ੍ਰੇਡ ਸੰਬੰਧੀ ਨੈਗੋਸੀਏਸ਼ਨਸ ਭਾਰਤ ਨਾਲ ਜ਼ਰੂਰ ਕਰੋ। ਇਹ ਵੀ 64% ਕੈਨੇਡੀਅਨਸ ਦਾ ਕਹਿਣਾ ਹੈ।
ਸੋ ਪਿਛਲੇ ਸਾਲ ਮਾਰਚ ਦੇ ਵਿੱਚ 52% ਕੈਨੇਡੀਅਨਸ ਇਹ ਕਹਿੰਦੇ ਸੀ ਕਿ ਸਾਨੂੰ ਇੰਡੀਆ ਨੂੰ ਇੱਕ ਦੋਸਤ ਜਾਂ ਫਿਰ ਇੱਕ ਵੈਲਿਊਡ ਐਲਾਈ ਵਜੋਂ ਟ੍ਰੀਟ ਕਰਨਾ ਚਾਹੀਦਾ। 52%
20 ਮਹੀਨੇ
ਇਹਨਾਂ ਵਿੱਚੋਂ, ਹਾਂ ਇਹਨਾਂ ਵਿੱਚੋਂ 42% ਕਹਿੰਦੇ ਸੀ ਇੱਕ ਦੋਸਤ ਵਜੋਂ ਟ੍ਰੀਟ ਕਰੋ ਇੰਡੀਆ ਨੂੰ, ਤੇ 10% ਕਹਿੰਦੇ ਸੀ ਇੱਕ ਵੈਲਿਊਡ ਐਲਾਈ, ਇੱਕ ਮਹੱਤਵਪੂਰਨ ਪਾਰਟਨਰ ਸਾਡਾ।
ਜੀ,
ਇਸ ਵਾਰ ਹੁਣ ਜਦੋਂ ਨਵੰਬਰ ਦੇ ਵਿੱਚ ਇਹ ਸਰਵੇਖਣ ਹੋਇਆ, ਐਂਗਸ ਰੀਡ ਵੱਲੋਂ ਹੀ ਕੀਤਾ ਗਿਆ ਏਸ਼ੀਆ ਪੈਸੀਫਿਕ ਫਾਊਂਡੇਸ਼ਨ ਨਾਲ ਰਲ ਕੇ, ਤੇ ਹੁਣ ਸਿਰਫ 24% ਇਹ ਕਹਿ ਰਹੇ ਨੇ ਕਿ ਸਾਨੂੰ ਇੰਡੀਆ ਨੂੰ ਇੱਕ ਦੋਸਤ ਜਾਂ ਫਿਰ ਵੈਲਿਊਡ ਪਾਰਟਨਰ ਵਜੋਂ ਟ੍ਰੀਟ ਕਰਨਾ ਚਾਹੀਦਾ, 18% ਕਹਿੰਦੇ ਨੇ ਇੱਕ ਦੋਸਤ ਵਜੋਂ, ਤੇ 6% ਹੀ ਕਹਿ ਰਹੇ ਨੇ ਕਿ ਇੱਕ ਵੈਲਿਊਡ ਐਲਾਈ ਵਜੋਂ ਅਸੀਂ ਇੰਡੀਆ ਨੂੰ ਟ੍ਰੀਟ ਕਰੀਏ।
ਤੇ ਵਾਸੂ ਜੀ, ਇੰਡੀਆ ਦੀ ਹੁਣ ਜਿਹੜੀ ਸਟੈਂਡਿੰਗ ਹੈ ਇਨ ਦੀ ਆਈਜ਼ ਆਫ ਕੈਨੇਡੀਅਨਸ, ਇਹ ਬਸ ਰਸ਼ੀਆ ਤੇ ਚਾਈਨਾ ਤੋਂ ਹੀ ਬਿਹਤਰ ਆ।
ਹਾਂਜੀ,
ਤੁਸੀਂ ਇਹ ਕਹਿ ਲਓ ਕਿ ਜੇ ਸਿਰਫ 24% ਦਾ ਇਹ ਕਹਿਣਾ ਹੈ ਟੋਟਲ ਕੰਬਾਈਂਡ ਕਿ ਵੈਲਿਊਡ ਪਾਰਟਨਰ ਜਾਂ ਐਲਾਈ ਵਜੋਂ ਅਸੀਂ ਇੰਡੀਆ ਨੂੰ ਵੇਖੀਏ, ਉਹ ਕੋਈ ਬਹੁਤਾ ਵਧੀਆ ਨੰਬਰ ਨਹੀਂ ਆ।
ਬਿਲਕੁਲ,
ਤੁਸੀਂ ਇਹ ਲਗਾਓ ਵੀ ਹੁਣ ਭਾਰਤ ਉਸੇ ਹੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਗਿਆ ਜਿਹਦੇ ਵਿੱਚ ਕਿ ਰਸ਼ੀਆ ਤੇ ਚਾਈਨਾ ਆਉਂਦੇ ਨੇ।
ਬਿਲਕੁਲ,
ਤੇ ਵਾਸੂ ਜੀ ਫਿਰ ਇਹ ਵੀ ਸਵਾਲ ਇਹਦੇ ਵਿੱਚ ਪੁੱਛਿਆ ਗਿਆ ਕਿ ਜਿਹੜੀ ਕੈਨੇਡਾ ਦੀ ਸਰਕਾਰ ਹੈ ਉਹਨਾਂ ਦੀ ਭਾਰਤ ਦੇ ਨਾਲ ਇਹਨਾਂ ਸੰਬੰਧਾਂ ਦੀ ਮੈਨੇਜਮੈਂਟ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕਿ ਇਹ ਸਾਰੀ ਸਥਿਤੀ ਨਾਲ ਕਿੰਨੇ ਵਧੀਆ ਜਾਂ ਕਿੰਨੇ ਖਰਾਬ ਤਰੀਕੇ ਨਾਲ ਨਜਿੱਠ ਰਹੇ ਨੇ, ਇਸ ਰਿਲੇਸ਼ਨਸ਼ਿਪ ਨੂੰ ਵਧੀਆ ਤਰੀਕੇ ਮੈਨੇਜ ਨਹੀਂ ਕੀਤਾ ਜਾ ਰਿਹਾ, ਇਹ 39% ਦਾ ਕਹਿਣਾ ਸੀ। ਇਸ ਮੈਨੇਜ ਇਸ ਰਿਲੇਸ਼ਨਸ਼ਿਪ ਨੂੰ ਵਧੀਆ ਮੈਨੇਜ ਕਰ ਰਿਹਾ ਓਟਵਾ ਗਿਵਨ ਦ ਸਿਚੁਏਸ਼ਨ, ਇਹ 32% ਦਾ ਕਹਿਣਾ ਸੀ ਤੇ 29% ਦਾ ਕਹਿਣਾ ਸੀ ਦੇ ਆਰ ਅਨਸ਼ੋਰ।
ਤੇ ਜਿਹੜੇ ਕਹਿ ਰਹੇ ਨੇ ਕਿ ਸਾਡੀ ਸਰਕਾਰ ਸਹੀ ਤਰ੍ਹਾਂ ਮੈਨੇਜ ਨਹੀਂ ਕਰ ਰਹੀ, ਉਹ ਜ਼ਿਆਦਾਤਰ ਕੰਜ਼ਰਵੇਟਿਵ ਪਾਰਟੀ ਦੇ ਸਮਰਥਕ ਨੇ,
ਰਾਈਟ?
ਸੋ ਇਹ ਗੱਲ ਓਬਵੀਅਸ ਹੀ ਹੈ,
ਸਿਆਸੀ ਰੰਗਤ ਹੈਗੀ ਹੈ ਇਹਨਾਂ ਜਵਾਬਾਂ ਵਿੱਚ,
ਸਿਆਸੀ ਰੰਗਤ ਹੈ। ਸੋ ਆਪੋਜੀਸ਼ਨ ਵਾਲੇ ਕਹਿ ਰਹੇ ਨੇ ਕਿ ਸਾਡੀ ਸਰਕਾਰ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਸਹੀ ਤਰ੍ਹਾਂ ਮੈਨੇਜ ਨਹੀਂ ਕਰ ਪਾ ਰਹੀ, ਤੇ 32% ਜਿਹੜੇ ਕਹਿ ਰਹੇ ਨੇ ਕਿ ਅਸੀਂ ਸਹੀ ਤਰ੍ਹਾਂ ਮੈਨੇਜ ਕਰ ਰਹੇ ਹਾਂ, ਉਹ ਜ਼ਿਆਦਾਤਰ ਲਿਬਰਲ ਪਾਰਟੀ ਦੇ ਸਮਰਥਕ ਨੇ। 29% ਦਾ ਕਹਿਣਾ ਵੀ ਸਾਨੂੰ ਸਮਝ ਨਹੀਂ, ਬਹੁਤੀ ਸਾਨੂੰ ਨਾ ਪੁੱਛੋ
ਜੀ।
39% ਲੋਕਾਂ ਨੇ ਇਹ ਕਿਹਾ, ਕਹਿੰਦੇ ਕਿ ਇਹ ਸਿਚੁਏਸ਼ਨ, ਇਹ ਜਿਹੜੀ ਰਿਲੇਸ਼ਨਸ਼ਿਪ ਹੈ ਦੋਨੋਂ ਮੁਲਕਾਂ ਦੇ ਵਿਚਕਾਰ, ਇਹ ਉਨੀ ਦੇਰ ਤੱਕ ਬਿਹਤਰ ਨਹੀਂ ਹੋਣੀ ਜਿੰਨੀ ਦੇਰ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 39% ਨੇ ਇਹ ਗੱਲ ਕਹੀ, ਤੇ ਨਾਲ ਹੀ 34% ਨੇ ਇਹ ਕਿਹਾ ਕਿ ਇਹ ਰਿਲੇਸ਼ਨਸ਼ਿਪ ਉਦੋਂ ਤੱਕ ਦਰੁਸਤ ਨਹੀਂ ਹੋਣੀ, ਬਿਹਤਰ ਨਹੀਂ ਹੋਣੀ ਜਿੰਨੀ ਦੇਰ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ।
ਸੋ ਇਹ ਰਿਸਪੋਂਸਿਸ ਦੋਹੇ ਕੈਨੇਡੀਅਨ ਪਾਸੋਂ ਹੀ ਨੇ।
ਯੈਸ,
ਸੋ 34% ਦਾ ਇਹ ਕਹਿਣਾ ਕਿ ਜੇ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਚੇਂਜ ਹੁੰਦੇ ਨੇ ਤਾਂ ਉਦੋਂ ਤੱਕ ਪ੍ਰਾਈਮ ਮਿਨਿਸਟਰ ਦੇ ਚੇਂਜ ਨਾ ਹੋਣ ਤੱਕ ਇਹ ਸਿਚੁਏਸ਼ਨ ਅਜਿਹੀ ਬਣੀ ਰਹੇਗੀ। ਸੋ 34% ਕੈਨੇਡੀਅਨ ਜੇ ਮੰਨਦੇ ਨੇ, 39% ਕੈਨੇਡੀਅਨ ਜੇ ਮੰਨਦੇ ਨੇ ਵੀ ਜਦੋਂ ਤੱਕ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਨੇ, ਇਹ ਹਾਲਾਤ ਇਸੇ ਤਰ੍ਹਾਂ ਬਣੇ ਰਹਿਣਗੇ। ਸੋ ਬਸ ਜੀ, ਐਂਗਸ ਰੀਡ ਦਾ ਇਹ ਸਰਵੇਖਣ ਅਤੇ ਇਹ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਦਿੰਦਾ। ਜਦੋਂ ਦੇਖੋ ਜਿਹਨਾਂ ਮੁਲਕਾਂ ਦਾ ਪੀਪਲ ਟੂ ਪੀਪਲ ਰਿਲੇਸ਼ਨ ਇੰਨਾ ਜ਼ਿਆਦਾ ਹੋਵੇ, ਡਾਇਸਪੋਰਾ ਇੱਥੇ ਇੰਨਾ ਇੱਕ ਵਿਸਥਾਰਤ ਅਤੇ ਵੱਡਾ ਡਾਇਸਪੋਰਾ, ਅਤੇ ਜਿਸ ਤਰ੍ਹਾਂ ਦੀਆਂ ਟੈਨਸ਼ਨ, ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਤਕਰੀਬਨ 2-2.5 ਸਾਲ ਦੇ ਵਿੱਚ ਪਣਪੇ ਨੇ, ਉਹ ਹੁਣ ਕਾਫੀ ਕੰਸਰਨਿੰਗ ਨੇ, ਅਤੇ ਹਜੇ ਵੀ ਉਸ ਸਥਿਤੀ ਦੇ ਵਿੱਚ ਗਾਹੇ ਬਗਾਹੇ ਹੋਰਨਾਂ ਕੁਝ ਨਵੀਆਂ ਕੜੀਆਂ ਜੁੜਦੀਆਂ ਜਾ ਰਹੀਆਂ ਨੇ। ਹੁਣ ਆ ਪੈਟਰਿਕ ਬਰਾਊਨ ਵਾਲਾ ਮਸਲਾ, ਇਹ ਪਹਿਲਾਂ ਸਿਰਫ ਮਾੜਾ ਮੋਟਾ ਕਿਤੇ ਦਬੇ ਆਵਾਜ਼ ਦੇ ਵਿੱਚ ਸੁਣਨ ਨੂੰ ਮਿਲਦਾ ਸੀ, ਪਰ ਹੁਣ ਉਹੀ ਸੂਤਰਾਂ ਦੇ ਹਵਾਲੇ ਤੋਂ ਕੱਲ੍ਹ ਜਿਹੜੀ ਖਬਰ ਨਸ਼ਰ ਹੋਈ ਆ, ਉਹ ਤੋਂ ਬਾਅਦ ਹੁਣ ਇਹ ਵੀ ਦੁਬਾਰਾ ਤੋਂ ਫੋਰ ਫਰੰਟ 'ਤੇ ਆ ਗਿਆ ਕਿ 2022 ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੌਰਾਨ ਪੈਟਰਿਕ ਬਰਾਊਨ ਦੀ ਕੈਂਪੇਨ ਨੂੰ ਠਿੱਬੀ ਲਗਾਉਣ ਦੇ ਵਾਸਤੇ ਭਾਰਤੀ ਸਰਕਾਰ ਦੇ ਏਜੰਟਸ ਨੇ ਕੰਮ ਕੀਤਾ ਸੀ,
ਤੇ ਉਹ ਹੁਣ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਸਾਹਮਣੇ ਪੇਸ਼ ਵੀ
ਹੋ ਰਹੇ ਨੇ। ਹਾਲਾਂਕਿ ਉਹਨਾਂ ਨੇ ਇਹ ਕਿਹਾ ਵੀ ਮੇਰੇ ਕੋਲ ਅਜਿਹਾ ਹੋਰ ਕੋਈ ਸਬੂਤ ਨਹੀਂ ਹੈਗਾ ਵੀ ਮੈਂ ਤੁਹਾਡੇ ਸਪੁਰਦ ਕੋਈ ਨਵੀਂ ਅਜਿਹੀ ਜਾਣਕਾਰੀ ਕਰ ਦੇਵਾਂ, ਪਰ ਉਹਨਾਂ ਨੇ ਕੱਲ੍ਹ ਸਟੇਟਮੈਂਟ ਜਾਰੀ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਜੀ।
ਜਿਹੜੀ ਗੱਲ ਹੈ ਕਿ ਅਸੀਂ ਜਦੋਂ ਸਾਡੇ ਰਿਲੇਸ਼ਨਸ਼ਿਪ ਅਮਰੀਕਾ ਦੇ ਨਾਲ ਥੋੜ੍ਹੀ ਡਗਮਗਾਈ ਜਿਹੀ ਹੋਈ ਹੈ ਇਸ ਵੇਲੇ, ਐਟਲੀਸਟ ਰਾਈਟ ਨਾਓ, ਉਹ ਹੋ ਸਕਦਾ ਬਹੁਤ ਹੀ ਟੈਂਪਰਰੀ ਫੇਜ਼ ਹੋਵੇ ਕਿ ਡੋਨਲਡ ਟਰੰਪ ਦਾ ਸਿਰਫ ਇੱਕ ਸ਼ਗੂਫਾ ਹੀ ਹੋਵੇ ਕਿ 25% ਟੈਰਿਫ ਲਗਾਉਣੀ ਹੈ, ਪਰ ਬੜੀ ਜ਼ਿਆਦਾ ਗੱਲ ਹੋ ਰਹੀ ਖਾਸ ਤੌਰ 'ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿ ਸਾਨੂੰ ਅਕਰੋਸ ਦਾ ਪੈਸੀਫਿਕ ਜਿਹੜੇ ਬਾਕੀ ਕੋਈ ਟ੍ਰੇਡ ਪਾਰਟਨਰਸ ਨੇ ਉਹਨਾਂ ਬਾਰੇ ਸਾਨੂੰ ਵਿਚਾਰ ਕਰਨਾ ਚਾਹੀਦਾ। ਜਪਾਨ ਦੀ ਗੱਲ ਕੀਤੀ ਜਾਂਦੀ ਹੈ, ਸਾਊਥ ਕੋਰੀਆ ਦੀ ਗੱਲ ਕੀਤੀ ਜਾਂਦੀ ਹੈ, ਫਿਲੀਪੀਨਸ ਵਰਗੇ ਮੁਲਕ, ਲਾਓਸ ਵਰਗੇ, ਵੀਅਤਨਾਮ ਵਰਗੇ ਮੁਲਕਾਂ ਦੀ ਅਸੀਂ ਗੱਲ ਕਰਦੇ ਹਾਂ, ਲਾਓਸ, ਵੀਅਤਨਾਮ, ਫਿਲੀਪੀਨਸ, ਇੱਥੇ ਸਾਨੂੰ ਧੱਕੇ ਨਾਲ ਆਪਣੀ ਰਿਲੇਸ਼ਨਸ਼ਿਪ ਬਣਾਉਣੀ ਪੈ ਰਹੀ ਹੈ, ਨਵੀਂ ਚੀਜ਼ ਡਿਵੈਲਪ ਕਰਨੀ ਪੈ ਰਹੀ ਹੈ, ਤੇ ਇੱਕ ਬਹੁਤ ਹੀ ਵੱਡੀ ਇਕਨੋਮੀ ਅਕਰੋਸ ਦਾ ਪੈਸੀਫਿਕ, ਥੋੜ੍ਹਾ ਜਿਹਾ ਅੱਗੇ ਹੋਰ ਚਲੇ ਜਾਓ ਇੰਡੀਅਨ ਓਸ਼ਨ ਦੇ ਵਿੱਚ ਭਾਰਤ ਹੈ, ਤੇ ਭਾਰਤ ਦੇ ਨਾਲ ਸਾਡੀ ਹਿਸਟੋਰਿਕ ਜਿਹੜੀ ਪੀਪਲ ਟੂ ਪੀਪਲ ਟਾਈਜ਼ ਤਾਂ ਹੁਣ ਮੋਰ ਦੈਨ ਅ ਸੈਂਚੁਰੀ ਸਾਡੀਆਂ ਟਾਈਜ਼ ਹੈਗੀਆਂ ਨੇ, ਤੇ ਉੱਥੇ ਇੱਕ ਬੜੀ ਔਰਗੈਨਿਕ ਜਿਹੀ ਰਿਲੇਸ਼ਨਸ਼ਿਪ ਸੀ, ਪਰ ਉਹਨੂੰ ਅਸੀਂ ਅਨਫੋਰਚੁਨੇਟਲੀ ਕਦੇ ਵੀ ਟ੍ਰੇਡ ਰਿਲੇਸ਼ਨਸ਼ਿਪ ਦੇ ਵਿੱਚ ਤਬਦੀਲ ਨਹੀਂ
ਕੀਤਾ,
ਉਹਨੂੰ ਕਦੇ ਐਕਸਪਲੋਰ ਹੀ ਨਹੀਂ ਕੀਤਾ, ਤੇ ਉਹਦਾ ਇੱਕ ਬਹੁਤ ਵੱਡਾ ਰੀਜ਼ਨ ਇਹ ਰਿਹਾ ਕਿ ਅਸੀਂ ਅਮਰੀਕਾ ਦੇ ਨਾਲ ਹੀ ਬਸ ਆਪਾਂ ਵਿਅਸਤ ਰਹੇ। ਹੁਣ ਜਦੋਂ ਅਸੀਂ ਸੱਜੇ ਖੱਬੇ ਵੇਖਣ ਲੱਗੇ ਹਾਂ ਤੇ ਇੰਡੀਆ ਇੱਕ ਬੜਾ ਨੈਚੁਰਲ ਅਲਾਈ ਬਣ ਸਕਦਾ ਸੀ, ਜਾਂ ਪੋਲੀਟੀਕਲ ਕਹਿ ਲਓ ਜਾਂ ਡਿਪਲੋਮੈਟਿਕ ਕਹਿ ਲਓ, ਜੋ ਵੀ ਹੈ, ਜੋ ਟੈਂਸ਼ਨ ਆਪਸ ਦੇ ਵਿੱਚ, ਇਹ ਕੈਨੇਡੀਅਨ ਇਕਨੋਮੀ ਵਾਸਤੇ ਅਨਫੋਰਚੁਨੇਟ ਹੈ, ਐਂਡ ਐਟ ਦ ਸੇਮ ਟਾਈਮ ਫੋਰ ਪੀਪਲ ਐਂਡ ਪੀਪਲ ਟੂ ਪੀਪਲ ਟਾਈਜ਼।
ਬਿਲਕੁਲ, ਅਸੀਂ ਵਾਸੂ ਜੀ ਗੱਲ ਕਰਦੇ ਸੀ ਪਿਛਲੇ ਹਫ਼ਤੇ, ਆਪਾਂ ਗੱਲ ਕਰਦੇ ਸੀ ਵੀ ਜਿੰਨੇ ਵੀ ਹੁਣ ਇਸ ਵੇਲੇ ਦੁਨੀਆਂ ਭਰ ਦੇ ਵਿੱਚ ਵੱਡੇ ਮੁਲਕ ਨੇ, ਇਸ ਵੇਲੇ ਕੈਨੇਡਾ ਕਿਹਦੇ ਨਾਲ ਗੁੱਡ ਬੁੱਕਸ ਦੇ ਵਿੱਚ ਹੈ ਜਾਂ ਕਿਹਦੇ ਨਾਲ ਠੀਕ ਹੈ ਰਿਲੇਸ਼ਨਸ਼ਿਪ? ਚਾਈਨਾ ਨਾਲ ਭਾਵੇਂ ਟ੍ਰੇਡ ਹੁਣ ਦੇਖੋ ਪਿਛਲੇ 20-30 ਸਾਲ ਤੋਂ ਕਾਫ਼ੀ ਜ਼ਿਆਦਾ ਚੱਲਦਾ, ਆ ਕਿੰਨੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਇਸ ਵੇਲੇ ਜਿਹੜੀਆਂ ਪਈਆਂ ਨੇ ਇਹ ਚਾਈਨਾ ਤੋਂ ਹੀ ਬਣ ਕੇ ਆਈਆਂ ਹੋਣਗੀਆਂ। ਸੋ ਪੋਲੀਟੀਕਲ ਲੈਵਲ 'ਤੇ ਜੋ ਮਰਜ਼ੀ ਕੁਝ ਕਿਹਾ ਜਾਂਦਾ, ਸਾਡਾ ਆਈਫੋਨ, ਸੋ ਮੈਨੀ ਥਿੰਗਸ, ਆ ਮੇ ਬੀ ਜਿਹੜੇ ਕੱਪ ਦੇ ਵਿੱਚ ਪਾਣੀ ਪਿਆ, ਜਿਹੜਾ ਪੈੱਨ ਦੇ ਨਾਲ ਲਿਖ ਰਹੇ ਹਾਂ,
ਟੈਸਲਾ ਕਾਰ,
ਹਾਂ ਯੈਸ, ਚਲੋ ਹੁਣ ਹਾਲੇ ਤੱਕ ਉਹ ਨਹੀਂ ਆਉਂਦੀਆਂ, ਅਸੀਂ ਗੱਡੀ 'ਚ ਬੈਠੇ ਨਹੀਂ ਸ਼ੋਅ ਕਰ ਰਹੇ ਵੈਸੇ, ਪਰ ਜਿਹੜਾ ਬਾਕੀ ਦਾ ਦੇਖੋ ਹੋਰ ਸਾਰਾ ਸਮਾਨ ਹੈ, ਸਾਜ਼ੋ ਸਮਾਨ ਹੈ, ਕਿੰਨਾ ਕੁਛ ਅਸੀਂ ਚਾਈਨਾ ਦੇ ਉੱਪਰ ਨਿੱਕੀ ਤੋਂ ਨਿੱਕੀ ਚੀਜ਼ਾਂ ਵਾਸਤੇ ਵੀ ਅਸੀਂ ਨਿਰਭਰ ਕਰ ਰਹੇ ਹਾਂ। ਸੋ ਉਹ ਜਿਹੜਾ ਟ੍ਰੇਡ ਉਹ ਚੱਲਦਾ ਰਿਹਾ, ਅਜੇ ਵੀ ਉਹ ਇੰਨਾ ਜ਼ਿਆਦਾ ਇੰਟਰਟਵਾਈਨ ਹੋ ਗਿਆ ਕਿ ਹੁਣ ਚਾਈਨਾ ਤੋਂ ਆਪਣੇ ਆਪ ਨੂੰ ਡੀਕਪਲ ਕਰ ਸਕਣਾ ਮੁਸ਼ਕਲ ਹੁੰਦਾ ਪਿਆ ਦੁਨੀਆਂ ਦੀਆਂ ਕਈ ਵਿਕਸਿਤ ਇਕਨੋਮੀਜ਼ ਵਾਸਤੇ। ਪਰ ਚਾਈਨਾ ਨਾਲ ਐਡਵਰਸੇਰੀਅਲ ਰਿਲੇਸ਼ਨਸ਼ਿਪ ਬਣਦਾ ਜਾ ਰਿਹਾ, ਰਸ਼ੀਆ ਨਾਲ ਤਾਂ ਪਹਿਲਾਂ ਤੋਂ ਹੀ ਰਿਹਾ, ਇੰਡੀਆ ਦੇ ਨਾਲ ਐਡਵਰਸੇਰੀਅਲ ਰਿਲੇਸ਼ਨਸ਼ਿਪ ਬਣ ਗਿਆ ਹੋਇਆ, ਅਮਰੀਕਾ ਦੇ ਵਿੱਚ ਡੋਨਲਡ ਟਰੰਪ ਆ ਕੇ ਉਹ ਘੂਰੀਆਂ ਵੱਟਦੇ ਪਏ ਨੇ। ਸੋ ਹੁਣ ਦੇਖਣਾ ਹੋਏਗਾ ਵੀ ਜੀਓਪੋਲੀਟੀਕਲੀ ਜਿਹੜੀ ਵੈਸੇ ਵਾਸੋ ਜੀ ਕੈਨੇਡਾ ਵਰਗੇ ਛੋਟੇ ਮੁਲਕ ਨੇ, ਛੋਟੇ ਲੈਂਡ ਮਾਸ ਦੇ ਮੁਤਾਬਕ ਨਹੀਂ, ਇਕਨੋਮਿਕਲੀ ਪਾਪੂਲੇਸ਼ਨ ਸਾਈਜ਼ ਵਾਈਜ਼ ਜਿਹੜੇ ਮੀਡੀਅਮ ਪਾਵਰ ਵਾਲੇ ਮੁਲਕ ਨੇ, ਜਿਸ ਤਰ੍ਹਾਂ ਦੇ ਜੀਓਪੋਲੀਟੀਕਲ ਸਿਨੈਰੀਓ ਡਿਵੈਲਪ ਹੋ ਰਿਹਾ, ਇਹਨਾਂ ਮੁਲਕਾਂ ਵਾਸਤੇ ਕਾਫ਼ੀ ਮੁਸ਼ਕਿਲ ਵਾਲੀ ਸਥਿਤੀ ਬਣ ਜਾਣੀ ਆ। ਕਿ ਉਹੀ ਹੈ ਜਿਹੜੇ ਜਿਵੇਂ ਹੁੰਦਾ ਨਾ ਵੀ ਮਿਡਲ ਕਲਾਸ, ਕਿ ਨਾ ਤੁਹਾਨੂੰ ਸਾਰੇ ਬੈਨੀਫਿਟ ਮਿਲਣੇ, ਟੈਕਸ ਤੁਹਾਨੂੰ ਪੂਰਾ ਦੇਣਾ ਪੈਣਾ, ਅਤੇ ਨਾ ਤੁਹਾਡੀ ਇੰਨੀ ਹੀ ਆਮਦਨ ਹੈ ਕਿ ਤੁਸੀਂ ਕਹੋ ਵੀ ਅਸੀਂ ਹਾਂ ਬੜੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਉਹੀ ਜਿਹੜੀ ਸਿਚੁਏਸ਼ਨ ਆ ਉਹ ਕੈਨੇਡਾ ਵਰਗੇ ਮੁਲਕਾਂ ਦੇ ਨਾਲ ਬਣਦੀ ਜਾ ਰਹੀ ਹੈ ਐਟ ਏ ਜੀਓ ਪੋਲੀਟੀਕਲ ਫਰੰਟ।
ਅਤੇ ਇਹਦੀ ਇੱਕ ਬਹੁਤ ਵੱਡੀ ਮਿਸਾਲ ਹੈ ਇਟਲੀ
ਜੀ।
ਸੋ ਯੂਰਪ ਦੇ ਵਿੱਚ ਬੈਠਾ ਇਟਲੀ G7 ਦੇ ਵਿੱਚ ਮੈਂਬਰ, ਸੋ ਇਟਲੀ ਨੂੰ ਹੁਣ ਸਮਝ ਨਹੀਂ ਆ ਰਹੀ ਕਿ ਅਸੀਂ ਚਾਈਨਾ ਨਾਲ ਅਲਾਈ ਕਰੀਏ ਕਿ ਨਾ ਕਰੀਏ, ਅਤੇ ਇੱਧਰੋਂ ਯੂਰੋਪੀਅਨ ਯੂਨੀਅਨ ਵੈਸਟਰਨ ਬਲੋਕ ਦੇ ਨਾਲ ਇਹਨਾਂ ਦੇ ਉੱਤੇ ਕਿੰਨਾ ਕੁ ਨਿਰਭਰ ਕੀਤਾ ਜਾ ਸਕਦਾ। ਹੁਣ ਦੇਖੋ ਜਿਹੜੀ ਗੱਲ ਡੋਨਲਡ ਟਰੰਪ ਨੇ ਜਸਟਿਨ ਟਰੂਡੋ ਨੂੰ ਕੈਨੇਡਾ ਨੂੰ ਕਹੀ ਆ, ਉਸ ਚੀਜ਼ ਨੂੰ ਸਾਰਾ ਵਿਸ਼ਵ ਦੇਖ ਰਿਹਾ ਕਿ ਅਮਰੀਕਾ ਦੇ ਉੱਤੇ ਤੁਸੀਂ ਕਿੰਨਾ ਰਿਲਾਈ ਕਰ ਸਕਦੇ ਹੋ ਜੇ ਆਪਣੇ ਸਭ ਤੋਂ ਕਰੀਬੀ ਦੋਸਤ ਨੂੰ ਇਸ ਤਰ੍ਹਾਂ ਦੀ ਉਹ ਧਮਕੀ ਦੇ ਸਕਦੇ ਨੇ, ਤੇ ਕੀ ਗਰੰਟੀ ਹੈ ਕਿ ਕੱਲ ਨੂੰ ਉਹ ਫਰਾਂਸ, ਇਟਲੀ, ਯੂਕੇ ਇਹਨਾਂ ਨੂੰ ਨਹੀਂ ਕਹਿਣਗੇ। ਤੇ ਸੋ ਇਹ ਸਾਰਾ ਵਿਸ਼ਵ ਇਸ ਵੇਲੇ ਵੇਖ ਰਿਹਾ,
ਐਂਡ ਸਪੈਸ਼ਲੀ ਜਿਹੜਾ ਰਸ਼ੀਅਨ ਐਗਰੈਸ਼ਨ ਯੂਕਰੇਨ ਦੇ ਵਿੱਚ ਚੱਲਦਾ ਪਿਆ, ਤੇ ਡੋਨਲਡ ਟਰੰਪ ਦਾ ਨੇਟੋ ਪ੍ਰਤੀ ਜੋ ਰੁੱਖ ਹੈ ਉਹ ਨੇਟੋ ਦੀ ਉਸ ਸਪੋਰਟ ਤੇ ਜਿਹੜਾ ਪੂਰਾ ਯੂਰੋਪੀਅਨ ਯੂਨੀਅਨ ਵਾਲਾ ਬਲੋਕ ਆ ਉਹ ਡਿਪੈਂਡ ਕਰਦਾ ਵਾ।
ਬਿਲਕੁਲ,
ਸੋ ਵੇਖਦੇ ਹਾਂ ਯੂਰੋਪੀਅਨ ਯੂਨੀਅਨ ਦਾ ਆਪਸ ਦੇ ਵਿੱਚ ਇਕੱਠਾ ਹੋ ਕੇ ਐਜ਼ ਅ ਸਿੰਗੂਲਰ ਬਲੋਕ ਡੀਲ ਕਰਨ ਦਾ ਰੀਜ਼ਨ ਇਹੀ ਹੈ ਨਾ ਕਿ ਜੇ ਤੁਸੀਂ ਛੋਟੇ ਛੋਟੇ ਮੁਲਕਾਂ ਦੇ ਤੌਰ ਤੇ ਗੱਲ ਕਰੋਗੇ ਤਾਂ ਤੁਹਾਡੀ ਜਿਹੜੀ ਗੱਲ ਦਾ ਵਜ਼ਨ ਹੈ, ਤੁਹਾਡਾ ਜਿਹੜਾ ਇਕਨੋਮਿਕ ਮਾਈਟ ਆ ਉਹ ਡਿਸਟ੍ਰੀਬਿਊਟ ਵੰਡੀ ਜਾਣੀ ਆ। ਸੈਕਿੰਡ ਵਰਲਡ ਵਾਰ ਦੇ ਵਿੱਚ ਉਹ ਸਬਕ ਸਿੱਖ ਚੁੱਕੇ ਨੇ ਆਪਣਾ, ਪਰ ਦੇਖਦੇ ਹਾਂ ਹਾਲੇ ਅੱਗੇ ਜੀਓ ਪੋਲੀਟੀਕਲ ਸਥਿਤੀ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਤਬਦੀਲੀਆਂ ਆਉਂਦੀਆਂ ਨੇ। ਬਸ ਜੀ, ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਗ੍ਰਿਡ ਲੋਕ ਚੱਲਦਾ ਪਿਆ, ਹੁਣ 2 ਮਹੀਨੇ ਹੋਣ ਨੂੰ ਆਏ ਨੇ ਕਿ ਕੋਈ ਮਤਾ ਉਹਦੇ ਹਾਊਸ ਆਫ ਕਾਮਨਸ ਦੇ ਵਿੱਚ ਰੱਖਿਆ ਨਹੀਂ ਜਾ ਰਿਹਾ, ਕੋਈ ਮਤਾ ਪਾਸ ਨਹੀਂ ਹੋ ਰਿਹਾ। ਇੱਕ ਐਕਸੈਪਸ਼ਨ ਰਹੀ ਪਿਛਲੇ ਹਫ਼ਤੇ, ਜਿਹੜਾ ਟੈਂਪਰੇਰੀ GST ਰਿਲੀਫ ਵਾਲਾ ਬਿੱਲ ਉਹ ਪਾਸ ਹੋ ਗਿਆ ਹਾਊਸ ਆਫ ਕਾਮਨਸ 'ਚ, ਕਿਉਂਕਿ ਲਿਬਰਲਸ ਨੂੰ ਇਸ ਗ੍ਰਿਡ ਲੋਕ ਨੂੰ ਤੋੜਨ ਦੇ ਵਾਸਤੇ ਜੇ ਕਿਸੇ ਇੱਕ ਪਾਰਟੀ ਦੇ ਸਮਰਥਨ ਦੀ ਲੋੜ ਹੈ ਕਿ ਅਸੀਂ ਇਹਨੂੰ ਗ੍ਰਿਡ ਲੋਕ ਨੂੰ ਤੋੜ ਸਕੀਏ, NDP ਵਾਲੇ ਵੀ ਉਹਨਾਂ ਦਾ ਸਾਥ ਦੇਣ ਤੋਂ ਮੁਨਕਰ ਨੇ, ਬਲਾਕ ਕਿਊਬੈਕਾ ਵਾਲੇ 29 ਅਕਤੂਬਰ ਦੀ ਉਹਨਾਂ ਨੇ ਡੈਡਲਾਈਨ ਦਿੱਤੀ ਸੀ, ਉਹ ਤੋਂ ਬਾਅਦ ਉਹ ਵੀ ਕਹਿ ਰਹੇ ਨੇ ਵੀ ਸਾਡਾ ਮਕਸਦ ਤੇ ਹੁਣ ਸਰਕਾਰ ਡੇਗਣਾ। ਤੇ ਕੰਜ਼ਰਵੇਟਿਵਸ ਦਾ ਵੈਸੇ ਹੀ, ਕੰਜ਼ਰਵੇਟਿਵਸ ਦੀ ਤਾਂ ਆਪਣੀ ਉਹ ਗ੍ਰਿਡ ਲੋਕ ਵਾਲੀ ਜਿਹੜੀ ਮੋਸ਼ਨ ਆ, ਸਗੋਂ ਕੱਲ ਕੰਜ਼ਰਵੇਟਿਵਸ ਨੇ ਆਪਣੇ ਹੀ ਇੱਕ ਮਤੇ ਨੂੰ ਉਹਦਾ ਰਾਹ ਆਪ ਹੀ ਡੱਕ ਦਿੱਤਾ, ਕਿਉਂਕਿ ਕੱਲ ਇੱਕ ਮੌਕਾ ਸੀ ਕਿ ਕੰਜ਼ਰਵੇਟਿਵਸ ਨੇ, ਦੇਖੋ ਪਿਛਲੇ ਹਫ਼ਤੇ ਇਹ ਗੱਲ ਆਖੀ ਸੀ ਕਿ ਉਹ ਹੁਣ ਇੱਕ ਹੋਰ ਨੋਨ ਕੌਨਫੀਡੈਂਸ ਮਤੇ ਦੀ ਤਿਆਰੀ ਕਰ ਰਹੇ ਨੇ, ਅਤੇ ਜਦੋਂ ਹੀ ਮੌਕਾ ਹੋਇਆ ਉਸ ਨੋਨ ਕੌਨਫੀਡੈਂਸ ਮਤੇ ਦੇ ਵਿੱਚ ਉਹਨਾਂ ਨੇ ਜਗਮੀਤ ਸਿੰਘ ਦੇ ਵੱਲੋਂ ਸਰਕਾਰ ਦੇ ਖਿਲਾਫ ਆਖੇ ਗਏ ਸ਼ਬਦਾਂ ਨੂੰ ਇਸਤੇਮਾਲ ਕਰਕੇ ਉਸ ਮਤੇ ਦਾ ਹਿੱਸਾ ਬਣਾਉਣਾ ਸੀ। ਸੋ ਬੇਸਿਕਲੀ ਇੱਕ ਜਗਮੀਤ ਸਿੰਘ ਨੂੰ ਇੱਕ ਦੁਚਿੱਤੀ ਦੇ ਵਿੱਚ ਪਾਉਣ ਵਾਲੀ ਗੱਲ ਸੀ ਵੀ ਹੁਣ ਆਪਣੇ ਹੀ ਸ਼ਬਦਾਂ ਦੇ ਖਿਲਾਫ ਵੋਟ ਪਾ ਕੇ ਦਿਖਾਓ,
ਕਿਉਂਕਿ ਉਹਦੇ ਵਿੱਚ ਲਿਖਿਆ ਸੀ ਕਿ ਅਸੀਂ ਸਾਰੇ ਜਣੇ ਜਿੰਨੇ ਵੀ MPs ਨੇ ਉਹ ਸਾਰੇ ਜਗਮੀਤ ਸਿੰਘ ਨਾਲ ਬਿਲਕੁਲ ਸਹਿਮਤ ਨੇ। ਸੋ ਹੁਣ ਤੁਸੀਂ ਜੇ ਜਗਮੀਤ ਸਿੰਘ ਹੀ ਆਪਣੇ ਨਾਲ ਸਹਿਮਤ ਨਹੀਂ, ਸੋ ਫਿਰ ਉਹਨਾਂ ਨੂੰ 6-5 ਵਿੱਚ ਪਾਉਣ ਵਾਲੀ ਗੱਲ ਸੀ।
ਬਿਲਕੁਲ,
ਪਰ ਉਹਦੇ ਵਾਸਤੇ ਉਸ ਮੋਸ਼ਨ ਨੂੰ ਪਹਿਲਾਂ ਪ੍ਰੈਜੈਂਟ ਕਰਨਾ ਪੈਣਾ ਸੀ।
ਹਾਂ, ਸੋ ਜਿਹੜਾ ਅੱਛਾ ਉਹ ਮਤਾ ਵੀ ਸੀ ਜਿਹੜੀ ਵਸੂਰੀ ਰੇਲਵੇ ਦੀ ਸਟ੍ਰਾਈਕ ਹੋਈ ਸੀ ਕੁਝ ਮਹੀਨੇ ਪਹਿਲਾਂ, ਉਸ ਨੂੰ ਤੋੜਨ ਸਮੇਂ ਜਦੋਂ ਸਰਕਾਰ ਨੇ ਬਾਈਂਡਿੰਗ ਆਰਬਿਟਰੇਸ਼ਨ ਲਗਾ ਦਿੱਤੀ ਸੀ, ਉਸ ਬਾਈਂਡਿੰਗ ਆਰਬਿਟਰੇਸ਼ਨ ਦਾ ਜ਼ਿਕਰ ਜਦੋਂ ਉਸ ਉਹਦੇ ਖਿਲਾਫ ਉਸ ਬਾਈਂਡਿੰਗ ਆਰਬਿਟਰੇਸ਼ਨ ਦੇ ਖਿਲਾਫ ਜਗਮੀਤ ਸਿੰਘ ਨੇ ਸਰਕਾਰ ਦੀ ਆਲੋਚਨਾ ਕੀਤੀ ਸੀ ਕਿ ਸਰਕਾਰ ਦੇਖੋ ਜੀ ਜਿਹੜੇ ਕਾਰਪੋਰੇਟ ਦੇ ਲਾਲਚੀ ਜਿਹੜੇ ਗਰੀਡ ਆ ਉਹਦੇ ਮੂਹਰੇ ਸਰਕਾਰ ਝੁੱਕ ਗਈ ਹੈ, ਤੇ ਇਹ ਗਲਤ ਗੱਲ ਆ। ਸੋ ਉਸ ਨੂੰ ਉਹਨਾਂ ਸ਼ਬਦਾਂ ਨੂੰ ਆਧਾਰ ਬਣਾ ਕੇ ਤੇ ਫਿਰ
ਬਿਨ ਜਿਹੜੇ ਸ਼ਬਦ ਨੇ
ਕੋਟ ਕਰਕੇ
ਮੋਸ਼ਨ ਦੇ ਵਿੱਚ ਸ਼ਾਮਿਲ ਕੀਤੇ ਗਏ,
ਤੇ ਉਸ ਤੋਂ ਬਾਅਦ ਲਾਈਕ ਯੂ ਸੈਡ ਕਿ ਐਂਡ ਦੇ ਵਿੱਚ ਇਹ ਆਉਣਾ ਸੀ ਵੀ ਅਸੀਂ ਜਗਮੀਤ ਸਿੰਘ ਦੀ ਇਸ ਗੱਲ ਨਾਲ ਸਹਿਮਤ ਹਾਂ ਤੇ ਸਰਕਾਰ ਵਿੱਚ ਸਾਨੂੰ ਕੋਈ ਭਰੋਸਾ ਨਹੀਂ ਹੈ ਵੀ ਹੁਣ ਜਗਮੀਤ ਸਿੰਘ ਇਸ ਦੇ ਖਿਲਾਫ਼ ਵੋਟ ਪਾਉਣਗੇ ਕਿ ਹੱਕ 'ਚ ਵੋਟ ਪਾਉਣਗੇ। ਬਟ ਲਾਈਕ ਯੂ ਜਸਟ ਸੈਡ ਅ ਫਿਊ ਸੈਕਿੰਡਸ ਅਗੋ ਕਿ ਉਹ ਮਤਾ ਉਸਦਾ ਟੈਕਸਟ ਤੇ ਪਿਛਲੇ ਹਫ਼ਤੇ ਪਤਾ ਲੱਗ ਗਿਆ, ਪਰ ਉਸ ਮਤੇ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਪ੍ਰੈਜੈਂਟ ਕਰਕੇ ਉੱਤੇ ਵੋਟਿੰਗ ਤਾਂ ਹੀ ਹੋ ਸਕੇਗੀ ਜੇ ਹਾਊਸ ਆਫ ਕਾਮਨਸ ਦੇ ਵਿੱਚ ਮਿਲੇਗਾ ਓਪੋਜੀਸ਼ਨ ਡੇ, ਕਿਉਂਕਿ ਓਪੋਜੀਸ਼ਨ ਡੇ ਤੇ ਹੀ ਜਿਹੜੀ ਵਿਰੋਧੀ ਧਿਰਾਂ ਹੁੰਦੀਆਂ ਨੇ ਉਹ ਆਪਣਾ ਕੋਈ ਮਤਾ ਲਿਆ ਸਕਦੀਆਂ ਨੇ। ਓਪੋਜੀਸ਼ਨ ਡੇ ਵੀ ਤਾਂ ਹੀ ਮਹਿਸੂਸ ਹੋ ਸਕਣਾ ਕਿ ਜਿਹੜਾ ਇਹ 2 ਮਹੀਨੇ ਤੋਂ ਗ੍ਰਿਡਲੋਕ ਚੱਲਦਾ ਆ ਰਿਹਾ ਇਹ ਰਿਜ਼ੋਲਵ ਹੁੰਦਾ। ਤੇ ਵਾਸੂ ਜੀ, ਅਸੀਂ ਪਿਛਲੇ ਦਿਨ ਹੀ ਗੱਲ ਕਰਦੇ ਸੀ ਕਿ ਹਾਊਸ ਆਫ ਕਾਮਨਸ ਦੇ ਸਪੀਕਰ ਗ੍ਰੈਗ ਫਰਗਸ ਨੇ ਕਿਹਾ ਸੀ ਵੀ 10 ਦਸੰਬਰ ਤੋਂ ਪਹਿਲਾਂ ਤੁਸੀਂ ਜਿਹੜੇ 4 ਓਪੋਜੀਸ਼ਨ ਡੇ ਬਚਦੇ ਨੇ ਅਜੇ, ਜਿਹਦੇ ਵਿੱਚ ਕੁਝ NDP ਨੂੰ ਵੀ ਜਾਣੇ ਨੇ ਤੇ ਕੁਝ ਕੰਜ਼ਰਵੇਟਿਵਸ ਨੂੰ ਜਾਣੇ ਨੇ, ਵੀ ਇਹਨਾਂ ਦੀ ਤੁਸੀਂ ਸਕੈਜੂਲਿੰਗ ਕਰ ਲਓ, ਨਹੀਂ ਤੇ ਸਪੀਕਰ ਖੁਦ ਇੰਟਰਫੇਅਰ ਕਰਕੇ ਉਹਨਾਂ ਨੇ ਇਹਨਾਂ ਨੂੰ ਸਕੈਜੂਲ ਕਰ ਦੇਣਾ। ਕੱਲ੍ਹ ਉਹਨਾਂ ਨੇ ਸਕੈਜੂਲ ਕਰ ਦਿੱਤਾ ਗ੍ਰੈਗ ਫਰਗਸ ਇਹਨਾਂ ਦਿਨਾਂ, ਪਰ ਉਸ ਤੋਂ ਪਹਿਲਾਂ ਇੱਕ ਮਤਾ ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲ ਹਾਊਸ ਲੀਡਰ ਕਰੀਨਾ ਗੋਲਡ ਨੇ ਪੇਸ਼ ਵੀ ਕੀਤਾ ਸੀ।
ਸੋ ਕਰੀਨਾ ਗੋਲਡ ਨੇ ਇਹ ਇੱਕ ਆਫਰ ਦਿੱਤਾ ਕੰਜ਼ਰਵੇਟਿਵਸ ਨੂੰ ਕਿ ਅਸੀਂ ਇੱਦਾਂ ਕਰਦੇ ਹਾਂ, ਇੱਕ ਮੋਸ਼ਨ ਪਾਸ ਕਰਕੇ ਅਸੀਂ ਇਹ ਜਿਹੜਾ ਗ੍ਰਿਡ ਲੋਕ ਇਹਨੂੰ ਤੋੜ ਦਿੰਦੇ ਹਾਂ, ਕਿ ਜਿਹੜਾ ਤੁਸੀਂ ਇਹ ਫਿਲੀਬਸਟਰ ਸ਼ੁਰੂ ਕੀਤਾ ਹੋਇਆ ਪ੍ਰਿਵਿਲੇਜ ਮੋਸ਼ਨ, ਕਿ ਹੁਣ ਬਸ ਇਸ ਡਿਬੇਟ ਨੂੰ ਖਤਮ ਕਰੀਏ ਤੇ ਤੁਹਾਨੂੰ ਫਿਰ ਉਹਦੇ ਨਾਲ ਮੌਕਾ ਮਿਲੇਗਾ ਕਿ ਤੁਸੀਂ ਆਪਣਾ ਨੋਨ ਕੌਨਫੀਡੈਂਸ ਮੋਸ਼ਨ ਜਿਹੜਾ ਉਹ ਪ੍ਰੈਜੈਂਟ ਕਰ ਸਕੋਗੇ ਤੇ ਫਿਰ ਉੱਥੇ ਵੋਟਿੰਗ ਹੋ ਜਾਏ, ਤੁਸੀਂ ਉਹ ਮੋਸ਼ਨ ਜਿਹੜਾ ਹੈਗਾ ਪਾਸ ਕਰਾਉਣਾ ਚਾਹੁੰਦੇ ਹੋ ਤੇ ਉਹਨੂੰ ਪ੍ਰੈਜੈਂਟ ਕਰਨਾ ਚਾਹੁੰਦੇ ਹੋ, ਕਰੋ, ਗ੍ਰਿਡ ਲੋਕ ਤੋੜਨਾ ਪਏਗਾ। ਤੇ ਉਸ ਪ੍ਰਪੋਜ਼ਲ ਦੇ ਖਿਲਾਫ ਵੀ ਕੰਜ਼ਰਵੇਟਿਵਸ ਨੇ ਵੋਟ ਕੀਤਾ। ਸੋ ਕੰਜ਼ਰਵੇਟਿਵਸ ਨੇ ਬੇਸਿਕਲੀ ਆਪਣਾ ਮਤਾ ਪ੍ਰੈਜ਼ੈਂਟ ਕਰਨ ਦੇ ਇੱਕ ਪ੍ਰਪੋਜ਼ਲ ਦੇ ਖਿਲਾਫ ਹੀ ਵੋਟ ਕੀਤਾ।
ਜੀ ਜੀ ਜੀ।
ਸੋ ਉਹਨਾਂ ਨੇ ਗ੍ਰਿਡ ਲੋਕ ਤੋੜਨ ਦੇ ਖਿਲਾਫ ਤੇ ਵੋਟ ਕੀਤਾ, ਜਿਹਦੇ ਨਾਲ ਆਪਣਾ ਹੀ ਮੋਸ਼ਨ ਜਿਹੜਾ ਉਹ ਪ੍ਰੈਜ਼ੈਂਟ ਨਹੀਂ ਕਰ ਸਕੇ।
ਜੀ ਜੀ।
ਉਸ ਤੋਂ ਬਾਅਦ ਫਿਰ ਸਪੀਕਰ ਨੇ ਦੇਖਿਆ ਵੀ ਇਹ ਤਾਂ ਦੋਨੋਂ ਹੀ ਪਾਰਟੀਆਂ ਆਪਣੀ ਆਪਣੀ ਸਿਆਸਤ ਕਰ ਰਹੀਆਂ ਨੇ ਤੇ ਵੀ ਹੁਣ ਇੰਟਰਫੇਅਰ ਕਰਨਾ ਹੀ ਪੈਣਾ। ਸੋ ਗ੍ਰੈਗ ਫਰਗਸ ਨੇ ਜਿਹੜੇ ਆਪੋਜੀਸ਼ਨ ਡੇਜ਼ ਨੇ ਉਹ ਮਹਿਸੂਸ ਕਰ ਦਿੱਤੇ ਨੇ।
ਜੀ।
ਸੋ ਦੋ ਆਪੋਜੀਸ਼ਨ ਡੇਜ਼ ਇਸ ਹਫ਼ਤੇ ਹੋਣਗੇ, ਇੱਕ ਵੀਰਵਾਰ ਤੇ ਇੱਕ ਸ਼ੁੱਕਰਵਾਰ।
ਹਾਂਜੀ।
ਸੋ ਵੀਰਵਾਰ ਕੰਜ਼ਰਵੇਟਿਵ ਪਾਰਟੀ ਨੂੰ ਮੌਕਾ ਮਿਲੇਗਾ ਆਪਣਾ ਮੋਸ਼ਨ ਪ੍ਰੈਜ਼ੈਂਟ ਕਰਨ ਦਾ।
ਜੀ।
ਤੇ ਫਰਾਈਡੇ ਮੌਕਾ ਮਿਲੇਗਾ ਐਨਡੀਪੀ ਨੂੰ ਆਪਣਾ ਮੋਸ਼ਨ ਪ੍ਰੈਜ਼ੈਂਟ ਕਰਨ ਦਾ। ਇਹਨਾਂ ਦੇ ਉੱਤੇ ਵੋਟਿੰਗ ਜਿਹੜੀ ਹੈ ਉਹ ਅਗਲੇ ਸੋਮਵਾਰ ਹੋਏਗੀ।
ਤੇ ਵਾਸੂ ਜੀ, ਅਗਲੇ ਹਫ਼ਤੇ ਕੰਜ਼ਰਵੇਟਿਵ ਨੂੰ ਦੋ ਹੋਰ ਮਤੇ ਰੱਖਣ ਦਾ ਮੌਕਾ ਦਿੱਤਾ ਜਾਣਾ ਹੈ, ਅਗਲੇ ਮੰਗਲਵਾਰ, ਅਗਲੇ ਸੋਮਵਾਰ ਤੇ ਮੰਗਲਵਾਰ। ਤੇ ਦੋਨਾਂ ਦੇ ਉੱਪਰ, ਉਹਨਾਂ ਦੋਹਾਂ ਮਤਿਆਂ ਦੇ ਉੱਪਰ ਹੋ ਸਕਦਾ ਕਿ ਟਿਊਜ਼ਡੇ ਨੂੰ ਹੀ ਵੋਟਿੰਗ ਹੋ ਜਾਵੇ, ਬਾਕੀ ਅਨਲੈਸ ਸਮਥਿੰਗ ਚੇਂਜਸ। ਵਾਸੂ ਜੀ, ਨਾਲ ਹੀ ਕੱਲ੍ਹ ਗ੍ਰੈਗ ਫਰਗਸ ਨੇ ਇਹ ਗੱਲ ਵੀ ਆਖੀ ਹੈ ਕਿ ਦੇਖੋ, ਇੱਕ ਤੇ ਆਪੋਜੀਸ਼ਨ ਡੇਜ਼ ਵਾਲਾ ਮਸਲਾ ਸੀ, ਦੂਜੀ ਗੱਲ ਹੈਗੀ ਜਿਹੜਾ ਸਰਕਾਰ ਦਾ ਸਪੈਂਡਿੰਗ ਬਿੱਲ ਆ, ਜਿਹੜੇ ਹੁਣ ਕਈ ਮਹਿਕਮੇ ਨੇ ਜਿਵੇਂ ਹਾਊਸਿੰਗ ਦਾ ਕੰਮ ਹੈ, ਡੈਂਟਲ ਕੇਅਰ ਦਾ ਕੰਮ ਹੈ, ਜਾਂ ਫਿਰ ਜਿਹੜਾ ਸਕੂਲ ਦੇ ਵਿੱਚ ਉਹ ਨੈਸ਼ਨਲ ਫੂਡ ਪ੍ਰੋਗਰਾਮ ਹੈ, ਉਹਨੂੰ ਚੱਲਦੇ
ਜਿਹੜੇ ਰੈਫਿਊਜੀਜ਼ ਆ ਰਹੇ ਨੇ ਉਹਨਾਂ ਦੇ ਹੈਲਥ ਕੇਅਰ ਵਾਸਤੇ
ਜਿਹੜੇ ਉਹ ਵਾਲੇ ਸਾਰੇ ਪੈਸੇ ਨੇ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੈਜਰੀ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ, ਜਿਹੜੇ ਹੁਣ ਟਰਾਂਸਪੋਰਟ ਮਿਨਿਸਟਰ ਵੀ ਨੇ, ਉਹਨਾਂ ਨੇ ਪਿਛਲੇ ਮਹੀਨੇ ਇੱਕ ਮਤਾ ਲਿਆਂਦਾ ਸੀ $21.6 billion ਦਾ। ਉਹਨਾਂ ਨੇ ਇੱਕ ਰਿਕੁਐਸਟ,
ਸਪਲੀਮੈਂਟਰੀ
ਐਸਟੀਮੇਟ ਉਹਨਾਂ ਨੇ ਪੇਸ਼ ਕੀਤੇ ਸੀ, ਉਹ ਵੀ ਪਾਸ ਹੋਣੇ ਅਜੇ ਬਾਕੀ ਨੇ। ਤੇ ਗ੍ਰੈਗ ਫਰਗਸ ਨੇ ਜਦੋਂ ਅਲਟੀਮੇਟਮ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਵੀ ਇੱਕ ਤੇ ਆਪੋਜੀਸ਼ਨ ਡੇ 10 December ਤੋਂ ਪਹਿਲਾਂ ਮਹਿਸੂਸ ਕੀਤੇ ਜਾਣ, ਦੂਜੀ ਗੱਲ ਜਿਹੜੇ ਇਹ ਸਰਕਾਰ ਦੇ ਸਪੈਂਡਿੰਗ ਐਸਟੀਮੇਟਸ ਨੇ ਇਹਨਾਂ ਨੂੰ ਵੀ ਪਾਸ ਕਰੋ, ਕਿਉਂਕਿ ਜੇ ਇਹ ਪਾਸ ਨਾ ਹੋਏ ਤਾਂ ਵਾਸੂ ਜੀ ਅਗਲੇ ਸਾਲ ਦੇ ਵਿੱਚ ਜਿਹੜੇ ਕੁਝ ਡਿਪਾਰਟਮੈਂਟਸ ਨੇ ਉਹਨਾਂ ਵਾਸਤੇ, ਉਹਨਾਂ ਦੇ ਪੈਸੇ ਮੁੱਕ ਜਾਣੇ ਨੇ, ਉਹਨਾਂ ਵਾਸਤੇ ਕੰਮ ਕਰਨਾ ਮੁਸ਼ਕਲ ਹੋ ਜਾਣਾ।
ਤੇ ਫਾਲ ਇਕਨੋਮਿਕ ਸਟੇਟਮੈਂਟ ਦਾ ਅਜੇ ਤੱਕ ਕੋਈ ਪਤਾ ਹੀ ਨਹੀਂ,
ਪਤਾ ਹੀ ਨਹੀਂ
ਕਿ ਉਹ ਕਦੋਂ ਆਏਗੀ ਵੀ ਕਿ ਨਹੀਂ, ਕਿ ਸਿਰਫ ਇਹ ਸਪਲੀਮੈਂਟਰੀ ਐਸਟੀਮੇਟਸ ਜਿਹੜੇ ਨੇ ਪਾਸ ਕਰਕੇ, ਜਿਹੜੇ ਇਹਦੇ ਵਿੱਚ ਐਡੀਸ਼ਨਲ ਐਕਸਪੈਂਡੀਚਰ ਦੀ ਰਿਕੁਐਸਟ ਪਾਈ ਗਈ ਹੈ
$21.6 billion।
ਸੋ ਇਹ ਪੈਸੇ ਪਾਸ ਬਸ ਇੱਦਾਂ ਹੀ ਕਰ ਦਿੱਤੇ ਜਾਣਗੇ ਕਿ ਕੋਈ ਮਿੰਨੀ ਬਜਟ ਵੀ ਸਰਕਾਰ ਪੇਸ਼ ਕਰੇਗੀ ਫਾਲ ਇਕਨੋਮਿਕ ਸਟੇਟਮੈਂਟ।
ਇਹ ਤਾਂ ਦੱਸਿਆ ਜਾ ਰਿਹਾ ਵੀ ਸਾਨੂੰ ਅੱਗੇ ਇੰਨੇ ਪੈਸੇ ਹੋਰ ਚਾਹੀਦੇ ਨੇ, ਪਰ ਹੁਣ ਤੱਕ ਜਿਹੜੇ ਪੈਸੇ ਖਰਚੇ ਗਏ ਵੀ ਜਿਹੜਾ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਉਹ ਕਿੰਨਾ ਕਸਾਇਆ, ਉਹਦੇ ਵਿੱਚ ਕਿੰਨੇ ਕੁ ਜਿੰਨੇ ਪੈਸੇ ਦੱਸੇ ਸੀ ਉਨੇ ਹੀ ਖਰਚੇ ਨੇ, ਜਾਂ ਉਹ ਤੋਂ ਜ਼ਿਆਦਾ ਖਰਚ ਹੋਏ ਨੇ, ਜਾਂ ਘੱਟ ਘੱਟ ਨਹੀਂ ਖਰਚ ਹੋਏ ਹੋਣੇ, ਘੱਟ ਹੋਏ ਹੁੰਦੇ ਤਾਂ ਹੁਣ ਤੱਕ ਉਹ ਅਪਡੇਟ ਆ ਜਾਣੀ ਸੀ।
ਤੇ ਹੁਣ ਤੋਂ ਲੈ ਕੇ ਬਜਟ ਤੱਕ ਸਰਕਾਰ ਦੀਆਂ ਹੋਰ ਵਿੱਤੀ ਤੌਰ ਤੇ ਕਿਹੜੀਆਂ ਕਿਹੜੀਆਂ ਤਰਜੀਹਾਂ
ਹੋਣਗੀਆਂ,
ਕੋਈ ਹੋਰ ਪ੍ਰਾਇਓਰਟੀਜ਼ ਹੋਣਗੀਆਂ ਕਿ ਨਹੀਂ, ਕੋਈ ਹੋਰ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ ਕਿ ਨਹੀਂ। ਸੋ ਆਮ ਤੌਰ ਤੇ ਫਾਲ ਇਕਨੋਮਿਕ ਸਟੇਟਮੈਂਟ ਨੂੰ ਯੂਜ਼ ਕੀਤਾ ਜਾਂਦਾ ਹੁੰਦਾ ਸਰਕਾਰ ਵੱਲੋਂ ਫਾਰ ਪੋਲੀਟੀਕਲ ਪਰਪਸਿਸ ਐਸ ਵੈਲ।
ਹਾਂਜੀ ਹਾਂਜੀ,
ਥੋੜਿਆ ਜਿਹਾ ਵੋਟਰਸ ਨੂੰ ਲਵਾਉਣ ਵਾਸਤੇ, ਪਰ ਉਹ ਸਰਕਾਰ ਨੇ ਵੈਸੇ ਹੀ ਹੁਣ GST ਮਾਫ਼ ਕਰਕੇ 2 ਮਹੀਨਿਆਂ ਲਈ ਤੇ ਜਿਹੜੇ $250 ਦੇ ਚੈੱਕ ਭੇਜਣ ਦੀ ਐਟਲੀਸਟ ਅਨਾਊਂਸਮੈਂਟ ਕਰਕੇ ਸਰਕਾਰ ਨੇ ਉਹ ਆਪਣੀ ਆਪਣੀ ਜਿਹੜੀ ਉਹ ਲੋੜ ਹੈ ਵੈਸੇ ਪੂਰੀ ਕਰ ਲਈ ਹੈ। ਸੋ ਕੀ ਹੁਣ ਫਾਲ ਇਕਨੋਮਿਕ ਸਟੇਟਮੈਂਟ ਆਏਗੀ ਕਿ ਨਹੀਂ, ਕਿਉਂਕਿ ਉਹ ਕੋਈ ਕੋਈ ਲੀਗਲ ਰਿਕੁਆਇਰਮੈਂਟ ਨਹੀਂ ਹੈ ਸਰਕਾਰ ਤੋਂ। ਸੋ ਉਹ ਇੱਕ ਰਵਾਇਤ ਹੈ, ਕਨਵੈਨਸ਼ਨ ਹੈ। ਸੋ ਦੇਖਦੇ ਹਾਂ ਉਹਦਾ ਕੀ ਬਣੇਗਾ।
ਜਿਹੜੀ ਵਾਸੂ ਜੀ ਆ GST ਮਾਫ਼ ਹੋਣੀ ਹੈ ਨਾ, ਜਿਹੜੇ ਲੋਕੀ ਵੇਰੀਏਬਲ ਰੇਟ ਮੋਰਗੇਜਿਸ ਵਾਲੇ ਨੇ, ਇਹ GST ਦਾ ਖਰਚਾ ਉਹਨਾਂ ਨੂੰ ਅਦਾ ਕਰਨਾ ਪੈ ਜਾਣਾ। ਕਿੱਦਾਂ ਕਿ GST ਦੇ ਇਸ ਕਟੌਤੀ ਕਰਕੇ ਜੇ ਇਨਫਲੇਸ਼ਨ ਵਿੱਚ ਵਾਧਾ ਹੁੰਦਾ, ਕਿਉਂਕਿ ਲੋਕ ਜੇ ਸਪੈਂਡਿੰਗ ਵੱਧਦੀ ਆ, ਉਸ ਡੇਟਾ ਤੇ ਰਿਲਾਇ ਕਰਕੇ ਬੈਂਕ ਆਫ ਕੈਨੇਡਾ ਨੇ ਕਹਿਣਾ, ਦੇਖੋ ਜੀ ਇਕਨੋਮੀ ਤਾਂ ਠੀਕ ਠਾਕ ਰਹੀ ਆ ਵੀ ਹਲੇ, ਭਾਵੇਂ ਸਭ ਨੂੰ ਪਤਾ ਵੀ ਟੈਂਪਰੇਰੀ ਆ, ਪਰ ਜਦੋਂ ਉਹ ਨੰਬਰਸ ਆਉਣਗੇ ਇਨ ਦ ਕਮਿੰਗ ਅਰਲੀ ਨੈਕਸਟ ਈਅਰ, ਉਸ ਤੋਂ ਬਾਅਦ ਫਿਰ ਬੈਂਕ ਆਫ ਕੈਨੇਡਾ ਵਾਲੇ ਹੋ ਸਕਦਾ ਕਿ ਇੰਟਰਸਟ ਰੇਟ ਦੇ ਵਿੱਚ ਜਿਹੜੀ ਕਟੌਤੀ ਦਾ ਸਿਲਸਿਲਾ ਸ਼ਾਇਦ ਉਹਨਾਂ ਨੂੰ ਥੋੜ੍ਹਾ ਘਟਾਉਣਾ ਪਏ, ਅਤੇ ਉਹਦਾ ਡਾਇਰੈਕਟ ਇੰਪੈਕਟ ਉਹਨਾਂ ਲੋਕਾਂ ਦੇ ਉੱਪਰ ਪੈਣਾ ਜਿਨ੍ਹਾਂ ਨੇ ਲਾਈਨਸ ਆਫ ਕ੍ਰੈਡਿਟ ਤੋਂ ਕੋਈ ਪੈਸੇ ਉਧਾਰ ਲਏ ਹੋਏ ਨੇ, ਜਾਂ ਜਿਨ੍ਹਾਂ ਕੋਲ ਵੇਰੀਏਬਲ ਰੇਟ ਮੋਰਗੇਜਿਸ ਨੇ। ਸੋ ਆ GST ਦੀ ਰਿਬੇਟ ਜਿਹੜੀ ਟੋਟਲ $1.6 billion ਦੇ ਵਿੱਚ ਪੈਣੀ ਆ, ਉਹਦੀ ਆਪਾਂ ਪਿਛਲੇ ਹਫ਼ਤੇ ਵੀ ਗੱਲ ਕਰਦੇ ਸੀ ਵੀ ਸਾਰਿਆਂ ਨੂੰ ਉਹਦਾ ਬਰਾਬਰ ਦਾ ਫਾਇਦਾ ਹੋਣਾ ਨਹੀਂ, ਜਿਨ੍ਹਾਂ ਨੂੰ ਹੋਣਾ ਵੀ ਆ ਉਹ ਕੋਈ ਇੱਦਾਂ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਪੈਸੇ ਬਚ ਜਾਣੇ ਨੇ, ਕਿਉਂਕਿ ਉਹ ਛੋਟੀਆਂ ਨਿੱਕੀਆਂ ਵਰਤੋਂ ਵਾਲੀਆਂ ਆਈਟਮਸ ਦੇ ਉੱਪਰ ਉਹ ਰਿਆਇਤ ਮਿਲਣੀ ਆ, ਕਿਉਂਕਿ ਇੱਦਾਂ ਨਹੀਂ ਹੈਗਾ ਵੀ ਕਿਸੇ ਨੇ ਉਹਦੇ ਵਿੱਚ $1,000s ਦੀ ਸੇਵਿੰਗ ਕਰ ਲੈਣੀ ਆ।
$2,000 ਜੇ ਉਹ ਸਮਾਨ ਦੇ ਉੱਤੇ ਖਰਚੋਗੇ
ਵਿਦਇਨ 2 months,
2 ਮਹੀਨਿਆਂ ਦੇ ਅੰਦਰ ਤਾਂ ਐਵਰੇਜ ਤੁਹਾਨੂੰ $100 ਬਚਣਗੇ।
ਯਾ 5%
ਇਹ ਸਰਕਾਰ ਦਾ ਆਪਣਾ ਐਸਟੀਮੇਟ ਹੈ।
ਯਾ ਚਲੋ ਖੈਰ ਵੇਖਦੇ ਹਾਂ ਵਾਸੂ ਜੀ, ਇਹ ਦੇਖਦੇ ਹਾਂ ਕਿ ਹੁਣ ਆਪੋਜੀਸ਼ਨ ਡੇਜ਼ ਜਦੋਂ ਬੁੱਧਵਾਰ ਤੇ ਵੀਰਵਾਰ, ਸੋ ਟਮੋਰੋ ਐਂਡ ਡੇ ਆਫਟਰ ਟਮੋਰੋ, ਉਹਦੇ ਵਿੱਚ ਕੀ ਕੁਝ ਹੁੰਦਾ, ਤੇ ਜੇ ਬੇਭਰੋਸਗੀ ਵਾਲਾ ਮਤਾ ਆਉਂਦਾ ਉਹੀ ਵਰਡਿੰਗ ਵਾਲਾ, ਉਹਦੇ ਵਿੱਚ ਜਗਮੀਤ ਸਿੰਘ ਦਾ ਕੀ ਸਟੈਂਸ ਹੋਏਗਾ, ਦੈਟ ਰਿਮੇਨਸ ਟੂ ਬੀ ਸੀਨ।
ਪਤਾ ਹੀ ਹੈ ਵਜੇ ਜੀ ਉਹਨਾਂ ਨੇ ਇਹ ਕਹਿਣਾ ਕਿ ਅਸੀਂ ਜੀ ਪੀਅਰ ਪੋਲੀਏਵ ਦੀ ਸਿਆਸਤ ਦੇ ਵਿੱਚ ਇਹਨਾਂ ਦੀਆਂ ਪੋਲੀਟੀਕਲ ਮਾਈਂਡ ਗੇਮਸ ਦੇ ਵਿੱਚ ਨਹੀਂ ਉਲਝਾਂਗੇ ਅਸੀਂ ਤਾਂ ਜੀ ਕੈਨੇਡੀਅਨਸ ਨੂੰ ਪ੍ਰਮੁੱਖ ਰੱਖਿਆ ਹੋਇਆ ਆਪਣੇ ਮਨ ਦੇ ਵਿੱਚ ਸਾਡਾ ਤਾਂ ਭਾਵੇਂ ਤੁਸੀਂ ਸੀਨਾ ਚੀਰ ਕੇ ਵੇਖ ਲਓ ਵਿੱਚ ਕੈਨੇਡੀਅਨਸ ਵੱਸਦੇ ਨੇ ਤੇ ਅਸੀਂ ਤਾਂ ਸਿਰਫ ਕੈਨੇਡੀਅਨਸ ਬਾਰੇ ਸੋਚਦੇ ਹਾਂ ਉਹਨਾਂ ਨੂੰ ਇਸ ਵੇਲੇ ਜਿਹੜੇ ਉਹ GST ਜਿਹੜੇ$250 ਵਾਲੇ ਚੈੱਕ ਨੇ ਉਹਨਾਂ ਨੂੰ ਫਿਕਸ ਕਰਕੇ ਪਾਸ ਕਰਵਾਉਣਾ ਬੜਾ ਜ਼ਰੂਰੀ ਸਾਡੇ ਵਾਸਤੇ ਕਿ ਅਰਲੀ ਸਪਰਿੰਗ ਦੇ ਵਿੱਚ ਕੈਨੇਡੀਅਨਸ ਤੱਕ ਉਹ ਰਾਹਤ ਜ਼ਰੂਰ ਪਹੁੰਚੇ ਪੀਅਰ ਪੋਲੀਏਵ ਜੇ ਸਰਕਾਰ ਹੀ ਦੇਖ ਦੇਣਗੇ ਤਾਂ ਉਹ ਰਾਹਤ ਕਿਵੇਂ ਪਹੁੰਚੇਗੀ ਅਤੇ ਅਸੀਂ ਫਾਰਮਾ ਕੇਅਰ ਵੀ ਅਸੀਂ ਆਪਣਾ ਲਾਗੂ ਕਰਵਾਉਣਾ ਹਜੇ ਸਰਕਾਰ ਦੇ ਬੜੇ ਕੰਮ ਪਏ ਨੇ ਜਿਹੜੇ ਅਸੀਂ ਲਾਗੂ ਕਰਵਾਉਣੇ ਨੇ ਅਤੇ ਇਸ ਕਰਕੇ ਅਸੀਂ ਇਨ ਦਾ ਲਾਰਜਰ ਇੰਟਰਸਟ ਆਫ ਕੈਨੇਡੀਅਨਸ ਅਸੀਂ ਇਹ ਸਰਕਾਰ ਨਹੀਂ ਡਿੱਗਾਂਗੇ ਅਸੀਂ ਨੋਨ ਕੌਨਫੀਡੈਂਸ ਮੋਸ਼ਨ ਦੇ ਹੱਕ ਵਿੱਚ ਵੋਟ ਨਹੀਂ ਪਾਵਾਂਗੇ
ਅਤੇ ਜੇ ਇਹ ਸਭ ਕੈਨੇਡੀਅਨਸ ਦਾ ਇੰਨਾ ਭਲਾ ਵੇਖਣ ਕਰਨ ਵਾਸਤੇ ਜੇ ਮੈਨੂੰ ਇਹ ਕਹਿਣਾ ਪੈਂਦਾ ਹੈ ਵੀ NDP ਵਾਲੇ ਕਹਿਣਗੇ ਜੇ ਸਾਨੂੰ ਇਹ ਕਹਿਣਾ ਪੈਂਦਾ ਵੀ ਜਗਮੀਤ ਸਿੰਘ ਗਲਤ ਨੇ ਹਾਂ ਤਾਂ ਹੂੰ ਮੈਂ ਗਲਤ ਹੈ ਨਾ ਜਿਵੇਂ ਉਹ ਜੇ ਇਹ ਸਾਰਾ ਕੁਝ ਕਰਨ ਲਈ ਜੇ ਕੈਨੇਡੀਅਨ ਵਾਸਤੇ ਮੈਨੂੰ ਇਹ ਕਹਿਣਾ ਪੈਂਦਾ ਕਿ ਮੈਂ ਗਲਤ ਹਾਂ ਤਾਂ ਮੈਂ ਗਲਤ ਹਾਂ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਵਾਸੂ ਜੀ ਕੁਇਕਲੀ ਗੱਲ ਕਰੀਏ ਇੱਕ ਹੋਰ ਸਰਵੇਖਣ ਆਇਆ ਜਿਹਦੇ ਵਿੱਚ ਜਿਹੜੀਆਂ ਇਹ ਲੈਜੇ ਦੀ ਪੋਲ ਹੈ ਜਿਹੜੀ ਫੋਰ ਐਸੋਸੀਏਸ਼ਨ ਫੋਰ ਕੈਨੇਡੀਅਨ ਸਟੱਡੀਜ਼ ਕੀਤੀ ਗਈ ਦਿਸ ਇਜ਼ ਅਬਾਊਟ DEI ਹਾਇਰਿੰਗ ਡਾਇਵਰਸਿਟੀ ਐਕੁਇਟੀ ਐਂਡ ਇਨਕਲੂਜਨ ਕਿ ਕੈਨੇਡੀਅਨਸ ਹੁਣ ਇਸ ਬਾਰੇ ਕੀ ਸੋਚਦੇ ਨੇ ਕਿ ਜਿਹੜੇ ਕਿਸੇ ਵਿਅਕਤੀ ਨੂੰ ਨੌਕਰੀਆਂ ਦੇ ਉੱਪਰ ਰੱਖਿਆ ਜਾਂਦਾ ਭਾਵੇਂ ਉਹ ਪ੍ਰਾਈਵੇਟ ਅਦਾਰੇ ਹੋਣ ਵੱਡੇ ਕਾਰਪੋਰੇਸ਼ਨਸ ਹੋਣ ਜਾਂ ਫਿਰ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਕਿ ਉਹ ਵਿਅਕਤੀ ਦੀ ਬੈਕਗਰਾਊਂਡ ਵੇਖ ਕੇ ਰੱਖਿਆ ਜਾਣਾ ਚਾਹੀਦਾ ਜਾਂ ਉਹਦੀ ਲਿਆਕਤ ਵੇਖ ਕੇ ਉਹਨੂੰ ਉਹ ਜੋਬ 'ਤੇ ਰੱਖਿਆ ਜਾਣਾ ਚਾਹੀਦਾ ਸੋ ਉਸ ਬਾਰੇ ਗੱਲ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ
ਵਿਜੇ ਜੀ ਓਟਵਾ ਤੋਂ ਹੁਣੇ ਇਹ ਨਿਊਜ਼ ਆ ਰਹੀ ਹੈ ਕਿ ਇੱਕ ਗਰੁੱਪ ਹੈ ਜਿਹੜਾ ਜਿਊਜ਼ ਦਾ ਗਰੁੱਪ ਹੈ ਪਰ ਉਹ ਐਂਟੀ ਇਜ਼ਰਾਈਲ ਹੈ ਪ੍ਰੋ ਪੈਲੇਸਟੀਨ ਗਰੁੱਪ ਹੈ ਜਿਊਜ਼ ਸੇ ਨੋ ਟੂ ਜੈਨੋਸਾਈਡ ਕੋਲੀਸ਼ਨ ਇਹਨਾਂ ਨੇ ਹਾਊਸ ਪਾਰਲੀਮੈਂਟ ਦੀ ਇੱਕ ਬਿਲਡਿੰਗ ਹੈ ਕਨਫੈਡਰੇਸ਼ਨ ਬਿਲਡਿੰਗ ਵੈਲਿੰਗਟਨ ਸਟਰੀਟ ਤੇ ਉਹ ਆਕੂਪਾਈ ਕਰ ਲਈ ਹੈ ਤੇ ਉਹਦੀ ਲੌਬੀ ਦੇ ਵਿੱਚ ਇਕੱਤਰ ਹੋ ਗਏ ਨੇ ਤੇ ਉੱਥੇ ਮੁਜ਼ਾਹਰਾ ਕਰ ਰਹੇ ਨੇ ਇਜ਼ਰਾਈਲ ਦੇ ਖਿਲਾਫ ਜੈਨੋਸਾਈਡ ਕੀਤਾ ਜਾ ਰਿਹਾ ਤੇ ਉਹਦੀ ਇਹ ਮੁਖਾਲਫਤ ਕਰਦੇ ਨੇ ਸੋ ਯਾ ਪਾਰਲੀਮੈਂਟ ਦੀ ਇੱਕ ਬਿਲਡਿੰਗ ਇਹਨਾਂ ਨੇ ਆਕੂਪਾਈ ਕਰ ਲਈ ਹੈ ਦੈਟਸ ਦ ਨਿਊਜ਼
ਸੋ ਇਹ ਆਈ ਥਿੰਕ ਐਜ਼ ਦ ਡੇ ਪ੍ਰੋਗਰੈਸਿਸ ਵਾਸੂ ਜੀ ਇਹਦੇ ਉੱਪਰ ਹੋਰ ਜਿਹੜੀ ਡਿਸਕਸ਼ਨ ਹੋਏਗੀ ਉਹ ਚੱਲੇਗੀ ਸੋ ਵੇਖਦੇ ਹਾਂ ਕੀ ਆਉਂਦਾ ਚੋਂ ਹੋਰ ਸਾਹਮਣੇ
ਬਿਲਕੁਲ
ਯਾ ਵਾਸੂ ਜੀ ਗੱਲ ਕਰੀਏ ਆਪਾਂ ਲੈਜੇ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਫੋਰ ਐਸੋਸੀਏਸ਼ਨ ਫੋਰ ਕੈਨੇਡੀਅਨ ਸਟੱਡੀਜ਼ ਜਿਹਦੇ ਵਿੱਚ ਐਕੁਇਟੀ ਹਾਇਰਿੰਗ ਬਾਰੇ ਸਵਾਲ ਪੁੱਛੇ ਗਏ ਲੋਕਾਂ ਨੂੰ ਐਕੁਇਟੀ ਹਾਇਰਿੰਗ ਤੋਂ ਭਾਵ ਇਹ ਆ ਕਿ ਕਿਸੇ ਵਿਅਕਤੀ ਦੀ ਐਥਨਿਕ ਬੈਕਗਰਾਊਂਡ ਵੇਖਦੇ ਹੋਏ ਜਾਂ ਉਹਦੇ ਬਾਕੀ ਦੇ ਜਿਹੜੇ ਐਟਰੀਬਿਊਟਸ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨੂੰ ਕਿਸੇ ਜੋਬ ਦੇ ਉੱਪਰ ਰੱਖਣਾ ਅਸੀਂ ਬੀਤੇ ਸਮੇਂ ਦੇ ਵਿੱਚ ਵੀ ਇਹ ਦੇਖਿਆ ਹੈਗਾ ਵਾਸੂ ਜੀ ਵੀ ਕਈ ਭਾਵੇਂ ਸਰਕਾਰੀ ਮਹਿਕਮੇ ਹੋਣ ਜਾਂ ਈਵਨ ਕਈ ਵੱਡੇ ਕਾਰਪੋਰੇਸ਼ਨਸ ਹੋਣ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਪੋਲਿਸੀਜ਼ ਅਡੋਪਟ ਕੀਤੀਆਂ ਗਈਆਂ ਸੀ ਅਸੀਂ ਲਾਸਟ ਵੀਕ ਹੀ ਗੱਲ ਕਰਦੇ ਸੀ ਕਿ ਵਾਲਮਾਰਟ ਵਾਲਿਆਂ ਨੇ ਕਹਿ ਦਿੱਤਾ ਕਿ ਜੀ ਉਹਨਾਂ ਵੱਲੋਂ ਹੁਣ ਇਹ ਡਾਇਵਰਸਿਟੀ ਐਕੁਇਟੀ ਐਂਡ ਇਨਕਲੂਜਨ DEI ਵਾਲਾ ਜਿਹੜਾ ਪ੍ਰੋਗਰਾਮ ਆ ਉਹਨੂੰ ਉਹ ਖਤਮ ਕਰ ਰਹੇ ਨੇ ਕਈ ਹੋਰ ਜਿਹੜੇ ਵੱਡੇ ਕਾਰਪੋਰੇਸ਼ਨਸ ਨੇ ਜਿਵੇਂ ਹਾਰਲੇ ਡੇਵਿਡਸਨ ਹੋਇਆ ਜੌਨ ਡੀਅਰ ਟਰੈਕਟਰ ਬਣਾਉਣ ਵਾਲੀ ਕੰਪਨੀ ਫਾਰਮ ਇਕੁਇਪਮੈਂਟ ਵਾਲੀ ਕੰਪਨੀ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਉਹ ਕੀਤੇ ਨੇ ਕਿ DEI ਪੋਲਿਸੀਜ਼ ਤੋਂ ਹੁਣ ਉਹ ਪਾਸਾ ਵੱਟ ਰਹੇ ਨੇ ਕਿ ਵਿਅਕਤੀ ਦੀ ਸਕਿਨ ਦਾ ਕਲਰ ਵੇਖ ਕੇ ਉਹਦੀ ਸੈਕਸ਼ੂਅਲ ਓਰੀਐਂਟੇਸ਼ਨ ਵੇਖ ਕੇ ਉਹਨੂੰ ਕੰਮ 'ਤੇ ਨਹੀਂ ਰੱਖਣਾ ਉਹਦਾ ਇਹ ਵੇਖੋ ਕਿ ਉਸਦੀ ਲਿਆਕਤ ਕੀ ਹੈ ਕਿ ਉਹ ਉਸ ਜੋਬ ਵਾਸਤੇ ਵਿਅਕਤੀ ਫਿੱਟ ਹੈ ਵੀ ਕਿ ਨਹੀਂ ਅਤੇ ਸਰਵੇਖਣ ਦੇ ਵਿੱਚ ਜਿਹੜੇ ਨਤੀਜੇ ਨੇ ਵਾਸੂ ਜੀ ਉਹਦੇ ਵਿੱਚ ਕੈਨੇਡੀਅਨਸ DEI ਹਾਇਰਿੰਗ ਦੇ ਜ਼ਿਆਦਾ ਖਿਲਾਫ ਨੇ ਐਜ਼ ਕੰਪੇਅਰ ਟੂ ਅਮੈਰੀਕਨਸ
ਕਿਸੇ ਵੀ ਚੀਜ਼ ਦੀ ਵਿਜੇ ਜੀ ਜਦੋਂ ਅੱਤ ਹੋ ਜਾਵੇ
ਹਾਂ ਫਿਰ ਉਹਦਾ ਅੰਤ ਹੁੰਦਾ ਉਸ
ਬਾਅਦ ਉਹਦਾ ਅੰਤ ਹੁੰਦਾ ਸੋ ਇਹ ਇੱਕ ਬੜੀ ਹੀ ਜ਼ਰੂਰੀ ਚੀਜ਼ ਸੀ ਸਮੇਂ ਦੀ ਲੋੜ ਸੀ DEI ਅਤੇ ਇਹਨੂੰ ਅਡੋਪਟ ਕੀਤਾ ਗਿਆ ਵੱਖੋ ਵੱਖਰੀਆਂ ਸੰਸਥਾਵਾਂ ਵੱਲੋਂ ਵੱਖੋ ਵੱਖਰੀਆਂ ਪੋਲੀਟੀਕਲ ਪਾਰਟੀਜ਼ ਵੱਲੋਂ ਬਟ ਵੈਨ ਯੂ ਟੇਕ ਸਮਥਿੰਗ ਟੂ ਫਾਰ ਤੇ ਫਿਰ ਉਹਦਾ ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ ਤੇ 28% ਹੀ ਕੈਨੇਡੀਅਨਸ ਹੁਣ ਇਸ ਤਰ੍ਹਾਂ ਦੀ ਹਾਇਰਿੰਗ ਨੂੰ ਸਪੋਰਟ ਕਰਦੇ ਨੇ
ਜੀ
ਤੇ 57% ਅਪੋਜ਼ ਕਰ ਰਹੇ ਨੇ
ਜੀ
ਅਮਰੀਕਾ ਦੇ ਵਿੱਚ ਸਗੋਂ ਇਸ ਤੋਂ ਜ਼ਿਆਦਾ ਸਪੋਰਟ ਹਾਸਲ ਹੈ DEI ਹਾਇਰਿੰਗਸ ਨੂੰ 36% ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਐਫਰਮੇਟਿਵ ਐਕਸ਼ਨ ਸਹੀ ਚੀਜ਼ ਹੈ ਤੇ ਅਮਰੀਕਾ ਦੇ ਵਿੱਚ 46% ਲੋਕ ਇਹਦੇ ਖਿਲਾਫ ਨੇ ਮੈਜੋਰਿਟੀ ਖਿਲਾਫ ਹੈ ਘੱਟ ਲੋਕ ਹੁਣ ਇਹਨੂੰ ਸਪੋਰਟ ਕਰਦੇ ਨੇ ਜ਼ਿਆਦਾ ਸੈਂਟੀਮੈਂਟ ਹੁਣ ਇਹ ਪ੍ਰਬਲ ਹੋ ਰਿਹਾ ਕਿ ਮੈਰਿਟ ਬੇਸਡ ਹਾਇਰਿੰਗ ਹੋਣੀ ਚਾਹੀਦੀ ਹੈ ਤੇ ਜ਼ਿਆਦਾ ਫੋਕਸ ਪ੍ਰੋਡਕਟੀਵਿਟੀ ਤੇ ਹੋਣਾ ਚਾਹੀਦਾ
ਵਾਸੂ ਜੀ ਜਦੋਂ ਅਸੀਂ ਕਦੇ ਵੈਸਟਰਨ ਮੁਲਕਾਂ ਬਾਰੇ ਦੇਖੋ ਜਦੋਂ 80s ਜਦੋਂ ਅਸੀਂ ਵੱਡੇ ਹੋ ਰਹੇ ਸੀ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਾਰੇ ਅਮਰੀਕਾ ਕੈਨੇਡਾ ਇੰਗਲੈਂਡ ਦਾ ਐਗਜ਼ਾਮਪਲ ਦਿੱਤਾ ਜਾਂਦਾ ਸੀ ਕਿਹੜੀ ਸਿਸਟਮ ਬੜਾ ਚੰਗਾ ਉੱਥੇ ਬੰਦੇ ਦੀ ਲਿਆਕਤ ਵੇਖੀ ਜਾਂਦੀ ਹੈ, ਮੈਰਿਟ ਦੇ ਆਧਾਰ 'ਤੇ ਉੱਥੇ ਤੁਹਾਨੂੰ ਮੌਕੇ ਮਿਲਦੇ ਨੇ ਕਿ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ, ਫਿਰ ਉਹਦੇ ਰਾਹ ਦੇ ਵਿੱਚ ਕੋਈ ਅੜਿੱਕੇ ਨਹੀਂ ਆਉਂਦੇ। ਆਫਕੋਰਸ ਇੱਦਾਂ ਦੀ ਗੱਲ ਨਹੀਂ ਹੈ ਕਿ ਇੱਥੇ ਰੇਸਿਜ਼ਮ ਦੀਆਂ ਸਮੱਸਿਆਵਾਂ ਨਹੀਂ ਰਹੀਆਂ, ਆ ਰੇਸਿਜ਼ਮ ਨੂੰ ਕੰਬੈਟ ਕਰਨ ਦੇ ਵਾਸਤੇ ਹੀ ਇਸ ਤਰ੍ਹਾਂ ਦੀਆਂ ਪੋਲਿਸੀਜ਼ ਲਿਆਂਦੀਆਂ ਗਈਆਂ ਸੀ। ਪਰ ਇਹਦੇ ਨਾਲ ਹੋਣ ਕੀ ਲੱਗ ਪਿਆ, ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਆ ਕਿ ਕਈ ਵੱਡੇ ਕਾਰਪੋਰੇਸ਼ਨ ਦੇ ਵਿੱਚ, ਕਈ ਅਜਿਹੇ ਕਾਰਪੋਰੇਸ਼ਨ ਜਿੱਥੇ ਸਰਕਾਰੀ ਕੰਟਰੈਕਟ ਦਿੱਤੇ ਜਾਂਦੇ ਨੇ, ਸਰਕਾਰਾਂ ਵੱਲੋਂ ਉੱਥੇ ਕੰਟਰੈਕਟ ਦੇਣ ਲੱਗੇ ਸ਼ਰਤ ਲਗਾ ਦਿੱਤੀ ਜਾਂਦੀ ਕਿ ਭਾਈ ਇਹ ਦੇਖੋ ਵੀ ਤੁਸੀਂ ਜਿਹੜੇ ਬੰਦੇ ਹਾਇਰ ਕਰੋਗੇ ਇਸ ਪ੍ਰੋਜੈਕਟ ਵਾਸਤੇ ਉਹਦੇ ਵਿੱਚ ਇੰਨੇ ਪਰਸੈਂਟ ਇੱਦਾਂ ਬੈਕਗਰਾਊਂਡ ਵਾਲੇ ਹੋਣੇ ਚਾਹੀਦੇ ਨੇ, ਇੰਨੇ ਪਰਸੈਂਟ ਇਸ ਤਰ੍ਹਾਂ ਦੇ ਐਟਰੀਬਿਊਟਸ ਵਾਲੇ ਹੋਣੇ ਚਾਹੀਦੇ ਨੇ। ਹੁਣ ਪ੍ਰੋਬਲਮ ਕਿੱਥੇ ਆਉਣ ਲੱਗ ਗਈ ਉਹਨਾਂ ਕਾਰਪੋਰੇਸ਼ਨਸ ਨੂੰ, ਉਹ ਕਹਿੰਦੇ ਵੀ ਅਸੀਂ ਠੀਕ ਆ ਬੰਦਾ ਹਾਇਰ ਕਰ ਲਈਏ, ਪਹਿਲੀ ਗੱਲ ਕਈ ਵਾਰੀ ਕਿਸੇ ਉਸ ਗਰੁੱਪ ਦੇ ਵਿੱਚੋਂ ਤੁਹਾਨੂੰ ਉੱਦਾਂ ਦਾ ਮੁਲਾਜ਼ਮ ਹੀ ਨਹੀਂ ਮਿਲਦਾ, ਫਿਰ ਇਸ ਤਰ੍ਹਾਂ ਦੀ ਸ਼ਰਤ ਲਗਾ ਦਿੱਤੀ ਜਾਂਦੀ ਹੈ ਵੀ ਹੁਣ ਤੁਸੀਂ ਉਸ ਗਰੁੱਪ ਦੇ ਵਿੱਚੋਂ ਇਸ ਤਰ੍ਹਾਂ ਦਾ ਟੈਲੈਂਟ ਨਰਿਸ਼ ਕਰਨ ਦੇ ਵਾਸਤੇ ਤੁਸੀਂ ਵਜ਼ੀਫੇ ਸ਼ੁਰੂ ਕਰ ਦਿਓ, ਤੁਸੀਂ ਕੋਈ ਪ੍ਰੋਗਰਾਮ ਸ਼ੁਰੂ ਕਰੋ। ਇਹ ਇੱਕ ਰੀਜ਼ਨ ਬਣ ਗਿਆ ਵਾਸੂ ਜੀ, ਅਸੀਂ ਕੈਨੇਡਾ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਵੀ ਸਰਕਾਰੀ ਪ੍ਰੋਜੈਕਟਸ ਸਮਾਂ ਬਹੁਤ ਲੱਗਦਾ ਅਤੇ ਸਰਕਾਰੀ ਪ੍ਰੋਜੈਕਟਸ ਦੇ ਖਰਚੇ ਇੰਨੇ ਵੱਧ ਕਿਉਂ ਗਏ ਨੇ। ਦਿਸ ਹੈਜ਼ ਬੀਨ ਨੋਟ ਦੀ ਓਨਲੀ ਰੀਜ਼ਨ ਬਟ ਵਨ ਆਫ ਦਾ ਰੀਜ਼ਨਸ ਕਿ ਕਈ ਥਾਵਾਂ 'ਤੇ ਤੁਸੀਂ ਉਹ ਬੰਦਾ ਤੁਹਾਨੂੰ ਕਿਸੇ ਵੱਖਰੀ ਐਥਨਿਕ ਬੈਕਗਰਾਊਂਡ ਵਾਲਾ ਜਾਂ ਇਹ ਕਹਿ ਲਓ ਕਿ ਕਿਸੇ ਵੱਖਰੇ ਐਟਰੀਬਿਊਟ ਵਾਲਾ, ਕਿਸੇ ਵੱਖਰੇ ਸੋਸ਼ਲ ਸਟੇਟਸ ਵਾਲਾ, ਉਹ ਤਾਂ ਮਿਲਦਾ, ਪਰ ਤੁਹਾਡੀ ਹੁਣ ਹਾਇਰਿੰਗ ਦੀ ਪੋਲਿਸੀ ਇਹ ਕਹਿੰਦੀ ਆ ਵੀ ਜੇ ਤੁਸੀਂ 10 ਬੰਦੇ ਹਾਇਰ ਕਰਨੇ ਨੇ, 10 ਦੇ ਵਿੱਚੋਂ 2 ਇੱਕ ਕਿਸਮ ਦੇ ਹੋਣ ਚਾਹੀਦੇ ਨੇ, 2 ਐਥਨਿਕ ਬੈਕਗਰਾਊਂਡ ਵਾਲੇ ਹੋਣ, 2 ਕਿਸੇ ਫਲਾਨੇ ਭਾਈਚਾਰੇ ਨੂੰ ਬਿਲੋਂਗ ਕਰਨ, ਉਹ ਜਦੋਂ ਉਹ ਸਾਰੇ ਖਾਨੇ ਪੂਰੇ ਕਰਨ ਦੇ ਵਾਸਤੇ ਖਾਨਾ ਪੂਰਤੀ ਚੱਲਦੀ ਰਹੀ, ਕੰਮ ਹੋਇਆ ਨਹੀਂ।
ਵੀਰੇ ਤੁਸੀਂ ਮੇਰੇ ਮੂੰਹ ਦੇ ਵਿੱਚੋਂ ਸ਼ਬਦ ਮੇਰੇ ਜਿਹੜੇ ਖੋਲੇ, ਸੋ ਖਾਨਾ ਪੂਰਤੀ
ਜੀ,
ਸੋ ਜਿਹੜੀ ਚੀਜ਼ ਤਾਂ ਔਰਗੈਨਿਕਲੀ ਹੋਵੇ,
ਯੈਸ,
ਉਹ ਤਾਂ ਹੁੰਦੀ ਹੈ ਵਧੀਆ। ਜਦੋਂ ਤੁਸੀਂ ਖਾਨਾ ਪੂਰਤੀ ਕਰਨ ਲੱਗ ਜਾਂਦੇ ਹੋ ਤੇ ਫਿਰ ਜਿਹੜੀ ਉਹ ਕਹਿ ਲਓ ਵੀ ਉਹਦੇ ਵਿੱਚ ਜਿਹੜਾ ਉਹ ਇੱਕ ਇੰਪੈਕਟ ਘੱਟ ਜਾਂਦਾ ਤੇ ਉਹਦਾ ਜੋ ਸਹਿਜਪਨ ਹੁੰਦਾ ਉਹ ਜਾਂਦਾ ਲੱਗਦਾ। ਸੋ ਇਹ ਬੜੀ ਇੱਕ ਮੈਂ ਫਿਰ ਕਹਾਂਗਾ ਕਿ ਇਹਦੀ ਬੜੀ ਜ਼ਰੂਰਤ ਸੀ। ਸੋ ਦੇਖੋ ਇਹ ਪਰਪਸ ਕੀ ਹੈ, ਵੀ ਕੈਨ ਵੈਰੀ ਸੇਫਲੀ ਇਕੁਏਟਡ ਵਿਦ ਰੈਜ਼ਰਵੇਸ਼ਨ,
ਬਿਲਕੁਲ,
ਸੋ ਇੱਕ ਤਰੀਕੇ ਦੀ ਰੈਜ਼ਰਵੇਸ਼ਨ ਆ। ਸੋ ਜਿਹੜੇ ਡਿਸਐਡਵਾਂਟੇਜ ਸੈਕਸ਼ਨਸ ਆਫ ਦਾ ਸੋਸਾਇਟੀ ਨੇ, ਇਨ ਦਿਸ ਕੇਸ ਜਿਹੜੇ ਵਿਜ਼ੀਬਲ ਮਾਈਨੋਰਿਟੀਜ਼ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਓਪਰਚੁਨਿਟੀਜ਼ ਨਹੀਂ ਸੀ ਮਿਲ ਰਹੀਆਂ ਇੱਕ ਸਮੇਂ 'ਤੇ ਕਿ ਉਹਨਾਂ ਦੇ ਕੋਲ ਕਹਿ ਲਓ ਕਿ ਪਹੁੰਚ ਕਰਨ ਦੀ ਕਹਿ ਲਓ ਉਹਨਾਂ ਦੇ ਕੋਲ ਸਮਰੱਥਾ ਨਹੀਂ ਸੀ, ਉਹਨਾਂ ਦੇ ਕੋਲ ਰੀਚ ਦੀ ਘਾਟ ਸੀ, ਉਹਨਾਂ ਨੂੰ ਮੌਕੇ ਨਹੀਂ ਸੀ ਮਿਲ ਰਹੇ।
ਬਸ ਜੀ, ਕੁਝ ਸਾਲ ਪਹਿਲਾਂ ਤੱਕ ਅਜਿਹੇ ਸਰਵੇਖਣ ਵੀ ਆਉਂਦੇ ਰਹੇ ਨਾ ਕਿ ਤੁਹਾਡੇ ਰੈਜ਼ਮੇ ਦੇ ਉੱਪਰ ਨਾਮ ਕੀ ਹੈ, ਇਜ਼ ਦੈਟ ਐਨ ਐਂਗਲਿਸਾਈਜ਼ਡ ਨੇਮ, ਤੁਹਾਨੂੰ ਹਾਇਰ ਕਰ ਲਿਆ ਜਾਂਦਾ ਸੀ ਉਸੇ ਹੀ ਕੁਆਲੀਫਿਕੇਸ਼ਨ ਵਾਲਾ, ਉਸੇ ਹੀ ਪ੍ਰੋਫਾਈਲ ਵਾਲਾ ਨਾਮ ਵਿਅਕਤੀ, ਜੇ ਨਾਮ ਉਹਦਾ ਕੋਈ ਐਥਨਿਕ ਨੇਮ ਆ ਤਾਂ ਉਹਦਾ ਉਹਨੂੰ ਇੰਟਰਵਿਊ ਵਾਸਤੇ ਕਾਲ ਹੀ ਨਹੀਂ ਸੀ ਆਉਂਦੀ।
ਸਿਸਟੈਮਿਕ ਰੇਸਿਜ਼ਮ ਉਹ ਐਗਜ਼ਿਸਟ ਕਰਦਾ, ਉਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਮਹਿਸੂਸ ਹੋਈ ਕਿ ਜੀ ਜਿਹੜੇ ਡਿਸਐਡਵਾਂਟੇਜ ਸੈਕਸ਼ਨਸ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਜਾ ਸਕੇ ਕਿ ਉਹਨਾਂ ਨੂੰ ਇਕੁਅਲ ਫੁਟਿੰਗ 'ਤੇ ਲਿਆਇਆ ਜਾ ਸਕੇ। ਫਿਰ ਉਸ ਤੋਂ ਬਾਅਦ ਸੋ ਰੈਜ਼ਰਵੇਸ਼ਨ ਜਿਹੜੀ ਹੈ ਨਾ, ਉਹ ਇੱਕ ਬਹੁਤ ਵਧੀਆ ਕੰਸੈਪਟ ਆ ਤੇ DEI ਵੀ ਬਹੁਤ ਵਧੀਆ ਕੰਸੈਪਟ ਆ, ਪਰ ਇਹਦਾ ਮਕਸਦ ਇਹ ਹੋਣਾ ਚਾਹੀਦਾ ਕਿ ਜਿਹੜੇ ਸਾਰੇ ਸੈਕਸ਼ਨਸ ਨੇ ਸੋਸਾਇਟੀ ਦੇ ਉਹਨਾਂ ਨੂੰ ਤੁਸੀਂ ਇੱਕ ਪਲੇਟਫਾਰਮ 'ਤੇ ਲਿਆਉਣ ਵਿੱਚ ਕਾਮਯਾਬ ਹੋਵੋ।
ਕਰੈਕਟ।
ਉਸ ਤੋਂ ਬਾਅਦ ਫਿਰ ਮੈਰਿਟ ਡਿਕਟੇਟ ਕਰੇ ਕੌਣ ਕਿੱਥੇ ਜਾ ਕੇ ਕੰਮ ਕਰਦਾ, ਕਿਹਨੂੰ ਕਿਹੜੀ ਜੌਬ ਮਿਲਦੀ ਹੈ, ਕਿਹਨੂੰ ਕਿਹੜੇ ਕਾਲਜ ਵਿੱਚ ਕਿਹੜੀ ਸੀਟ ਮਿਲਦੀ ਹੈ। ਸੋ ਉਹ ਚੀਜ਼ਾਂ ਬਾਅਦ ਵਿੱਚ ਮੈਰਿਟ
ਕਰੇ।
ਸੋ ਦੇਖੋ ਇਹਦੇ ਵਿੱਚ ਹਮੇਸ਼ਾ ਇਹ ਕਿਹਾ ਜਾਂਦਾ ਕਿ ਜਿਹੜੇ ਕੋਈ ਰੈਜ਼ਰਵੇਸ਼ਨ ਆ ਉਹ ਜਿਹੜੇ ਨੀਚਲੇ ਰੰਗ ਆਫ ਕਰੀਅਰ ਨੇ ਉੱਥੇ ਉਹ ਇੰਪਲੀਮੈਂਟ ਹੋਵੇ ਤਾਂ ਬਿਹਤਰ ਹੈ ਕਿ ਜੇ ਜਿਹੜੇ ਕੋਈ ਬੱਚੇ ਨੇ ਜਿਹੜੇ ਕੋਈ ਡਿਸਐਡਵਾਂਟੇਜ ਸੈਕਸ਼ਨਸ ਦੇ ਵਿੱਚੋਂ ਨੇ ਉਹਨਾਂ ਨੂੰ ਤੁਸੀਂ ਸਕੂਲਾਂ ਦੇ ਵਿੱਚ ਪੜ੍ਹਨ ਦੀ ਸਕੂਲਾਂ ਤੱਕ ਲੈ ਕੇ ਆਓ, ਸਕੂਲਾਂ ਦੇ ਵਿੱਚ ਉਹਨਾਂ ਨੂੰ ਕਿਤਾਬਾਂ ਮੁਹੱਈਆ ਕਰਾਓ, ਬੱਚੇ ਪੜ੍ਹ ਸਕਣ ਕਿ ਜਦੋਂ 10ਵੀਂ 12ਵੀਂ ਤੱਕ ਪਹੁੰਚਦੇ ਨੇ ਪੜ੍ਹ ਲਿਖ ਕੇ, ਉਸ ਤੋਂ ਬਾਅਦ ਜਿਹੜਾ ਬੱਚਾ ਲਾਇਕ ਆ ਜਿਹੜਾ ਪੜ੍ਹਾਈ ਕਰਕੇ ਜਿੰਨਾ ਜੋਗਾ ਬਣਿਆ ਉਹਨੂੰ ਉਸ ਮੁਤਾਬਕ ਜੋਬ ਮਿਲੀ
ਬਸ।
ਸੋ ਉਸ ਤੋਂ ਬਾਅਦ ਦੈਨ ਮੈਰਿਟ ਸ਼ੁੱਡ ਟੇਕ ਓਵਰ।
ਉਸ ਤੋਂ ਬਾਅਦ ਮੈਰਿਟ ਸ਼ੁੱਡ ਟੇਕ ਓਵਰ।
ਰੈਜ਼ਰਵੇਸ਼ਨ ਥਰੂ ਆਊਟ ਲਾਈਫ ਤੁਹਾਡੇ ਨਾਲ ਨਹੀਂ ਚੱਲਣੀ ਚਾਹੀਦੀ, ਉਹਦੇ ਨਾਲ ਫਿਰ ਅਦਰਵਾਈਜ਼ ਫਿਰ ਉਹ ਸਵਾਲ ਪੈਦਾ ਹੋਣਗੇ ਪ੍ਰੋਡਕਟੀਵਿਟੀ ਦੇ। ਅਸੀਂ ਇੱਥੇ ਕਹਿੰਦੇ ਸਾਡੇ ਇੱਥੇ ਪ੍ਰੋਡਕਟੀਵਿਟੀ ਦੀ ਹੁਣ ਜੀ ਇੱਕ ਉਹ ਐਮਰਜੈਂਸੀ ਬਣ ਗਈ ਹੈ ਸਿਚੁਏਸ਼ਨ। ਸੋ ਉਹਦੇ ਰੀਜ਼ਨਸ ਇਹ ਨੇ ਕਿ ਪ੍ਰੋਡਕਟੀਵਿਟੀ ਤੇ ਫੋਕਸ ਕਰਨਾ ਐਟ ਆਫਟਰ ਅ ਸਰਟਨ ਸਟੇਜ ਉਹ ਲਾਜ਼ਮੀ ਹੋ ਜਾਂਦਾ
ਤੇ ਇਹੀ ਜਿਹੜੀ ਸਮੱਸਿਆ ਸੀ ਹੁਣ ਜਿਹੜਾ ਕਿ ਪਹਿਲਾਂ ਇੱਥੇ ਵੈਸਟਰਨ ਇਕਨੋਮੀਜ਼ ਦੇ ਵਿੱਚ ਜਾਂ ਵੈਸਟਰਨ ਕੰਮਕਾਰ ਦੇ ਢਾਂਚੇ ਦੇ ਵਿੱਚ ਨਹੀਂ ਸੀ ਦੇਖਣ ਨੂੰ ਮਿਲਦੀ, ਇਹ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਇੱਥੇ ਵੀ ਦੇਖਣ ਨੂੰ ਮਿਲੀ ਆ। ਵਾਸੂ ਜੀ ਜਦੋਂ ਕਦੇ ਇਸ ਬਾਰੇ ਕੋਈ ਗੱਲ ਕਰਦਾ ਸੀ ਵੀ ਇਹਨੂੰ ਕਹਿੰਦੇ ਸੀ ਨਾ ਵੀ ਆਹ ਟੋਕਨ ਹਾਇਰ ਆ, ਵੀ ਇਹਨੂੰ ਐਜ਼ ਅ ਟੋਕਨ ਹਾਇਰ ਕੀਤਾ ਗਿਆ ਵੀ ਇਹ ਕੋਈ ਮੰਨ ਲਓ ਵੀ ਜੇ ਕੋਈ ਕੁਝ ਕੰਪਨੀਜ਼ ਦੇ ਵਿੱਚ ਰਿਵਰਸ ਵੀ ਰਿਹਾ, ਕਹਿੰਦੇ ਇਹ ਟੋਕਨ ਵਾਈਟ ਪਰਸਨ ਜਿਹੜਾ ਹਾਇਰ ਕੀਤਾ ਗਿਆ ਵੀ ਸਾਡੀ ਕੰਪਨੀ 'ਚ ਇੱਕ ਗੋਰਾ ਹੈਗਾ, ਲਾਈਕ ਇੱਦਾਂ ਦੀਆਂ ਗੱਲਾਂ ਵੀ ਚੱਲਦੀਆਂ ਰਹੀਆਂ ਨੇ। ਪਰ ਇਹਦੇ ਨਾਲ ਸਮੱਸਿਆ ਕੀ ਬਣੀ ਕਿ ਜਿਹੜੇ ਕੋਈ ਮੈਰੀਟੋਰੀਅਸ ਵਿਅਕਤੀ ਸੀਗੇ ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ, ਉਹਨਾਂ ਨੂੰ ਇੰਟਰਵਿਊਜ਼ ਦੀਆਂ ਕਾਲ ਨਾ ਹੋਣ ਅਤੇ ਉਹ ਦੇਖਣ ਕਿ ਜਿਹੜੇ ਵਿਅਕਤੀ ਨੂੰ ਕੰਮ ਦਿੱਤਾ ਗਿਆ ਉਹਦੇ ਵਾਸਤੇ ਇੱਕ ਐਡਵਾਂਟੇਜ ਇਹ ਬਣ ਗਈ ਕਿ ਅੱਛਾ ਇਹ ਵਿਅਕਤੀ ਫਲਾਨੇ ਮੂਲ ਦਾ ਹੈ, ਇਹਦੀ ਚਮੜੀ ਦਾ ਰੰਗ ਇੱਦਾਂ ਦਾ। ਉਹ ਤੁਹਾਡੀ ਐਡਵਾਂਟੇਜ ਜੇ ਤੁਸੀਂ ਇੱਕ ਵਧੀਆ ਸੁਸਾਇਟੀ ਸਿਰਜ ਰਹੇ ਹੋ ਜਿਹੜੀ ਕਿ ਤੁਹਾਡੀ ਲਿਆਕਤ ਦੇ ਆਧਾਰ ਤੇ ਤੁਹਾਨੂੰ ਰਿਸਪੈਕਟ ਜਾਂ ਕੰਮ ਦੇਏਗੀ, ਤਾਂ ਫਿਰ ਉਹਦੇ ਵਿੱਚ ਇਸ ਚੀਜ਼ ਦੀ ਵੀ ਥਾਂ ਨਹੀਂ ਹੋਣੀ ਚਾਹੀਦੀ।
ਬਿਲਕੁਲ।
ਉਹਦੇ ਕਰਕੇ ਈਵਨ ਵਾਸੂ ਜੀ ਅਸੀਂ ਰਿਵਰਸ ਰੇਸਿਜ਼ਮ ਵਾਲੀ ਟਰਮ ਵੀ ਸੁਣੀ ਆ, ਉਹ ਵੀ ਇੱਕ ਕਹਿ ਲਓ DEI ਹਾਇਰਿੰਗ ਦੇ ਵਿੱਚੋਂ ਨਿਕਲਿਆ ਆਫਸ਼ੂਟ ਆ ਕਿ ਰਿਵਰਸ ਰੇਸਿਜ਼ਮ ਹੋਣ ਲੱਗ ਪਿਆ। ਭਾਵ ਇਹ ਕਿ ਜਿਹੜੇ ਪਹਿਲਾਂ ਦੇਖੋ ਰੇਸਿਜ਼ਮ ਦੀ ਇੱਕ ਜਿਹੜੀ ਪੁਰਾਣੀ ਡੈਫੀਨੇਸ਼ਨ ਆ ਉਹ ਕੀ ਆ, ਜਾਂ ਇੱਕ ਬੇਸਿਕ ਡੈਫੀਨੇਸ਼ਨ ਕਿ ਜਿਹੜੇ ਗੋਰੇ ਰੰਗ ਚਮੜੇ ਵਾਲੇ ਨੇ ਉਹਨਾਂ ਨੇ, ਚਮੜੀ ਵਾਲੇ ਨੇ ਉਹਨਾਂ ਨੇ ਬਾਕੀ ਰੰਗਦਾਰ ਚਮੜੀਆਂ ਵਾਲਿਆਂ ਨਾਲ ਭੇਦਭਾਵ ਕੀਤਾ,
ਜਾਂ ਜਿਹੜੀਆਂ ਵਿਜ਼ੀਬਲ ਮਾਈਨੋਰਿਟੀਜ਼,
ਵਿਜ਼ੀਬਲ ਮਾਈਨੋਰਿਟੀਜ਼ ਨਾਲ ਭੇਦਭਾਵ ਕੀਤਾ। ਰਿਵਰਸ ਰੇਸਿਜ਼ਮ ਦੇ ਵਿੱਚ ਕੀ ਹੋਇਆ ਕਿ ਜਿਹੜੀਆਂ ਜਿਹੜੀਆਂ ਥਾਵਾਂ 'ਤੇ ਹੁਣ ਉਹ ਵਿਜ਼ੀਬਲ ਮਾਈਨੋਰਿਟੀਜ਼ ਮੈਜੋਰਿਟੀ ਹੋ ਗਈਆਂ ਨੇ, ਉਹਨਾਂ ਵੱਲੋਂ ਹੁਣ ਜਿਹੜੀ ਕੋਕੇਸ਼ੀਅਨ ਪਾਪੂਲੇਸ਼ਨ ਆ ਉਹਦੇ ਨਾਲ ਵਿਤਕਰਾ ਕੀਤਾ ਜਾ ਰਿਹਾ, ਜਾਂ ਫਿਰ ਜਿਹੜੀ DEI ਹਾਇਰਿੰਗ ਵਰਗੀਆਂ ਪਾਲਿਸੀ ਸੀਗੀਆਂ ਇਹਦੇ ਨਾਲ ਉਹ ਰਿਵਰਸ ਰੇਸਿਜ਼ਮ ਨੂੰ ਕਿਸੇ ਕਿਸੇ ਥਾਂ 'ਤੇ ਉਹ ਹੁਣ ਸਿਮਰ ਹੋਣਾ ਸ਼ੁਰੂ ਹੋ ਗਿਆ। ਅਮਰੀਕਾ ਦੇ ਇਲੈਕਸ਼ਨ ਦੇ ਵਿੱਚ ਦੇਖੋ ਜਿਹੜੇ ਨਤੀਜੇ ਆਏ ਨੇ ਉਹਨੇ ਵਾਸੂ ਜੀ ਅਥਾਰਟੀਜ਼ ਦਾ, ਕਾਰਪੋਰੇਸ਼ਨਸ ਦਾ, ਬੋਰਡ ਆਫ ਜਿਹੜੇ ਵੱਖੋ ਵੱਖਰੇ ਬੋਰਡ ਰੂਮਸ ਦੇ ਵਿੱਚ ਬੈਠੇ ਫੈਸਲੇ ਲੈਂਦੇ ਨੇ ਉਹਨਾਂ ਦੀਆਂ ਅੱਖਾਂ ਜ਼ਰੂਰ ਖੋਲ੍ਹ ਦਿੱਤੀਆਂ ਨੇ ਕਿ ਲੋਕ ਇਹਨਾਂ ਚੀਜ਼ਾਂ ਨੂੰ ਪਹਿਲਾਂ ਤੋਂ ਹਾਈਲਾਈਟ ਕਰ ਰਹੇ ਸੀ, ਪਰ ਉਸ ਨੂੰ ਡਿਸਕ੍ਰਿਮੀਨੇਸ਼ਨ ਦਾ ਨਾਂ ਦੇ ਕੇ ਜਾਂ ਵਿਤਕਰੇ ਦਾ ਨਾਂ ਦੇ ਕੇ ਜਾਂ ਫਿਰ ਕਿਸੇ ਤਰ੍ਹਾਂ ਦੇ ਹੋਰ ਜਿਹੜੇ ਵੱਖੋ ਵੱਖਰੇ ਟਰਮਸ ਨੇ ਉਹ ਟਰਮਸ ਯੂਜ਼ ਕਰਕੇ ਉਹਨਾਂ ਨੂੰ ਚੁੱਪ ਕਰਵਾਇਆ ਜਾਂਦਾ ਰਿਹਾ। ਪਰ ਜਿਹੜਾ ਲੋਕਾਂ ਦਾ ਉਹ ਰੋਹ ਸੀਗਾ ਉਹ ਹੁਣ ਵੋਟਾਂ ਦੀ ਸ਼ਕਲ ਦੇ ਵਿੱਚ ਬੋਲਿਆ ਨਾ, ਡੈਮੋਕਰੈਟਸ ਨੂੰ ਜਦੋਂ ਨਜ਼ਰ ਆਇਆ ਕਿ ਅਸੀਂ ਜਿਹੜੀਆਂ ਗੱਲਾਂ 'ਤੇ ਲੋਕਾਂ ਨੂੰ ਕਹਿੰਦੇ ਸੀ ਵੀ ਇਮੀਗ੍ਰੇਸ਼ਨ ਦਾ ਕੰਸਰਨ ਨਹੀਂ ਆ, ਬਾਰਡਰ ਵਾਲਾ ਕੋਈ ਇਸ਼ੂ ਨਹੀਂ ਆ, ਸਾਰਿਆਂ ਨਾਲ ਕੰਪੈਸ਼ਨ ਰੱਖੋ, ਉਹ ਚੀਜ਼ਾਂ ਹੁਣ ਇਲੈਕਟੋਰਲੀ ਉਹਨਾਂ ਵਾਸਤੇ ਉਹਨਾਂ ਨੂੰ ਉਹਦਾ ਖਾਮਿਆਜ਼ਾ ਭੁਗਤਣਾ ਪੈ ਗਿਆ। ਇਹ ਚੀਜ਼ਾਂ ਹੁਣ ਕਾਰਪੋਰੇਸ਼ਨ ਨੂੰ ਵੀ ਸਮਝ ਆਉਣ ਲੱਗ ਪਈਆਂ ਨੇ।
ਸੋ ਦੇਖੋ ਇਹ ਜਿਹੜੀ ਸਾਰੀ ਕਵਾਇਦ ਆ DEI ਹਾਇਰਿੰਗ ਵਾਲੀ ਜੋ ਸਾਰੀ ਗੱਲਬਾਤ ਆ, ਦਿਸ ਵਾਜ਼ ਅ ਮੀਨਸ ਟੂ ਅ ਪਰਟੀਕੁਲਰ ਐਂਡ।
ਯੈਸ,
ਐਂਡ ਸੀਗਾ ਰੇਸਿਜ਼ਮ ਨੂੰ ਖਤਮ ਕਰਨਾ।
ਜੀ,
ਲੋਕ ਹੁਣ ਇਹ ਸਵਾਲ ਚੁੱਕਣ ਲੱਗ ਪਏ ਨੇ ਕਿ ਉਹ ਮੀਨਸ ਹੀ ਐਂਡ ਬਣ ਗਏ ਨੇ। ਹੁਣ ਕੰਪਨੀਆਂ ਕੀ ਕਰਦੀਆਂ ਨੇ, ਜੀ ਅਸੀਂ DEI ਹਾਇਰਿੰਗ ਕਰ ਲਈ ਤੇ ਹੁਣ ਤਾਂ ਜੀ ਸਾਡੀ ਕੰਪਨੀ ਦੇ ਵਿੱਚ ਰੇਸਿਜ਼ਮ ਹੈ ਹੀ ਨਹੀਂ। ਸੋ ਇਹ ਕਿੰਨਾ ਕੁ ਅਸਰਦਾਰ ਸਾਬਤ ਹੋ ਰਿਹਾ DEI। ਕਹਿੰਦੇ DEI ਤੁਸੀਂ ਕਰੀ ਜਾਂਦੇ ਹੋ ਹਾਇਰਿੰਗਸ, ਉਹਦੇ ਨਾਲ ਸਾਡੀ ਪ੍ਰੋਡਕਟੀਵਿਟੀ ਵੀ ਘੱਟ ਰਹੀ ਹੈ ਤੇ ਰੇਸਿਜ਼ਮ ਵੀ ਘੱਟ ਨਹੀਂ ਰਿਹਾ, ਉਹ ਜਿਉਂ ਦਾ ਤਿਉਂ ਹੈ।
ਸਗੋਂ ਹਾਈਪਰ ਸੈਂਸਿਟੀਵਿਟੀ ਵੱਧ ਗਈ।
ਹਾਂ,
ਹਰ ਚੀਜ਼ ਨੂੰ ਲੈ ਕੇ ਬੰਦਾ ਕਹਿੰਦਾ ਵੀ ਨਾ ਮੈਂ ਤਾਂ ਅਫੈਂਡ ਹੋ ਗਿਆ।
ਐਗਜੈਕਟਲੀ। ਤੇ ਇਹਦੇ ਨਾਲ ਇਸ ਤਰ੍ਹਾਂ ਦੀ ਹਾਇਰਿੰਗ ਦੇ ਨਾਲ ਹੁੰਦਾ ਕੀ ਹੈ ਕਿ ਦੇਖੋ ਜੇ ਤਾਂ ਤੁਸੀਂ ਬਹੁਤ ਹੀ ਕੋਈ ਜ਼ਬਰਦਸਤ ਕਾਬਲ ਬੰਦਾ ਲੱਭ ਕੇ ਲਿਆਏ ਜਿਹਨੂੰ ਵੈਸੇ ਮੌਕਾ ਨਹੀਂ ਸੀ ਮਿਲਣਾ, ਪਰ ਤੁਸੀਂ ਆਪਣੀ ਇਸ ਪਾਲਿਸੀ ਦੇ ਤਹਿਤ ਬੰਦਾ ਕਿਤੋਂ ਜਾ ਕੇ ਲੱਭ ਕੇ ਲਿਆਏ ਹੋ ਤੇ ਉਹਨੂੰ ਮੌਕਾ ਦਿੱਤਾ, ਫਿਰ ਤਾਂ ਵੈਰੀ ਨਾਈਸ, ਵੈਰੀ ਗੁੱਡ, ਉਹ ਤਾਂ ਤੁਹਾਨੂੰ ਮੁਬਾਰਕਬਾਦ ਬਣਦੀ ਹੈ। ਪਰ ਚੱਕਰ ਇਹ ਹੋ ਜਾਂਦਾ ਕਿ ਜੇ ਤੁਸੀਂ ਇਸ ਚੱਕਰ ਦੇ ਵਿੱਚ ਜੋ ਤੁਸੀਂ ਸ਼ਬਦ ਇਸਤੇਮਾਲ ਕੀਤਾ ਖਾਨਾ ਪੂਰਤੀ, ਉਸ ਚੱਕਰ ਦੇ ਵਿੱਚ ਜੇ ਤੁਸੀਂ ਕਿਸੇ ਲੈਸ ਕੇਪੇਬਲ ਵਿਅਕਤੀ ਨੂੰ ਤੁਸੀਂ ਜੋਬ ਦੇ ਦਿੰਦੇ ਹੋ ਐਸ ਕੰਪੇਅਰ ਟੂ ਸਮਵਨ ਹੂ ਇਜ਼ ਮੋਰ ਕੇਪੇਬਲ ਆਫ ਡੂਇੰਗ ਦੈਟ ਜੋਬ ਆਰ ਮੋਰ ਰੈਲੇਵੈਂਟ, ਮੋਰ ਸੂਟੇਬਲ ਫਾਰ ਦੈਟ ਜੋਬ, ਤੇ ਉਹ ਫਿਰ ਤੁਸੀਂ ਉਹਦੇ ਨਾਲ ਉਸ ਵਿਅਕਤੀ ਦਾ ਕੋਈ ਭਲਾ ਨਹੀਂ ਕਰ ਰਹੇ, ਤੇ ਹੋ ਸਕਦਾ ਕਿ ਉਸ ਵਿਅਕਤੀ ਦਾ ਨਿੱਜੀ ਤੌਰ ਤੇ ਭਲਾ ਹੋ ਜਾਏ ਕਿਉਂਕਿ ਉਹਨੂੰ ਜੋਬ ਮਿਲ ਗਈ, ਉਹਨੂੰ ਉਹਦਾ ਰੁਜ਼ਗਾਰ ਚੱਲ ਪਿਆ, ਉਹਦਾ ਪਰਿਵਾਰ ਤੁਹਾਨੂੰ ਦੁਆਵਾਂ ਦੇਵੇਗਾ, ਪਰ ਜਿਹੜੀ ਉਸ ਵਿਅਕਤੀ ਦੀ ਕਮਿਊਨਿਟੀ ਹੈ ਉਹਦੇ ਖਿਲਾਫ ਇੱਕ ਸਟਿਗਮਾ ਸਗੋਂ ਕ੍ਰੀਏਟ ਹੁੰਦਾ ਕਿ ਇੱਕ ਲੇਬਲ ਲੱਗ ਜਾਂਦਾ ਕਿ ਜੀ ਇਹ ਤਾਂ ਲੋਕ ਇਨਕੰਪੀਟੈਂਟ ਹੁੰਦੇ।
ਦੂਜੀ ਗੱਲ,
ਸੋ ਉਹ ਜਿਹੜਾ ਨੁਕਸਾਨ ਤੁਸੀਂ ਕੀਤਾ ਉਸ ਭਾਈਚਾਰੇ ਦਾ, ਉਹਦੇ ਨਾਲ ਨੁਕਸਾਨ ਜ਼ਿਆਦਾ ਤੇ ਫਾਇਦਾ ਘੱਟ ਹੋਇਆ।
ਇਹਦੀ ਵਾਸਤੇ ਜੀ ਇੱਕ ਫਲਿਪ ਸਾਈਡ ਇਹ ਵੀ ਆ, ਮੰਨ ਲਓ ਕਿ ਕੋਈ ਵਿਜ਼ੀਬਲ ਮਾਈਨੋਰਿਟੀ ਵਾਲਾ ਵਿਅਕਤੀ ਕਿਸੇ ਜੋਬ ਦੇ ਉੱਪਰ ਉਹਨੂੰ ਹਾਇਰ ਕੀਤਾ ਜਾਂਦਾ, ਉਹ ਸੱਚਮੁੱਚ ਸਭ ਤੋਂ ਜ਼ਿਆਦਾ ਕੰਪੀਟੈਂਟ ਵਿਅਕਤੀ ਸੀ ਜਿਹੜਾ ਕਿ ਡਿਜ਼ਰਵ ਕਰਦਾ ਸੀ ਆਊਟ ਆਫ ਆਲ ਦਾ ਕੈਂਡੀਡੇਟਸ ਆਫ ਵੇਰੀਅਸ ਬੈਕਗ੍ਰਾਊਂਡ ਹਾਇਰ ਕੀਤਾ ਜਾਣਾ, ਉਹਦੇ ਉਹਨੂੰ ਵੀ ਹੁਣ ਇਸੇ ਨਜ਼ਰ ਨਾਲ ਦੇਖਿਆ ਜਾਣ ਲੱਗ ਪਿਆ ਵੀ ਅੱਛਾ ਅੱਛਾ
ਖਾਨਾ ਪੂਰਤੀ
ਵੀ ਇਹ ਖਾਨਾ ਪੂਰਤੀ ਵਾਸਤੇ ਉਹਨੂੰ ਰੱਖ ਲਿਆ ਕਿਉਂਕਿ ਇਹ ਉਸ ਫਾਰਮੂਲੇ ਦੇ ਵਿੱਚ ਫਿੱਟ ਬਹਿੰਦਾ, ਨਹੀਂ ਤਾਂ ਹੋ ਸਕਦਾ ਇਹ ਤੋਂ ਕਿਤੇ ਹੋਰ ਜ਼ਿਆਦਾ ਕੰਪੀਟੈਂਟ ਵਿਅਕਤੀ ਵੀ ਹੋਣੇ ਸੀ। ਸੋ ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਉਜਾਗਰ ਹੋਈਆਂ ਨੇ, ਪਰ ਹੁਣ ਹੌਲੀ ਹੌਲੀ ਇਹ DEI ਪੋਲਿਸੀਜ਼ ਤੋਂ ਵੱਡੇ ਕਾਰਪੋਰੇਸ਼ਨ ਵਾਲਮਾਰਟ ਵਰਗੇ, ਹਾਰਲੇ ਡੇਵਿਡਸਨ ਵਰਗੇ, ਜੌਨ ਡੀਅਰ ਵਰਗੇ ਇਹ ਪਾਸਾ ਵੱਟ ਰਹੇ ਨੇ। ਇਹ ਦੇਖਦੇ ਹਾਂ ਅੱਜ ਅਸੀਂ ਵੀ ਸਰਕਾਰਾਂ ਦੀ ਜੇ ਗੱਲ ਕਰੀਏ, ਫੈਡਰਲ ਸਰਕਾਰ ਦੇ ਵਿੱਚ 2016 ਦੇ ਵਿੱਚ ਵਿਜ਼ੀਬਲ ਮਾਈਨੋਰਿਟੀਜ਼ ਵਾਲੇ ਜਿਹੜੇ ਵਿਅਕਤੀ ਕੰਮ ਕਰਦੇ ਸੀ ਕੈਨੇਡਾ 'ਚ ਉਹ 18% ਸੀ ਗਿਣਤੀ, 2024 ਤੱਕ ਆ ਕੇ ਉਹ ਗਿਣਤੀ ਦੇ ਵਿੱਚ ਵੱਧ ਕੇ 27% 'ਤੇ ਉਹ ਗਿਣਤੀ ਜਾ ਪਹੁੰਚੀ ਆ।
ਯਾ ਤੇ ਇਹ ਲੱਗਦਾ ਮੈਨੂੰ ਕਿ ਨੰਬਰ ਕੋਈ ਵਾਧਾ ਕੋਈ ਜ਼ਿਆਦਾ ਨਹੀਂ ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਵੀ ਬਹੁਤ ਵਾਧਾ ਹੋਇਆ, ਪਾਪੂਲੇਸ਼ਨ ਜਿਹੜਾ ਵਾਧਾ ਹੋਇਆ ਉਹ ਜ਼ਿਆਦਾਤਰ ਇਮੀਗ੍ਰੇਸ਼ਨ ਕਰਕੇ ਹੋਇਆ,
ਐਂਡ ਡੈਮੋਗ੍ਰਾਫਿਕ ਚੇਂਜ ਵੀ ਹੋਇਆ ਉਸ ਸਮੇਂ ਦੌਰਾਨ ਜੀ।
ਤੇ ਇਹਦੇ ਵਿੱਚ ਜਿਹੜੇ ਇਮੀਗ੍ਰੈਂਟਸ ਨੇ ਵਿਜੇ ਜੀ ਉਹ ਵੀ ਸਿਰਫ 34% ਹੀ ਨੇ ਜਿਹੜੇ DEI ਸਪੋਰਟ ਕਰਦੇ ਨੇ, ਜਿਹੜੇ ਕਹਿੰਦੇ ਨੇ ਵੀ ਇਹ ਪ੍ਰੋਗਰਾਮਸ ਵਧੀਆ ਪ੍ਰੋਗਰਾਮਸ ਨੇ। ਈਵਨ ਇਮੀਗ੍ਰੈਂਟਸ ਵਿੱਚੋਂ ਵੀ ਸਿਰਫ 34% ਹੀ ਸਮਰਥਨ ਹਾਸਲ ਆ ਹੋਣ, ਨਾਨ ਇਮੀਗ੍ਰੈਂਟ ਸਿਰਫ 26% ਹੀ ਨੇ ਜਿਹੜੇ ਸਪੋਰਟ ਕਰਦੇ ਨੇ। ਸੋ ਇਹਦਾ ਮਤਲਬ ਇਹ ਹੋਇਆ ਕਿ 50% ਤੋਂ ਜ਼ਿਆਦਾ ਇਮੀਗ੍ਰੈਂਟਸ DEI ਪ੍ਰੋਗਰਾਮਸ ਨੂੰ ਅਪੋਜ਼ ਕਰ ਰਹੇ ਨੇ। ਤੇ ਵਿਜੇ ਜੀ ਇਹਦੇ ਵਿੱਚ ਜੇ ਆਪਾਂ ਸੂਬਿਆਂ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਮੁਖਾਲਫਤ DEI ਦੀ ਕਿਬੈਕ ਦੇ ਵਿੱਚ
63%,
ਐਲਬਰਟਾ ਵਿੱਚ 58% ਲੋਕ ਇਹਦੇ ਖਿਲਾਫ ਨੇ, ਈਵਨ BC ਜਿਹਨੂੰ ਆਮ ਤੌਰ ਤੇ ਟੈਗ ਲਗਾ ਦਿੱਤਾ ਜਾਂਦਾ ਉਹ ਤਾਂ ਵੋਕ ਸੂਬਾ ਹੈ
ਜਾਂ ਅਸੀਂ ਬੜੇ ਪ੍ਰੋਗਰੈਸਿਵ ਸੂਬਾ ਚਲੋ,
ਤੇ BC ਦੇ ਵਿੱਚ 57% ਲੋਕ DEI ਦੇ ਖਿਲਾਫ ਨੇ, ਅਪੋਜ਼ ਕਰਦੇ ਨੇ, ਓਨਟੈਰੀਓ ਚ 55% ਤੇ ਐਟਲਾਂਟਿਕ ਕੈਨੇਡਾ ਦੇ ਵਿੱਚ 50-50 ਰੇਸ਼ੋ ਹੈ।
ਸੋ ਬਸ ਜੀ ਹੁਣ ਨਾ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ
ਜੀ,
ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੀਰੇ ਜੀ, ਥੈਂਕ ਯੂ ਵੈਰੀ ਮਚ,
ਮੈਂ ਤੁਹਾਨੂੰ ਟੈਕਸਟ ਕਰੂੰਗਾ।
ਹਾਂਜੀ ਕਰੋ ਜੀ, ਤੁਸੀਂ ਫੋਨ ਵੀ ਕਰ ਸਕਦੇ ਹੋ।
ਮਜ਼ਾਕ ਕਰ ਰਿਹਾ
ਕਿਉਂਕਿ ਮੈਨੂੰ ਪਤਾ ਹੁੰਦਾ ਕਿ ਜਦੋਂ ਤੁਸੀਂ ਫੋਨ ਕੀਤਾ ਤੇ ਕੋਈ ਜ਼ਰੂਰੀ ਹੀ ਗੱਲ ਹੋਏਗੀ। ਅੱਛਾ ਅਸੀਂ ਇੱਕ ਦੂਜੇ ਨੂੰ ਕਦੇ ਐਵੇਂ ਨਹੀਂ ਫੋਨ ਕਰ ਦਿੰਦੇ,
ਹਾਂ ਸਹੀ,
ਕੋਈ ਵੀ ਕੀ ਕਰਦਾ ਸੀ, ਵੀ ਡੋਨਟ ਡੂ ਦੈਟ, ਜਦੋਂ ਕੋਈ ਕੰਮ ਦੀ ਗੱਲ ਹੋਵੇ ਫਿਰ ਹੀ ਫੋਨ ਕਰੀਦਾ। ਜੇ ਅਸੀਂ ਇੱਕ ਦੂਜੇ ਕਦੇ ਫੋਨ ਨਾ ਚੁੱਕ ਸਕੀਏ ਤੇ ਅਸੀਂ ਗੁੱਸਾ ਵੀ ਨਹੀਂ ਕਰਦੇ, ਲਾਂਬਾ ਨਹੀਂ ਦਿੰਦੇ,
ਮਿਹਣਾ ਨਹੀਂ ਦਿੰਦੇ।
ਥੈਂਕ ਯੂ ਜੀ,
ਅਸੀਂ ਸਮਾਂ ਦੇਣ ਲਈ ਬਹੁਤ ਧੰਨਵਾਦ
ਵਿਜੇ ਜੀ, ਆਪ ਜੀ ਦਾ ਵੀ ਬਹੁਤ।
ਪਰ ਤੁਸੀਂ ਨਾ, ਮੈਂ ਤੁਹਾਨੂੰ ਦੱਸਾਂ, 4 September 2021 ਨੂੰ ਮੇਰਾ ਫੋਨ ਨਹੀਂ ਸੀ ਚੁੱਕਿਆ।
ਕਿੰਨੇ ਵਜੇ?
1:03 ਤੇ,
ਫਿਰ 1:05 ਤੇ ਵਾਪਸ ਵੀ ਤਾਂ ਕੀਤਾ ਸੀ।
ਥੈਂਕ ਯੂ, ਥੈਂਕ ਯੂ ਵਿਜੇ ਜੀ।